ਛਿਜ ਗਾਤ ਅਣਭੰਗ ਤੇਜ ਅਖੰਡ ਅਨਿਲ ਬਲ।
ਛਿਜ ਗਾਤ ਹੁੰਦਾ ਜਿਹੜਾ ਗਿਆਨ ਹੈ ਨਾ, ਉਹ ਛਿਜ ਦਾ ਨਹੀਂ, ਕਮਜ਼ੋਰ ਨਹੀਂ ਪੈਂਦਾ। ਸੱਚ ਦਾ ਗਿਆਨ ਜਿਹੜਾ ਹੁੰਦਾ ਘੜਦਾ ਵੱਧਦਾ ਨਹੀਂ ਹੁੰਦਾ, ਟਿਕਿਆ ਹੋਇਆ ਹੁੰਦਾ। ਜਿੰਨਾ ਸੱਚ ਦਾ ਗਿਆਨ ਹੁੰਦਾ ਉਹ ਸ਼ੰਕਾ ਨਹੀਂ ਹੁੰਦੀ, ਜਿੰਨਾ ਵੀ ਹੁੰਦਾ ਉਹ ਛਿਜ ਹੁੰਦਾ। ਦੂਸਰਾ ਜਿਹੜਾ ਗਿਆਨ ਹੈ ਉਹ ਛਿੱਜਦਾ ਰਹਿੰਦਾ, ਕਿਉਂ ਗਾਹਾਂ ਮਾਇਆ ਦਾ ਗਿਆਨ ਗਾਹਾਂ, ਜਦੋਂ ਗਾਹਾਂ ਦਾ ਗਿਆਨ ਮਿਲਦਾ ਥੱਲੇ ਵਾਲਾ ਗਿਆਨ ਛਿੱਜ ਜਾਂਦਾ, ਫਿੱਕਾ ਪੈ ਜਾਂਦਾ। ਸੱਚ ਦਾ ਗਿਆਨ ਨਹੀਂ ਛਿੱਜਦਾ, ਜਦ ਸੱਚ ਦਾ ਪੂਰਾ ਗਿਆਨ ਹੋ ਜਾਵੇ ਫਿਰ ਨਹੀਂ ਛਿੱਜਦਾ। ਇੱਕ ਸਟੇਜ 'ਤੇ ਜਾ ਕੇ ਗਿਆਨ ਟਿਕ ਜਾਂਦਾ, ਛਿੱਜਦਾ ਉਨਾ ਚਿਰ ਹੈ ਜਿੰਨਾ ਚਿਰ ਵਿੱਚ ਭਰਮ ਹੋਵੇ।
ਅਣਭੰਗ ਤੇਜ ਅਖੰਡ ਅਨਿਲ ਬਲ।
ਅਣਭੰਗ ਤੇਜ ਤਾਂ ਹੀ ਹੈ ਨਾ, ਤੇਜ ਭੰਗ ਨਹੀਂ ਹੁੰਦਾ, ਵੋਲਟੇਜ ਘੱਟਦੀ ਵੱਧਦੀ ਰਹਿੰਦੀ ਹੈ, ਜਦ ਉਹ ਛਿੱਜਦਾ ਤੇਜ। ਸ਼ੰਕਾ ਖੜੀ ਹੋ ਜਾਂਦੀ ਹੈ ਅੰਦਰ, ਛਿੱਜ ਗਿਆ। ਸ਼ੰਕਾ ਦੂਰ ਹੋ ਗਈ ਤਾਂ ਵੀ ਛਿੱਜ ਗਿਆ, ਪਹਿਲੇ ਵਾਲਾ ਛਿੱਜ ਗਿਆ। ਜੇ ਸ਼ੰਕਾ ਖੜੀ ਹੋ ਗਈ ਤਾਂ ਵੀ ਛਿੱਜ ਗਿਆ, ਜੇ ਸ਼ੰਕਾ ਦੂਰ ਹੋ ਗਈ ਤਾਂ ਵੀ ਛਿੱਜ ਗਿਆ। ਜਦੋਂ ਸ਼ੰਕਾ ਰਹਿੰਦੀ ਹੈ ਨਹੀਂ ਕੋਈ, ਫਿਰ ਨਹੀਂ ਛਿੱਜਦਾ, ਫਿਰ ਅਣਛਿੱਜ ਹੋ ਜਾਂਦਾ।
ਪਵਨ ਵੇਗ ਰਥ ਕੋ ਪ੍ਰਤਾਪ ਜਾਣਤ ਜੀ ਜਲ ਥਲ।
ਪਵਨ ਵੇਗ ਰਥ ਕੋ ਪ੍ਰਤਾਪ, ਪ੍ਰਤਾਪ ਲਫਜ਼ ਜਿਹੜਾ ਹੈਗਾ ਇਹ ਖੋਲ੍ਹਣ ਵਾਲਾ। ਪ੍ਰਤਾਪ ਲਫਜ਼ ਦਾ ਅਰਥ ਕਲੀਅਰ ਕਿਤੇ ਵੀ ਨਹੀਂ ਆਇਆ ਹੋਇਆ, ਸਟੀਕ ਲਫਜ਼ ਇਹਦਾ ਅਰਥ ਨਹੀਂ ਆਇਆ। ਤਾਪ ਹੁੰਦਾ ਹੈ ਗਰਮੀ, ਤਾਪ ਗਰਮੀ ਨੂੰ ਕਹਿੰਦੇ ਨੇ। ਜਿਹੜਾ ਪ੍ਰਤਾਪ ਲਫਜ਼ ਹੈ ਉਹ ਜਿਹੜੀ ਗਿਆਨ ਦੇ ਵਿੱਚ ਪ੍ਰਚੰਡਤਾ ਹੈ ਉਹ ਪ੍ਰਤਾਪ ਹੈ। ਗਿਆਨ ਰੋਸ਼ਨੀ ਹੈ, ਸੂਰਜ ਦੀ ਰੋਸ਼ਨੀ ਵੀ ਹੈ, ਸੂਰਜ ਦੀ ਰੋਸ਼ਨੀ ਵਿੱਚ ਹੀਟ ਵੀ ਹੈ, ਉਹ ਹੀਟ ਪ੍ਰਤਾਪ ਹੈ। ਜੋ ਤਾਪ ਹੈ ਉਹਦੇ ਉੱਤੇ ਹੋਰ ਉਹਨੂੰ ਗਰਮੀ ਮਿਲ ਜਾਣੀ, ਹੋਰ ਗਰਮੀ ਮਿਲਣੀ, ਤਾਪ ਉੱਪਰ ਹੋਰ ਤਾਪ ਦਾ ਚਲਿਆ ਜਾਣਾ, ਤਾਪ ਉੱਪਰ ਤਾਪ। ਜਿਵੇਂ ਪ੍ਰਬੋਧ ਲਫਜ਼ ਹੈ, ਪ੍ਰਬੋਧ ਹੈ ਗਿਆਨ ਦੇ ਉੱਤੇ ਹੋਰ ਗਿਆਨ ਦਾ ਕੋਟ ਆ ਜਾਣਾ, ਤਾਪ ਨੂੰ ਹੋਰ ਗਰਮੀ ਨੂੰ ਹੋਰ ਗਰਮੀ ਮਿਲ ਜਾਣੀ ਪ੍ਰਤਾਪ। ਜਿਉਂ ਗਿਆਨ ਵੱਧਦਾ ਪ੍ਰਤਾਪ ਵੀ ਵੱਧਦਾ, ਪ੍ਰਚੰਡਤਾ ਵੀ ਵੱਧਦੀ ਹੈ। ਗੁਰ ਗਿਆਨ ਘੱਟ ਬਲਿਆ ਜਿਹੜਾ ਲਫਜ਼ ਹੈ ਨਾ, ਬਲਿਆ ਬਲਿਆ ਪ੍ਰਤਾਪ ਹੈ। ਜਿੰਨਾ ਗਿਆਨ ਸਟਰੋਂਗ ਹੈ ਉਨਾ ਹੀ ਉਹਦਾ ਇਫੈਕਟ ਪ੍ਰਤਾਪ ਕਰਦਾ, ਦੂਏ 'ਤੇ ਜਿਹੜਾ ਇਫੈਕਟ ਕਰਦਾ ਉਹ ਪ੍ਰਤਾਪ ਕਰਦਾ। ਔਰਾ ਜੀ ਨੂੰ ਕਹਿੰਦੇ ਨੇ, ਉਹ ਪ੍ਰਤਾਪ ਦਾ ਇਫੈਕਟ ਹੈ ਉੱਤੇ, ਸੂਰਜ ਵੱਲ ਝਾਕ ਨਹੀਂ ਹੁੰਦਾ, ਐਵੇਂ ਪ੍ਰਤਾਪ ਵੱਲ ਝਾਕ ਨਹੀਂ ਹੁੰਦਾ, ਪ੍ਰਚੰਡਤਾ ਵੱਲ ਝਾਕ ਨਹੀਂ ਹੁੰਦਾ, ਪ੍ਰਤਾਪ ਕਹਿੰਦੇ ਨੇ।
ਪਵਨ ਵੇਗ ਰਥ ਕੋ ਪ੍ਰਤਾਪ,
ਹਾਂ ਪਵਨ ਵੇਗ ਰਥ ਕੋ ਪ੍ਰਤਾਪ, ਪ੍ਰਤਾਪ ਵਾਲੇ ਰਥ ਜਿਹੜਾ ਹੁੰਦਾ ਉਹਦਾ ਹੀ ਜਿਹੜਾ ਵੇਗ ਹੈ, ਬੁੱਧੀ ਦਾ ਜਿਹੜਾ ਵੇਗ ਹੈ, ਬੁੱਧੀ ਦੀ ਜਿਹੜੀ ਚਾਲ ਹੈ, ਸਪੀਡ ਹੈ, ਉਹ ਪਵਨ ਵਰਗੀ ਸਪੀਡ ਹੁੰਦੀ ਹੈ। ਪਵਨ ਤੋਂ ਪਹਿਲਾਂ ਹੋਰ ਸਪੀਡ ਕਿਸੇ ਚੀਜ਼ ਦੀ ਹੁੰਦੀ ਨਹੀਂ, ਮੰਨਦੇ ਨਹੀਂ ਹੁਣ। ਪਵਨ ਮਨ ਦੀ ਗੱਲ ਹੈ, ਮਨ ਦੀ ਸਪੀਡ ਜ਼ਿਆਦਾ, ਨਿਰਾਕਾਰੀ ਦੁਨੀਆਂ 'ਚ ਮਨ ਦੀ ਸਪੀਡ ਜ਼ਿਆਦਾ, ਇੱਥੇ ਹਵਾ ਦੀ ਸਪੀਡ ਜ਼ਿਆਦਾ।
ਜਾਣਤ ਜੀ ਜਲ ਥਲ,
ਸਾਰੇ ਜਲ ਥਲ ਵਿੱਚ ਜੀ ਜਾਣਦੇ ਨੇ, ਇਸ ਗੱਲ ਨੂੰ ਸਮਝਦੇ ਨੇ ਕਿ ਜਿਹੜਾ ਮਨ ਦਾ ਪ੍ਰਤਾਪ, ਮਨ ਦੀ ਜਿਹੜੀ ਸਪੀਡ ਹੈ ਉਹ ਤੇਜ਼ ਹੈ, ਇਹੋ ਜਿਹੀ ਸਪੀਡ ਹੁੰਦੀ ਹੈ ਵਿਵੇਕ ਬੁੱਧੀ ਦੀ। ਮਨ ਨੂੰ ਘੇਰਨ ਵਾਸਤੇ ਮਨੋਂ ਵੱਧ ਸਪੀਡ ਚਾਹੀਦੀ ਹੈ। ਕਿਸੇ ਚੀਜ਼ ਨੂੰ ਵੀ ਜੇ ਤੁਸੀਂ ਘੇਰਨਾ, ਘੇਰਨ ਵਾਲੀ ਚੀਜ਼ ਦੀ ਸਪੀਡ ਜ਼ਿਆਦਾ ਚਾਹੀਦੀ ਹੈ, ਜਿਹਨੂੰ ਘੇਰਨਾ ਉਹਦੇ ਨੂੰ। ਮਨ ਤੋਂ ਜ਼ਿਆਦਾ ਸਪੀਡ ਕਿਸੇ ਚੀਜ਼ ਦੀ ਮੰਨਦਾ ਨਹੀਂ ਸੰਸਾਰ, ਸੰਸਾਰ ਦੇ ਲੋਕ ਨਹੀਂ ਮੰਨਦੇ ਕਿ ਮਨ ਨੂੰ ਸਪੀਡ ਜ਼ਿਆਦਾ ਕਿਸੇ ਚੀਜ਼ ਦੀ ਹੈ, ਪਰ ਵਿਵੇਕ ਬੁੱਧੀ ਦੀ ਸਪੀਡ ਉਹਦੇ ਨੂੰ ਜ਼ਿਆਦਾ, ਤਾਂ ਹੀ ਮਨ ਕਰਦਾ ਨਹੀਂ, ਮਨ ਨਹੀਂ ਕਰਦਾ।
ਤਾਨੁਕ ਬਾਣ ਪ੍ਰਵੀਨ ਛੀਨ ਸਭ ਅੰਗ ਬ੍ਰਿਤਨ ਕਰ,
ਸਾਰੀਆਂ ਜਿੰਨੀਆਂ ਬਿਰਤੀ, ਬ੍ਰਿਤਨ ਬਹੁ ਵਚਨ ਹੈ ਬਿਰਤੀ, ਜਿੰਨੀਆਂ ਹੋਰ ਬਿਰਤੀਆਂ ਨੇ ਨਾ, ਹੋਰ ਮੱਤਾਂ ਨੇ, ਉਹ ਇਸ ਗੱਲ 'ਚ ਸਮਰੱਥ ਹੈ ਕਿ ਐਸੇ ਬਾਣ ਮਾਰਦਾ ਉਹਨਾਂ ਬ੍ਰਿਤੀਆਂ ਦੇ ਸਾਰੇ ਅੰਗ ਜਿਹੜੇ ਨੇ ਅੰਗ ਮਨ ਹੁੰਦੇ ਨੇ ਨਾ ਛੀਣ ਕਰ ਦਿੰਦਾ, ਉਹਨਾਂ ਦੀ ਸਪੀਡ ਘਟਾ ਦਿੰਦਾ, ਛੀਣ ਕਰ ਦੇਣਾ, ਛੀਣ ਕਰ ਦੇਣਾ, ਕਮਜ਼ੋਰ ਕਰ ਦੇਣਾ ਉਹਨਾਂ ਨੂੰ, ਜਾਂ ਉਹਨਾਂ ਦੀ ਸਪੀਡ ਘਟਾ ਦੇਣਾ, ਉਹਨਾਂ ਦੀ ਬਿਰਤੀ ਛੀਣ ਕਰ ਦਿੰਦਾ।
ਅਤੀ ਸੁਭਾਹ ਸੰਜਮ ਸੁਬੀਰ ਜਾਣਤ ਨਾਰੀ ਨਰ।
ਅਤੀ ਸੁਭਾਹ, ਅਤੀ
ਸੁਭਾਹ,
ਸੁਭਾਹ ਹੈ ਅਤੀ ਉਹ ਸ਼ਕਤੀਸ਼ਾਲੀ ਹੈ, ਸੁਭਾਅ ਹੁੰਦਾ ਸ਼ਕਤੀਸ਼ਾਲੀ ਬਲਵਾਨ, ਅਤ ਬਲਵਾਨ ਹੈ।
ਸੰਜਮ ਸੁਬੀਰ,
ਸੰਜਮ ਵਾਲਾ ਵੀ ਹੈ, ਸੁਬੀਰ ਵੀ ਹੈ, ਯੋਧਾ ਵੀ ਹੈ। ਸੁਬੀਰ ਹੁੰਦਾ ਉਹ ਯੋਧਾ ਹੁੰਦਾ ਜਿਹੜਾ ਕਿਸੇ ਨੂੰ ਭੈ ਨਾ ਦੇਵੇ, ਇੱਕ ਹੁੰਦਾ ਵੀਰ, ਇੱਕ ਹੁੰਦਾ ਸੁਬੀਰ। ਸੁਬੀਰ ਭੈ ਮੁਕਤ ਕਰਦਾ, ਵੀਰ ਭੈ ਪਾਉਂਦਾ। ਜਦੋਂ ਸਾਨੂੰ ਭੈ ਪਾਵੇ, ਜਿਹਤੋਂ ਸਾਨੂੰ ਡਰ ਲੱਗੇ, ਉਹ ਵੀਰ ਹੈ ਸਾਡੇ ਵਾਸਤੇ। ਜਿਹੜਾ ਸਾਡੀ ਸਾਈਡ ਆ ਕੇ ਖੜਾ ਹੁੰਦਾ, ਜਿਹੜਾ ਸੂਰਮਾ ਸਾਡੀ ਮਦਦ ਵਾਸਤੇ ਆਇਆ, ਉਹ ਸਾਡੇ ਵਾਸਤੇ ਸੁਬੀਰ ਹੈ, ਸਾਹਮਣੇ ਵਾਲਿਆਂ ਵਾਸਤੇ ਵੀਰ ਹੈ। ਵੀਰ ਬੈਡ ਸੈਂਸ 'ਚ ਆਇਆ ਹੋਇਆ, ਜਿਵੇਂ ਬੰਦੇ ਬਹਾਦਰ ਦੇ ਵੀਰ ਸੀ, ਜਿਹੜੇ ਵੀਰ ਸੀ ਉਹਨਾਂ ਦੇ ਨਾਲ ਲੋਕਾਂ 'ਤੇ ਦਹਿਸ਼ਤ ਪਾਉਂਦਾ ਸੀ, ਡਰਾਉਂਦਾ ਸੀ ਲੋਕਾਂ ਨੂੰ। ਡਰਾਉਣੀ ਚੀਜ਼ ਦਾ ਨਾਮ ਵੀਰ ਹੈ ਅਸਲ ਦੇ ਵਿੱਚ, ਜੇ ਤਾਂ ਦੁਸ਼ਮਣ ਭੈ ਖਾਵੇ ਉਹ ਵੀਰ ਹੈ। ਜਿਹੜਾ ਭੈ ਦੁਸ਼ਮਣ ਵਾਸਤੇ ਵੀਰ ਹੈ, ਘਰਦਿਆਂ ਵਾਸਤੇ ਸੁਬੀਰ ਹੈ, ਆਪਣੀ ਪਾਰਟੀ ਵਾਸਤੇ ਵੀਰ ਥੋੜ੍ਹੀ ਆ ਉਹ, ਕਿਉਂਕਿ ਜਿਹਦੇ ਨਾਲ ਲੜਨਾ ਉਹਦੇ ਨਾਲ ਬਹਾਦਰੀ ਦੀ ਗੱਲ ਹੈ, ਜਿਹਦੀ ਮਦਦ ਕਰਨੀ ਉਹਦੇ ਨਾਲ ਬਹਾਦਰੀ ਦੀ ਕਾਹਦੀ ਗੱਲ। ਸੁਬੀਰ
ਜਾਣਤ ਨਾਰੀ ਨਰ,
ਜਾਣਤ ਨਾਰੀ ਨਰ, ਸਭ ਜਾਣਦੇ ਨੇ ਇਸ ਗੱਲ ਨੂੰ, ਸਮਝਦੇ ਨੇ ਇਸ ਗੱਲ ਨੂੰ।
ਗਹਿ ਧਨੁੱਖ ਬਾਣ ਪਾਨੈ
ਤਾ, ਨਾਰੀ ਨਰ ਦਾ ਮਤਲਬ ਹੈ ਬੁੱਧਵਾਨ ਆਦਮੀ ਜਿਹੜੇ ਨੇ, ਮੱਤਾਂ ਵਾਲੇ ਆਦਮੀ ਨੇ ਜਿਹੜੇ, ਉਹ ਜਾਣਦੇ ਨੇ, ਆਮ ਪਬਲਿਕ ਦੀ ਗੱਲ ਨਹੀਂ ਹੈ ਇੱਥੇ ਨਾਰੀ ਨਰ।
ਗਹਿ ਧਨੁੱਖ ਬਾਣ ਪਾਨੈ ਧਰਮ ਪਰਮ ਰੂਪ ਧਰ ਗਰਜ ਹੈ।
ਜਿਸ ਵਕਤ ਉਹ ਧਨਖ ਔਰ ਬਾਣ ਲੈ ਕੇ ਪਰਮ ਰੂਪ ਧਾਰਨ ਕਰਕੇ, ਪਰਮ ਰੂਪ, ਪਰਮ ਰੂਪ ਹੁੰਦਾ ਆਖਰੀ ਰੂਪ ਹੁੰਦਾ, ਪਰਮ ਰੂਪ ਸਭ ਤੋਂ ਸ੍ਰੇਸ਼ਟ ਰੂਪ, ਪਰਮ ਰੂਪ ਹੁੰਦਾ, ਪਰਮ ਰੂਪ ਹੈ, ਜਿਹਦੇ ਉੱਪਰ ਹੋਰ ਕੋਈ ਰੂਪ ਨਹੀਂ, ਵਿਵੇਕ ਦਾ ਰੂਪ ਪਰਮ ਰੂਪ ਹੈ। ਪਰਮ ਰੂਪ 'ਚ ਆ ਕੇ ਗਰਜਦਾ, ਜਦੋਂ ਗੱਲ ਕਰਦਾ ਆਮ ਪਬਲਿਕ ਨਾਲ ਉਦੋਂ ਪਰਮ ਰੂਪ 'ਚ ਨਹੀਂ ਕਰਦਾ ਗੱਲ, ਜਦੋਂ ਜੰਗ ਕਰਦਾ ਹੈ ਜਦੋਂ ਪਰਮ ਰੂਪ 'ਚ ਕਰਦਾ,
ਪਰਮ ਰੂਪ ਧਰ ਗਰਜ ਹੈ, ਧਰ ਗਰਜ ਹੈ,
ਉਦੋਂ ਧਾਰਨ ਕਰਦਾ
ਪਰਮ ਰੂਪ ਧਰ।
ਕਿ ਪਹਿਲਾਂ ਤਾਂ ਕਿਸੇ ਨੂੰ ਉੱਨੇ ਕੁ ਲੈਵਲ ਦੀ ਉਹ ਗੱਲ ਦੱਸਣੀ ਹੁੰਦੀ ਹੈ ਜਿੰਨੀ ਕੁ ਉਹਦੀ ਸ਼ੰਕਾ ਹੁੰਦੀ। ਜਦ ਕੋਈ ਵਿਰੋਧ 'ਚ ਆ ਕੇ ਖੜਾ ਹੁੰਦਾ, ਫਿਰ ਪੂਰੀ ਸ਼ਕਤੀ ਨਾਲ ਉਹਦੇ ਨਾਲ ਗੱਲ ਕਰਨੀ ਹੁੰਦੀ। ਜਦੋਂ ਕਿਸੇ ਦੇ ਤੀਰ ਮਾਰਨਾ ਆਪਾਂ ਨੇ ਦੁਸ਼ਮਣ ਦੇ, ਫਿਰ ਪੂਰੀ ਤਾਕਤ ਨਾਲ ਮਾਰੀਦਾ ਹੁੰਦਾ, ਫਿਰ ਥੋੜ੍ਹੀ ਘੱਟ ਤਾਕਤ ਨਾਲ ਮਾਰੂ। ਜੇ ਕਿਸੇ ਹੋਰ ਚੀਜ਼ 'ਚ ਮਾਰੀਏ ਕਿਸੇ ਦੇ, ਉਹ ਫਿਰ ਘੱਟ ਤਾਕਤ ਨਾਲ ਮਾਰੀਦੀ ਹੁੰਦੀ। ਜਿਵੇਂ ਕਿਸੇ ਦੇ ਡੰਡਾ ਮਾਰਨਾ, ਪਿਆਰ 'ਚ ਮਾਰਨਾ, ਉਹ ਐਂ ਥੋੜ੍ਹੀ ਮਾਰੀਦਾ ਵੀ ਇਹਨੂੰ ਸੜ ਦੇਣਾ, ਡਿੱਗਣ ਵਾਸਤੇ ਥੋੜ੍ਹੀ ਮਾਰੀਦਾ। ਥੱਪੜ ਮਾਰਨਾ ਕਿਸੇ ਦੇ, ਮਜ਼ਾਕ 'ਚ ਮਾਰਨਾ, ਜਾਂ ਪ੍ਰੇਮ ਨਾਲ ਮਾਰਨਾ ਨਿਆਣੇ ਦੇ, ਉਹ ਐਂ ਥੋੜ੍ਹੀ ਮਾਰੀਦਾ ਵੀ ਇਹਨੂੰ ਹੋਸ਼, ਇਹਦੀ ਹੋਸ਼ ਗੁੰਮ ਕਰ ਦੇਣੀ ਮਾਰ ਕੇ। ਉਹ ਰੂਪ ਹੋਰ ਹੈ ਮਾਰਨ ਦਾ, ਪ੍ਰੇਮ ਨਾਲ ਮਾਰਨ ਦਾ ਰੂਪ ਹੋਰ ਹੈ। ਜਿਹਨੂੰ ਘੜਨਾ ਹੈ ਨਾ, ਘੜਨਾ ਹੈ ਉਹਨੂੰ ਪ੍ਰੇਮ ਨਾਲ ਘੜਨਾ। ਘੜਨ ਵੇਲੇ ਇਹੋ ਜਿਹੀ ਸੱਟ ਥੋੜ੍ਹੀ ਮਾਰਦੀ ਹੈ ਜਿਹਦੇ ਨਾਲ ਉਹ ਵਿਗੜ ਜਾਵੇ। ਜਿੰਨੀ ਸੱਟ ਦੀ ਲੋੜ ਹੈ ਉਦੋਂ ਉੱਨੀ ਮਾਰੀਦੀ ਹੈ। ਜੇ ਕਿਸੇ ਨੂੰ ਤੋੜਨ ਵਾਸਤੇ ਮਾਰੀ ਦੀ ਹੈ ਸੱਟ, ਉਹ ਫਿਰ ਜਿੰਨਾ ਜ਼ੋਰ ਹੈ ਉੱਨੀ ਮਾਰੀ ਦੀ ਤੋੜਨ, ਜਾਂ ਤੋੜਨਾ ਹੀ ਹੈ ਫਿਰ ਤਾਂ ਜਿੰਨੀ ਮਰਜ਼ੀ ਸੱਟ ਮਾਰ ਲਓ, ਚੀਜ਼ ਤਾਂ ਤੋੜਨੀ ਹੈ ਆਪਾਂ ਨੇ। ਜਿਹੜਾ ਵਿਰੋਧ ਚਾਹੁੰਦਾ ਉਹਨੂੰ ਤੋੜਨਾ ਹੁੰਦਾ, ਜਿਹੜਾ ਉਹਦਾ ਸਟੈਂਡ ਹੈ, ਵਿਰੋਧੀ ਸਟੈਂਡ ਹੈ ਨਾ ਆਪਣੇ ਕੋਲ, ਉਹਨੂੰ ਕਿਵੇਂ ਤੋੜ ਦੇਣਾ, ਤੋੜਨ ਵਾਸਤੇ ਮਾਰ। ਤੋੜਨ ਵਾਸਤੇ ਲਿਹਾਜ ਵਾਲੀ ਸੱਟ ਨਹੀਂ ਹੁੰਦੀ ਫਿਰ, ਪੂਰੀ ਸ਼ਕਤੀ ਨਾਲ ਸੱਟ ਵੱਜਦੀ ਹੈ। ਇੱਕੋ ਸੱਟ 'ਚ ਟੁੱਟ ਜਾਵੇ ਤਾਂ ਚੰਗੀ ਗੱਲ, ਇੱਕੋ ਸੱਟ ਦੇ ਵਿੱਚ, ਇੱਕੋ ਗੱਲ ਦੇ ਵਿੱਚ ਚੁੱਪ ਕਰ ਜਾਵੇ, ਜਿੰਨੀ ਛੇਤੀ ਚੁੱਪ ਕਰੇ ਉਨੀ ਚੰਗੀ ਗੱਲ ਹੈ। ਹਾਂਜੀ,
ਬਿਨ ਇੱਕ ਬ੍ਰਿਤ ਸੋ ਬ੍ਰਿਤਨ ਪਤੀ ਔਰ ਨਾ ਆਨ ਵਰਜ ਹੈ।
ਜਦੋਂ ਉਹ ਬੋਲਦਾ ਦੂਜੀਆਂ ਮੱਤਾਂ ਨਾਲ, ਪਰਮ ਰੂਪ ਧਾਰਨ ਕਰਕੇ ਬੋਲਦਾ, ਉਹਨਾਂ ਮੱਤਾਂ ਦੇ ਜਿਹੜੇ ਨੇ ਨੁਕਸ, ਉਹ ਦੱਸਦਾ ਵੀ ਜੇ ਆਹ ਗੁਰਬਾਣੀ ਕਹਿੰਦੀ ਹੈ ਤੁਸੀਂ ਆਹ ਕਿਉਂ ਕਰਦੇ ਹੋ, ਇਹ ਭਰਮ ਰੂਪ ਹੈ, ਭੈੜਾ ਰੂਪ ਨਹੀਂ ਹੈਗਾ ਇਹ ਭਰਮ ਰੂਪ ਇਸ ਕਰਕੇ ਹੈ, ਪਰਮ ਰੂਪ ਹਮਦਰਦੀ ਵਾਲਾ ਰੂਪ ਹੀ ਹੁੰਦਾ, ਪਰਮ ਰੂਪ ਹਮਦਰਦੀ ਵਾਲਾ ਰੂਪ ਹੈ, ਚੰਗਾ ਰੂਪ ਹੈ ਪਰਮ ਰੂਪ, ਮਾੜਾ ਨਹੀਂ। ਸੁਝਾਅ ਦੇਣ ਵਾਸਤੇ ਜਦੋਂ ਕਰਦਾ ਨਾ ਉਹ ਪਰਮ ਰੂਪ ਹੈ, ਤੋੜਨ ਵਾਸਤੇ ਜਦ ਕਰਦਾ ਉਹ ਚੰਡੀ ਦਾ ਰੂਪ ਹੈ, ਫਿਰ ਭਿਆਨਕ ਰੂਪ ਹੈ, ਜਾਂ ਜੰਗ ਦਾ ਰੂਪ ਹੈ ਉਹ ਭਿਆਨਕ ਰੂਪ ਹੈ, ਉਹ ਗੁੱਸੇ ਵਾਲਾ ਵੀ ਰੂਪ ਹੈ, ਵੀਰ ਰਸ ਵਾਲਾ ਵੀ ਰੂਪ ਹੈ। ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਲੀ, ਦੈਂਤਨ ਕੇ ਵੱਧ ਕਾਰਨ ਕੋ ਨਿਜ ਭਾਲ ਤੇ ਜਵਾਲ ਕੀ ਲਾਟ ਨਿਕਾਲੀ ਹੈ। ਫਿਰ ਦੈਂਤਾਂ ਨੂੰ ਮਾਰਨ ਵਾਸਤੇ ਆਪਣੇ ਮੱਥੇ ਚੋਂ ਇੱਕ ਅੱਗ ਦੀ ਲਾਈਟ ਕੱਢੀ, ਅੱਗ ਨਿਜ ਭਾਲ ਤੇ ਭਾਲ ਮੱਥੇ ਨੂੰ ਕਹਿੰਦੇ, ਜਵਾਲ ਕੀ ਲਾਟ ਨਿਕਾਲੀ, ਅੱਗ ਦੀ ਲਾਟ ਕੱਢੀ, ਕਾਲੀ ਪ੍ਰਤੱਖ ਪਈ ਤਹਿ ਤੇ, ਉਹ ਚੋਂ ਫਿਰ ਕਾਲੀ ਪ੍ਰਗਟ ਹੋਈ, ਉਹ ਚੋਂ ਉਹ ਲਾਟ ਚੋਂ ਕਾਲੀ ਪ੍ਰਗਟ ਹੋਈ, ਉਹ ਫਿਰ ਉਹੋ ਜਿਹਾ ਰੂਪ ਹੈ। ਕਾਲੀ ਕੀ ਹੈ ਫਿਰ? ਸਾਇੰਸ ਦੇ ਆ ਗਏ, ਸਾਇੰਸ ਦੇ ਆ ਗਏ, ਫਿਰ ਸਾਇੰਸ ਤਾਂ ਕਿਵੇਂ ਆ ਗਏ? ਸਾਇੰਸ ਤਾਂ ਗਾਹ ਸਾਇੰਸ ਦੀ ਵੱਲ ਆਉਂਦੀ ਹੈ ਅਗਲੇ ਭਗਤੀਆਂ 'ਚ। ਹਾਂਜੀ,
ਬਿਨ ਇੱਕ ਅੰਮ੍ਰਿਤ ਸੋ ਬ੍ਰਿਤਨ ਪਤੀ ਔਰ ਨਾ ਆਨ ਵਰਜ ਹੈ।
ਜਿਹੜਾ ਅੰਮ੍ਰਿਤ ਬ੍ਰਿਤੀ ਭੈੜੀ ਬ੍ਰਿਤੀ ਵਾਲਾ ਆਦਮੀ ਹੁੰਦਾ, ਭੈੜੇ ਆਚਰਨ ਵਾਲਾ ਆਦਮੀ ਹੁੰਦਾ ਹੈ, ਜਿਹੜਾ ਗਿਰਿਆ ਹੋਇਆ ਆਦਮੀ ਹੁੰਦਾ ਹੈ, ਸੱਚ ਤੋਂ ਗਿਰਿਆ ਹੋਇਆ, ਸੱਚ ਦਾ ਵਿਰੋਧੀ ਹੁੰਦਾ, ਉਹੀ ਅੱਗੇ ਫਿਰ ਉਹ ਗੱਲਬਾਤ ਕਰਦਾ, ਵਰਨਾ ਹੋਰ ਨਹੀਂ ਕੋਈ ਬੋਲਦਾ, ਬਾਕੀ ਮਤਾਂ ਵਾਲੇ ਸਭ ਚੁੱਪ ਕਰ ਜਾਂਦੇ। ਇਸਲਾਮ ਵਾਲਿਆਂ ਨੂੰ ਚਾਹੇ ਕਹਿ ਤਾ ਹਿੰਦੂ ਉਹਨਾਂ ਤੁਰਕੂ ਕਾਣਾ, ਪਰ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਵੀ ਕਿਉਂ ਕਾਣਾ ਕਿਹਾ, ਵੀ ਅਸੀਂ ਕਾਣੇ ਨਹੀਂ ਹੈਗੇ, ਇਹ ਗੁਰਮਤ 'ਤੇ ਅਟੈਕ ਨਹੀਂ ਕੀਤਾ ਵਿਰੋਧੀ, ਜਿਵੇਂ ਇੱਕ ਅਟੈਕ ਹੋਇਆ ਹੋਇਆ ਵਿਸ਼ਨੂੰ ਭਗਤਾਂ ਦਾ ਔਰ ਸ਼ਿਵ ਭਗਤਾਂ ਦਾ ਚਰਚਾ ਦੇ ਵਿੱਚ ਹੈ, ਉਹ ਸੋਨੇ ਨੂੰ ਕਣਕ ਕਹਿੰਦੇ ਨੇ, ਅੱਗੇ ਵੀ ਇੱਕ ਦੋ ਵਾਰ ਗੱਲ ਆਈ ਹੈ, ਉਹ ਕਣਕ ਧਤੂਰੇ ਨੂੰ ਕਹਿੰਦੇ ਨੇ, ਧਤੂਰੇ ਦਾ ਨਾਮ ਵੀ ਕਣਕ ਹੈ, ਸੋਨੇ ਦਾ ਨਾਮ ਵੀ ਕਣਕ ਹੈ, ਉਹ ਸ਼ਿਵਜੀ ਦੇ ਚੇਲਿਆਂ ਨੂੰ ਵਿਸ਼ਨੂੰ ਦੇ ਚੇਲੇ ਕਹਿੰਦੇ, ਜਿਵੇਂ ਨਸ਼ਿਆਂ ਦੇ ਖਿਲਾਫ਼ ਹੁਣ ਬੋਲਦੇ ਨੇ, ਨਸ਼ਿਆਂ ਦੇ ਖਿਲਾਫ਼ ਬੋਲਣ ਵਾਲੇ ਮਾਇਆਧਾਰੀ, ਉਹ ਮਾਇਆਧਾਰੀ ਨੂੰ ਇੰਨਾ ਬੋਲਾ ਕਿਹਾ, ਨਸ਼ੇ ਵਾਲੇ ਨੂੰ ਕਦੇ ਇੰਨਾ ਬੋਲਾ ਨਹੀਂ ਕਿਹਾ ਹੋਇਆ, ਨਸ਼ੇ ਖਾਣ ਵਾਲੇ ਨੂੰ ਗੁਰਬਾਣੀ ਜੀ ਕਿਤੇ ਭੈੜਾ ਨਹੀਂ ਕਿਹਾ ਹੋਇਆ, ਮਾਇਆਧਾਰੀ ਨੂੰ ਇੰਨਾ ਬੋਲਾ ਕਿਹਾ ਹੋਇਆ, ਅੰਨੇ ਬੋਲੇ ਗੱਲਾਂ ਕਰਦੇ ਨੇ, ਸਿਰ 'ਤੇ ਤਾਜ ਜਿਹਦੇ ਹੈ, ਹੀਰੇ ਜਵਾਹਰਾ ਜੜੇ ਹੋਏ ਨੇ, ਉਹ ਨੁਕਸ ਕੱਢਦਾ ਸ਼ਿਵਜੀ ਦੇ ਚੇਲਿਆਂ 'ਚ, ਇਹ ਕਹਿ ਕੇ ਧਤੂਰਾ ਖਾਂਦੇ ਹੋ ਤੁਸੀਂ, ਨਸ਼ੇ ਖਾਂਦੇ ਹੋ, ਉਹ ਜਵਾਬ ਦਿੰਦਾ ਕਹਿੰਦੇ ਕਣਕ ਕਣਕ ਤੇ ਮਾਦਕ ਤਾ, ਜਿਹੜਾ ਧਤੂਰਾ ਕਣਕ ਹੈ ਔਰ ਜਿਹੜਾ ਤੁਹਾਡਾ ਸੋਨਾ ਕਣਕ ਹੈ, ਸੋਨਾ ਵੀ ਤਾਂ ਕਣਕ ਹੈ, ਇਹਨੂੰ ਵੀ ਕਣਕ ਕਹਿੰਦੇ ਨੇ, ਕਹਿੰਦੇ ਹਾਂ, ਇਹ ਜਿਹੜਾ ਸੋਨਾ ਕਣਕ ਹੈ ਨਾ, ਇਹਦੇ 'ਚ ਹਜ਼ਾਰ ਗੁਣਾ ਨਸ਼ਾ ਜ਼ਿਆਦਾ ਧਤੂਰੇ ਨੂੰ, ਕਣਕ ਕਣਕ ਤੇ ਮਾਦਕਤਾ ਸਹਿਸ ਗੁਣਾ ਅਧਕਾਏ, ਹਜ਼ਾਰ ਗੁਣਾ ਨਸ਼ਾ ਸੋਨੇ 'ਚ ਜ਼ਿਆਦਾ, ਬੜੇ ਬੜੇ ਉਪ ਬੜੇ 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 ਬੜੀਆਂ ਲੜਾਈਆਂ ਸੋਨੇ ਵਾਸਤੇ ਲੋਕ ਕਰਦੇ ਨੇ, ਵਰਡ ਵਾਰ ਹੋਣ ਨੂੰ ਤਿਆਰ ਹੈ ਕਾਹਦੇ ਵਾਸਤੇ, ਸੋਨੇ ਵਾਸਤੇ, ਬਹੁਤ ਮਹਾਂਪਾਪ ਕੀਤੇ ਨੇ ਸੋਨੇ ਵਾਸਤੇ ਲੋਕਾਂ ਨੇ, ਪੰਡਿਤ ਨੇ ਕੀਤੇ ਨੇ, ਪੰਡਿਤ ਸੋਨੇ ਤੋਂ ਖਿਲਾਫ਼ ਹੈ ਨਾ, ਧਤੂਰੇ ਤੋਂ ਖਿਲਾਫ਼ ਹੈ, ਨਸ਼ਿਆਂ ਤੋਂ, ਪੰਡਿਤ ਨੇ ਸਾਰੀਆਂ ਜਾਇਦ ਸੋਨਾ ਵਗੈਰਾ ਲੈ ਕੇ, ਇਸਤਰੀ ਦਾ ਦਾਨ ਲੈ ਕੇ ਉਹਨੂੰ ਕਿਹਾ ਤੂੰ ਖੂਹ ਛਾਲ ਮਾਰ, ਉੱਥੇ ਆਰੇ ਲੱਗੇ ਤੇ, ਇਹ ਮਹਾਂਪਾਪ ਕੀਤੇ ਨੇ ਪੰਡਿਤ ਨੇ, ਨਸ਼ਾ ਕੀ ਜ਼ਿਆਦਾ ਫਿਰ, ਸੋਨੇ ਖਾਤਰ ਤੁਸੀਂ ਮਹਾਂਪਾਪ ਕਰਦੇ ਹੋ, ਤੰਦੂਰੇ ਖਾਤਰ ਤਾਂ ਕਦੇ ਮਹਾਂਪਾਪ ਕਿਸੇ ਨੇ ਕੀਤਾ ਹੀ ਨਹੀਂ। ਖਜ਼ਾਨਾ ਰਾਜਾ ਲੁੱਟਣ ਵਾਸਤੇ ਰਾਜੇ ਦਾ ਹਜ਼ਾਰਾਂ ਹੀ ਆਦਮੀ ਕਤਲ ਕਰ ਦਿੰਦਾ ਚੜ੍ਹਾਈ ਕਰਕੇ, ਆਪਣੇ ਵੀ ਮਰਵਾ ਦਿੰਦਾ, ਉਹਦੇ ਵੀ ਮਰਵਾ ਦਿੰਦਾ। ਇਹ ਨਸ਼ਾ ਘੱਟ ਹੈ, ਕਿਸੇ ਧਤੂਰਾ ਖਾਣ ਵਾਲੇ ਨੇ ਤਾਂ ਇਹੋ ਜਿਹਾ ਕੰਮ ਨਹੀਂ ਕੀਤਾ। ਕਣਕ ਕਣਕ ਤੇ ਮਾਦਕਤਾ ਸਹਿਜ ਗੁਣਾ ਅਧਿਕਾਏ, ਹਜ਼ਾਰਾਂ ਗੁਣਾ ਜ਼ਿਆਦਾ ਨਸ਼ਾ ਉਹ 'ਚ। ਕਿਉਂ? ਉਹ ਖਾਏ ਬਹੁਤ ਆਈਏ, ਜੇ ਕਾਊ ਖਾਊਗਾ ਧਤੂਰਾ ਤਾਂ ਪਾਗਲ ਕਰਦਾ ਉਹ। ਉਹ ਕਮਲੀਆਂ ਗੱਲਾਂ ਹੀ ਮਾਰੂ, ਹੋਰ ਤਾਂ ਕੁਛ ਨਹੀਂ ਕਰਦਾ। ਕਮਲੀਆਂ ਗੱਲਾਂ ਜੇ ਉਹ ਮਾਰਦਾ, ਕਮਲੀਆਂ ਗੱਲਾਂ ਤਾਂ ਕਬੀਰ ਵੀ ਮਾਰਦਾ, ਨਾਨਕ ਵੀ ਮਾਰਦਾ। ਉਹਨੂੰ ਵੀ ਕਹਿੰਦੇ ਨੇ ਕਬੀਰ ਬੋਰਾ ਹੋ ਗਿਆ, ਦੁਨੀਆ ਬੋਰਾ ਕਹਿੰਦੀ ਆ ਕਬੀਰ ਨੂੰ, ਤੂੰ ਧੂਰਾ ਖਾਣ ਵਾਲੇ ਨੂੰ ਬੋਰਾ ਹੀ ਕਹਿੰਦੇ ਨੇ। ਫਿਰ ਬੋਰਾ ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦਾ, ਕਬੀਰ ਬੋਰਾ ਨਾ। ਉਹ ਕਹਿੰਦਾ ਮੈਂ ਵੀ ਬੋਰਾ ਹਾਂ, ਰਾਮ ਕੀ ਉਹ ਬੋਰਾ, ਪਰ ਮੈਨੂੰ ਰਾਮ ਨੇ ਬੋਰਾ ਕਰਤਾ, ਮੇਰੇ ਅੰਦਰ ਰਾਮ ਆ ਗਿਆ, ਜਦ ਤੇ ਬੋਰਾ ਹੋ ਗਿਆ, ਸੱਚ ਬੋਲਣ ਲੱਗ ਗਿਆ ਨਾ ਤਾਂ ਬੋਰਾ, ਸੱਚ ਬੋਲਣ ਲੱਗ ਗਿਆ ਮੂੰਹ ਤੇ, ਸਿੱਧੀ ਕਹਿਣ ਲੱਗ ਗਿਆ ਗੱਲ, ਫਿਰ ਬੋਰਾ। ਉਹ ਕਹਿੰਦੇ ਤਾਂ ਬੋਰਾ ਹੋ ਗਿਆ, ਸੱਚ ਕਿਤੇ ਕਿਸੇ ਨੂੰ ਮੂੰਹ ਤੇ ਕਹੀਦਾ ਹੁੰਦਾ? ਜੇ ਕੋਈ ਚੋਰ ਹੈ ਝੂਠਾ, ਉਹਦੇ ਮੂੰਹ ਤੇ ਨਹੀਂ ਕਹੀਦਾ ਹੁੰਦਾ ਤੂੰ ਝੂਠ ਬੋਲਦਾ, ਇਹ ਦੁਨੀਆਂ ਦਾ ਰੂਲ ਹੈ। ਪਰ ਜਿਹਨੇ ਸੱਚ ਬੋਲਣਾ ਉਹਦੀ ਮਜਬੂਰੀ ਹੈ। ਕਣਕ ਕਣਕ ਤੇ ਮਾਦਕਤਾ ਸਹਿਜ ਗੁਣਾ ਅਧਿਕਾਈਏ, ਉਹ ਖਾਏ ਬੋਰ ਆਈਏ, ਉਹ ਪੋਏ ਬੋਰ ਆਏ। ਉਹ ਸੋਨਾ ਪ੍ਰਾਪਤ ਹੁੰਦੀ ਸਾਰੇ ਪਾਗਲ ਕਰ ਦਿੰਦਾ, ਤੇ ਧੂਰਾ ਤੂੰ ਜਿੰਨਾ ਮਰਜ਼ੀ ਇਕੱਠਾ ਕਰਕੇ ਰੱਖ ਲੈ, ਤੈਨੂੰ ਪਾਗਲ ਨਹੀਂ ਕਰਦਾ ਜਿੰਨਾ ਚਿਰ ਖਾਂਦਾ ਨਹੀਂ। ਸੋਨਾ ਬਗੈਰ ਖਾਧਾ ਤੇ ਪਾਗਲ ਕਰ ਦਿੰਦਾ, ਉਹ ਖਾ ਕੇ ਪਾਗਲ ਕਰਦਾ। ਸੋਨੇ ਦੀ ਸੰਗਤ ਪਾਗਲ ਕਰ ਦਿੰਦੀ ਹੈ, ਧਤੂਰੇ ਦੀ ਸੰਗਤ ਪਾਗਲ ਨਹੀਂ ਕਰਦੀ। ਨਸ਼ਾ ਕੀ ਜ਼ਿਆਦਾ ਹੋਇਆ? ਇਹ ਸੀ ਜਵਾਬ। ਜਦੋਂ ਦੋਵੇਂ ਮਤਾਂ 'ਚ ਫਰਕ ਹੋਵੇ, ਬਰਾਬਰ ਦੀਆਂ ਹੋਣ, ਤਾਂ ਉਹਦਾ ਜਵਾਬ ਹੁੰਦਾ। ਪਰ ਹਿੰਦੂ ਨਾ ਤੁਰਕੂ ਕਾਣਾ ਦਾ ਜਵਾਬ ਨਹੀਂ ਦਿੱਤਾ ਕਿਸੇ ਨੇ, ਕਿਉਂ ਗੱਲ ਸੱਚ ਸੀ, ਜਵਾਬ ਬਣਦਾ ਹੀ ਨਹੀਂ, ਇਹਦਾ ਬਣਦਾ ਨਹੀਂ ਜਵਾਬ ਇਹਦਾ। ਪਰ ਇਹ ਵੀ ਰੂਪ ਜਿਹੜਾ ਸੀ, ਇਹ ਵੀ ਰੂਪ ਉੱਤਮ ਰੂਪ ਸੀ, ਉਹਦਾ ਗੱਲ ਕਰਨ ਦਾ ਰੂਪ ਉੱਤਮ ਸੀ, ਰੂਪ ਪਰਮ ਸੀ, ਪਰਮ ਰੂਪ ਸੀ, ਪਵਿੱਤਰ ਰੂਪ ਸੀ। ਹਿਰਦੇ ਸ਼ੁੱਧ, ਜੇ ਨਿੰਦਾ ਹੋਏ ਸ਼ੁੱਧ ਹਿਰਦੇ ਨਾਲ ਗੱਲ ਕਹੀ ਹੋਈ ਸੀ। ਅੰਨੇ ਨਾ ਬਣੋ, ਅੰਨੇ ਹੋ ਇਸ ਵਕਤ ਤੁਸੀਂ ਆਪਣੇ ਆਪ ਨੂੰ ਅੰਨੇ ਮੰਨਦੇ ਨਹੀਂ। ਫਿਰ ਅੰਨਾ ਕਿਹਨੂੰ ਮੰਨਦੀ ਹੈ ਗੁਰਬਾਣੀ? ਅੱਖਾਂ ਅਤੇ ਬਿਨਾਂ ਵਾਲੇ ਨੂੰ ਅੰਨਾ ਨਹੀਂ ਮੰਨਦੀ, ਜਿਹੜੀਆਂ ਮੱਥੇ 'ਤੇ ਅੱਖਾਂ ਨੇ। ਕਹਿੰਦੇ ਇਹ ਅੰਧੇ ਇਹ ਨਾ ਆਖੀਏ ਨਾ ਜਿਨ ਮੁੱਖ ਲੋੜਨਾ ਹੈ, ਉਹਨਾਂ ਨੂੰ ਅੰਨੇ ਨਹੀਂ ਅਸੀਂ ਕਹਿੰਦੇ ਜਿਨ੍ਹਾਂ ਦੇ ਮੂੰਹ ਦੇ ਉੱਤੇ ਅੱਖਾਂ ਦੀਆਂ ਹਨ। ਅੰਧੇ ਸਹੀ ਨਾਨਕਾ ਜੋ ਖਸਮਕ ਉੱਥੇ ਜਾਏ, ਜਿਹਨਾਂ ਨੂੰ ਸੱਚ ਦਾ ਗਿਆਨ ਨਹੀਂ ਹੈ, ਜੋ ਬੋਲ ਦਾ ਪੁਰਸ਼ ਹੈ ਅੰਦਰ ਸਰੀਰ ਦੇ, ਉਹਨੂੰ ਜਿਹਨਾਂ ਨੇ ਉਹਨੂੰ ਨਹੀਂ ਪਛਾਣਿਆ, ਬੋਲਦੇ ਪੁਰਖ ਨੂੰ ਨਹੀਂ ਪਛਾਣਿਆ, ਜਿਹਦੇ ਵਿੱਚ ਬੋਲਦਾ ਉਹਨੂੰ ਅੱਗੇ ਰੱਖ ਲਿਆ, ਸੱਚ ਨੂੰ ਛੱਡ ਕੇ ਝੂਠ ਨੂੰ ਮੂਹਰੇ ਰੱਖ ਲਿਆ, ਸੱਚ ਨੂੰ ਨਹੀਂ ਪਛਾਣਿਆ ਜਿਹਨਾਂ ਨੇ, ਉਹ ਅੰਨੇ ਨੇ। ਜੋ ਖਸਮੋ ਕਿੱਥੇ ਜਾਣ, ਜਿਹਨੂੰ ਖਸਮ ਦਾ ਪਤਾ ਨਹੀਂ ਲੱਗਿਆ, ਉਹ ਉਹਨਾਂ ਨੂੰ ਅੰਨੇ ਕਹਿੰਦੇ ਹਾਂ ਅਸੀਂ। ਬਾਹਰੀਆਂ ਅੱਖਾਂ ਵਾਲੇ ਨੂੰ ਤਾਂ ਸੂਰਮਾ ਸਿਉਂ ਕਹਿੰਦੇ ਨੇ, ਉਹਨਾਂ ਨਹੀਂ ਹੁੰਦਾ, ਉਹਨਾਂ ਨੂੰ ਗੁਰਮੁਖੀ ਭਾਸ਼ਾ 'ਚ ਸੂਰਮਾ ਸਿੰਘ ਕਹਿੰਦੇ ਨੇ, ਉਹਨਾਂ ਨਹੀਂ ਕਹਿੰਦੇ ਉਹਨੂੰ। ਰੱਬ ਨੇ ਅੱਖਾਂ ਨਹੀਂ ਦਿੱਤੀਆਂ ਉਹਨੂੰ, ਅੰਨਾ ਕਹੀਏ ਸੀ, ਨਹੀਂ ਦਿੱਤੀਆਂ। ਕਿਉਂ ਨਹੀਂ ਦਿੱਤੀਆਂ ਅੱਖਾਂ? ਹੋ ਸਕਦਾ ਕੁਛ ਉਹ 'ਤੇ ਅਵੱਗਿਆ ਹੋ ਗਈ ਹੋਵੇ। ਕੰਨ ਨਹੀਂ ਦਿੱਤੇ ਕਈਆਂ ਨੂੰ, ਬਥੇਰੇ ਜਾਨਵਰ ਨੇ ਜਿਹਨਾਂ ਦੇ ਕੰਨ ਨਹੀਂ ਹੁੰਦੇ, ਆਦਮੀ ਵੀ ਹੁੰਦੇ ਨੇ ਬੋਲੇ ਜਾਮਣੂ। ਕਰਨ ਸੁਣੇ ਨਹੀਂ ਨਾਦ, ਕਰਨ ਮੁੰਦ ਕਾ ਲਿਆ। ਨੈਣ ਹਾਂ ਪੇਖੇ ਸਾਧ, ਨੈਣ ਬਿਹਾਲਿਆ। ਨੈਣ ਜੇ ਸਾਧ ਦੀ ਪਛਾਣ ਨਹੀਂ ਨਾ ਕੀਤੀ ਅੱਖਾਂ ਨੇ, ਗਾਹਾਂ ਨੂੰ ਅੱਖਾਂ ਹੀ ਨਹੀਂ ਦਿੱਤੀਆਂ ਤੈਨੂੰ ਅਗਲੇ ਜਨਮ, ਹੋ ਸਕਦਾ ਇਹੋ ਜਿਹੀ ਕੋਈ ਗੱਲ ਹੋ ਗਈ ਹੋਵੇ। ਨੈਣ ਨਾ ਪੇਖੇ ਸਾਧ, ਜਿਹਨੇ ਸਾਧ ਦੀ ਗੁਰਮੁਖ ਦੀ ਪਛਾਣ ਨਹੀਂ ਕੀਤੀ, ਉਹਨੂੰ ਗਾਹਾਂ ਨੂੰ ਅੱਖਾਂ ਨਹੀਂ ਮਿਲਣੀਆਂ। ਗੁਰਦੁਆਰਿਆਂ 'ਚ ਕੋਈ ਗੁਰਮੁਖ ਜਾਵੇ ਇਹਨਾਂ ਨੂੰ ਕੋਈ ਪਤਾ ਨਹੀਂ, ਪਛਾਣ ਨਹੀਂ ਕਰਦੇ। ਗਾਹਾਂ ਨੂੰ ਗੰਡ ਗੰਡੋਲੇ ਬਣ ਜਾਣਗੇ, ਯੋਗਾਂ ਬਣ ਜਾਣਗੀਆਂ, ਯੋਗ ਤਾਂ ਅੱਖਾਂ ਨਹੀਂ ਹੁੰਦੀਆਂ, ਗੰਡ ਗੰਡੋਲੇ ਤਾਂ ਅੱਖਾਂ ਨਹੀਂ ਹੁੰਦੀਆਂ, ਬਹੁਤ ਸਾਰੇ ਜੀਵ ਨੇ ਜਿਹਨਾਂ ਦੀ ਅੱਖਾਂ ਨਹੀਂ ਹੁੰਦੀਆਂ। ਇਹਨਾਂ ਨੂੰ ਸ਼ਾਇਦ ਨਹੀਂ ਪਤਾ ਇਸ ਗੱਲ ਦਾ, ਇਹਨਾਂ ਨੂੰ ਇਸ ਗੱਲ ਦਾ ਵੀ ਨਹੀਂ ਪਤਾ ਵੀ ਜਾਨਵਰ ਬਹੁਤ ਸਾਰੇ ਨੇ ਜਿਹਦੇ ਬਿਰਛ ਨੇ ਕਿਸੇ ਦਰਖਤ 'ਤੇ ਅੱਖਾਂ ਦਿਖਾਓ, ਦੀਦਾ ਜ਼ਰੂਰ ਅੱਖਾਂ ਹੈ ਨਹੀਂ, ਬਨਸਪਤੀ 'ਚ ਕਿਸੇ ਦੇ ਅੱਖ ਨਹੀਂ ਹੈ, ਦੱਸੋ ਕਿਹਦੇ, ਬਨਸਪਤੀ ਇੰਨੀ ਨਹੀਂ ਹੁੰਦੀ ਹੈ ਕਦੇ ਵੀ। ਜਾਨਵਰ ਅੰਨੇ ਹੋ ਜਾਂਦੇ ਨੇ, ਜਿਹੜੇ ਪੰਛੀ ਨੇ ਪਸ਼ੂ ਨੇ ਇਹਨਾਂ ਦੀਆਂ ਅੱਖਾਂ ਹੁੰਦੀਆਂ ਨੇ। ਪਾਣੀ ਦੇ ਜੀਵ ਨੇ ਬਥੇਰੇ ਨੇ, ਬਾਹਰ ਖੁਸ਼ਕੀ ਦੇ ਜੀਵ ਨੇ ਕਈ ਨੇ, ਅੱਖਾਂ ਨਹੀਂ ਹੁੰਦੀਆਂ। ਹਾਂਜੀ,
ਚਕਰਤ ਚਾਰ ਚੰਚਲ ਪ੍ਰਕਾਸ਼ ਬਾਜੀ ਰਥ ਸੋਹਤ,
ਚਕਰਤ ਚਾਰ,
ਚਕਰਤ ਚਾਰ ਚੰਚਲ ਪ੍ਰਕਾਸ਼,
ਚਕਰਤ ਚਾਰ, ਚਾਰੇ ਚੱਕ ਚੱਕਰਤ ਹੋਏ ਹੋਏ ਨੇ ਲੋਕ, ਚਾਰੇ ਲੋਕ ਪਾਸੇ ਦੇ ਚਾਰੇ ਵਰਣ ਸਮਝ ਲਓ ਚੱਕਰਤ ਹੋਏ ਹੋਏ ਨੇ ਹੋਣ ਵਾਲਾ।
ਚੰਚਲ ਪ੍ਰਕਾਸ਼ ਬਾਜੀ ਰਥ ਸੋਹਤ,
ਚੰਚਲ ਪ੍ਰਕਾਸ਼, ਦੇਖੋ ਪ੍ਰਕਾਸ਼ ਨਾਲ ਚੰਚਲ ਆਇਆ, ਇਹ ਗੱਲਾਂ ਖੋਲ੍ਹਣ ਵਾਲੀਆਂ ਸੀ ਦੋ ਇਹਦੇ ਵਿੱਚ ਲਫ਼ਜ਼।
ਤਾਂ ਦੁਬਾਰਾ ਕੀਤਾ,
ਤਾਂ ਦੁਬਾਰਾ ਕੀਤਾ, ਉਹ ਗੱਲ ਕਿ ਡਿਲੀਟ ਹੈ ਕਰ ਦਿਓ ਉਦੋਂ। ਪ੍ਰਕਾਸ਼ ਨਾਲ ਚੰਚਲ ਆਇਆ ਹੋਇਆ ਲਫ਼ਜ਼, ਚੰਚਲ ਮਾਨਾ ਜ਼ਿਆਦਾ ਆਉਂਦਾ ਨਾ, ਕਿ ਮਾਨਾ ਗਿਆਨੀ ਹੈ ਮਾਇਆ 'ਚ ਫਸਿਆ ਹੈ, ਮਾਇਆ 'ਚ ਫਸ ਕੇ ਚੰਚਲ ਹੋਣਾ ਹੋਰ ਗੱਲ ਹੈ, ਮਾਇਆ ਤੋਂ ਰਹਿਤ ਵੀ ਚੰਚਲ, ਮਾਇਆ ਤੋਂ ਰਹਿਤ ਰੁਕ ਨਹੀਂ ਸਕਦਾ ਫਿਰ ਇਹ। ਤਿਉਂ ਤਿਉਂ ਸੈਰ ਕਰੇ ਜਿਉਂ, ਫਿਰ ਸੈਰ ਕਰਨ ਵਾਲਾ ਕਿਤੇ ਰੁਕਦਾ ਹੁੰਦਾ, ਜਾਂ ਉੱਚੇ ਤੋਂ ਉੱਚਾ ਭਗਵੰਤ ਹੈ ਫਿਰ ਰੁਕਣਾ ਨਹੀਂ ਹੈ, ਰੁਕਣਾ ਨਹੀਂ ਹੈ ਕਿਤੇ ਜਾ ਕੇ, ਜੇ ਰੁਕ ਗਿਆ ਫਿਰ ਤਾਂ ਸਟੇਅ ਹੋ ਗਿਆ, ਸਟੇਬਲ ਹੋ ਗਿਆ। ਗੱਲ ਉਹੀ ਹੈ, ਗੱਲ ਦਾ ਨਹੀਂ ਕੋਈ ਫਰਕ, ਸਮੁੰਦਰ ਜਾਣਾ ਤਾਂ ਸਮੁੰਦਰ ਚੱਲੇਗਾ, ਫਿਰ ਸਮੁੰਦਰ ਦੀ ਗਾਹਾਂ ਖੋਜ ਨਹੀਂ ਹੈ, ਸਮੁੰਦਰ ਦੇ ਵਿੱਚ ਖੋਜ ਮੁੱਕੀ ਜਾ ਕੇ ਰਹਿਣਾ ਤਾਂ ਸਮੁੰਦਰ ਦੇ ਵਿੱਚ ਹੀ ਹੈ, ਸਮੁੰਦਰ ਦੇ ਵਿੱਚ ਵੀ ਤਾਂ ਬਹੁਤ ਕੁਛ ਹੈ ਦੇਖਣ ਨੂੰ, ਇੱਕ ਥਾਂ ਜਾ ਕੇ ਖੜਕੇ ਤਾਂ ਸਮੁੰਦਰ ਦਾ ਸਾਰੇ ਦਾ ਪਤਾ ਹੀ ਨਹੀਂ ਲੱਗਦਾ। ਪ੍ਰਕਾਸ਼ ਚੰਚਲ ਹੈ, ਜਦ ਪ੍ਰਕਾਸ਼ ਨਾਲ ਵੀ ਚੰਚਲ ਆਉਂਦਾ ਲਫ਼ਜ਼, ਜਿਵੇਂ ਲਾਲਚ ਲਫ਼ਜ਼ ਨਾਮ ਨਾਲ ਵੀ ਆਉਂਦਾ ਹੈ, ਲਾਲਚ ਹੈ, ਜੇ ਲਾਲਚ ਹੈ ਗੁਣਾਂ ਦਾ ਤਾਂ ਫਿਰ ਉੱਥੇ ਸਟੇਬਲ ਕਿਵੇਂ ਹੋਜੂਗਾ, ਫਿਰ ਤਾਂ ਹੋਰ ਇਕੱਠੇ ਕਰਨੇ ਪੈਣਗੇ, ਹੋਰ ਇਕੱਠੇ ਕਰੂ ਤੁਰ ਫਿਰ ਕੇ ਹੋਣਗੇ। ਆ ਜੋ ਮਾਇਆ ਦਾ ਗਿਆਨ ਹੈ ਨਾ, ਹੁਣ ਜੋ ਮਾਇਆ ਚੱਲ ਰਹੀ ਹੈ ਰਚਨਾ ਦਾ ਗਿਆਨ, ਇਹ ਉੱਥੇ ਜਾ ਕੇ ਮਿਲਣਾ ਗਾਹਾਂ, ਇੱਥੇ ਨਹੀਂ ਇਹਦਾ, ਇੱਥੇ ਚੈਪਟਰ ਬੰਦ ਹੈ, ਉਰੇ ਲੋੜ ਨਹੀਂ ਹੈ, ਉੱਥੇ ਲੋੜ ਹੈ, ਉੱਥੇ ਦੇਖਣਾ ਔਰ ਕਰਨਾ, ਉੱਥੋਂ ਕੰਟਰੋਲ ਜੋ ਕਰਨਾ ਇਹਦੇ 'ਤੇ, ਜਿਹਨੇ ਡਰਾਈਵਰ ਇਹਦੀ ਕਰਨੀ ਹੈ ਉਹਨੂੰ ਨੌਲੇਜ ਡਰਾਈਵਰੀ ਦੀ ਲੈਣੀ ਪਊਗੀ, ਉੱਥੇ ਜਾ ਕੇ ਜਿਹੜੀ ਡਿਊਟੀ ਹੈ ਉਹ ਅਲੱਗ ਹੈ,
ਸੱਚਖੰਡ
ਵਾਲੀ ਡਿਊਟੀ ਉਹ ਅਲੱਗ ਹੈ, ਉੱਥੇ ਦੇ ਕੋਰਸ ਅਲੱਗ ਨੇ, ਫਿਰ ਉੱਥੇ ਮਾਇਆ ਵਾਲੇ ਕੋਰਸ ਉੱਥੇ ਜਾ ਕੇ ਨੇ, ਸੱਚੇ ਤੋਂ ਪਵਣਾ ਪਿਆ ਕੀ ਨੇ ਦੱਸਿਆ, ਫਿਰ ਕਿਹਨੇ ਦੱਸਿਆ, ਕਿੱਥੋਂ ਦੱਸਿਆ, ਉੱਥੋਂ ਖੜ ਕੇ ਦੇਖ ਕੇ ਦੱਸਿਆ, ਉੱਥੋਂ ਖੜ ਕੇ ਦੇਖ ਕੇ ਦੱਸਿਆ, ਉੱਥੇ ਜਾ ਕੇ ਤਜਰਬਾ ਜਿਹੜਾ ਹੁਣ, ਤਜਰਬਾ ਨਹੀਂ ਹੁੰਦਾ, ਤਜਰਬੇ 'ਚ ਰੋਜ਼ ਹੀ ਸਿੱਖਦਾ ਆਦਮੀ, ਤੇ ਕਹਿੰਦੇ ਨੇ ਜੋ ਆਦਮੀ ਕੰਮ ਕਰਦਾ ਉਹ ਰੋਜ਼ ਹੀ ਸਿੱਖਦਾ, ਕੁਛ ਸਿੱਖਿਆ ਨਹੀਂ ਬੰਦ ਹੋਣੀ, ਗਿਆਨ ਨਹੀਂ ਬੰਦ ਹੋਣਾ ਕਦੇ ਵੀ, ਆਤਮਾ ਦੇਖ ਲਈ, ਆਤਮਾ ਖੋਜ ਲਈ ਵੀ ਆਤਮਾ ਕੀ ਹੁੰਦੀ ਹੈ, ਇੰਨਾ ਹੀ ਹੈ। ਮਾਇਆ ਜਿਹੜੀ ਹੈ ਮਾਇਆ ਤਾਂ ਖੋਜੀ ਨਹੀਂ ਹੈ, ਫਿਰ ਮਾਇਆ ਤਾਂ ਖੋਜੀ ਨਹੀਂ ਹੈ, ਮਾਇਆ ਰਚਨਾ ਕਿਵੇਂ ਹੈ ਕੀ ਹੈ ਇਹ ਤਾਂ ਖੋਜੀ ਨਹੀਂ ਆਪਾਂ ਨੇ, ਇਹ ਉੱਥੇ ਜਾ ਕੇ, ਇਹ ਉਹਨਾਂ ਦਾ ਕੰਮ, ਆਪਣਾ ਕੰਮ ਨਹੀਂ ਹੈ। ਆ ਕਿਉਂ ਹੁੰਦਾ ਕਿਉਂ ਨਹੀਂ ਹੁੰਦਾ ਇਹ ਜਵਾਬ ਉੱਥੇ ਜਾ ਕੇ ਨਹੀਂ, ਇੱਥੇ ਜਿਹੜੇ ਕਿਉਂ ਦੇ ਸਵਾਲ ਨੇ, ਇੱਥੇ ਕਿਉਂ ਦੇ ਸਵਾਲ ਨਹੀਂ ਸਾਡੇ, ਇਹ ਉੱਥੇ ਜਾ ਕੇ ਨੇ ਕਿਉਂ ਦੇ ਸਵਾਲ, ਇਹ ਉਹਨਾਂ ਦੀ ਡਿਊਟੀ ਹੈ, ਸਾਡੀ ਡਿਊਟੀ ਨਹੀਂ ਹੈ।
ਬਾਜੀ ਰਥ ਸੋਹਤ,
ਹਾਂ ਕੀ ਆਇਆ ਸੀ ਲਫ਼ਜ਼,
ਚੰਚਲ
ਪ੍ਰਕਾਸ਼, ਚੰਚਲ ਪ੍ਰਕਾਸ਼,
ਚੰਚਲ ਪ੍ਰਕਾਸ਼,
ਜਿਹੜਾ ਬੁੱਧੀ ਹੈ ਇਹ ਰੁਕਦੀ ਨਹੀਂ ਹੈ ਕਿਤੇ ਜਾ ਕੇ, ਰੁਕਣਾ ਮੌਤ ਹੁੰਦੀ ਹੈ, ਰੋਗੀ ਮੌਤ ਹੈ, ਉੱਥੇ ਮੌਤ, ਜੇ ਕੋਈ ਚੀਜ਼ ਆਪਾਂ ਦੇਖੋ ਨਾ, ਇਹ ਲਾਲਚ ਹੈ ਗੁਣ ਤੋਂ ਉੱਚ ਨੂੰ, ਲਾਲਚ ਕਦੇ ਖਤਮ ਹੋਇਆ? ਜਾਪ ਸਾਹਿਬ ਦੇ ਵਿੱਚ ਕਿੰਨੇ ਗੁਣ ਦੱਸੇ ਨੇ ਜ਼ਿਆਦਾ ਫਾਲਤੂ ਆਹ ਦਿਨ, ਇੱਥੇ ਕਿੰਨੇ ਸ਼ਬਦ ਹੋਰ ਬਣਾਏ ਨੇ ਨਵੇਂ ਸੰਧੀ ਕਰ ਕਰਕੇ, ਇਹ ਨਹੀਂ ਮੁੱਕ ਸਕਦੇ। ਇੱਕ ਸ਼ੁਰੂ ਕੀਤੀ ਹੈ ਗੱਲ, ਇਹ ਤਾਂ ਜੇ ਸ਼ੁਰੂ ਕਰ ਲਈਏ ਮੁੱਕਦੀ ਉਹ ਨਹੀਂ ਹੁੰਦੀ। ਸ਼ੇਸ਼ਨਾਗ ਦੀ ਵੀ ਇਹੀ ਗੱਲ ਹੈ ਵੀ ਹਜ਼ਾਰ ਮੂੰਹ ਨੇ ਉਹਦੇ, ਹਜ਼ਾਰ ਮੂੰਹ ਨੂੰ ਹਜ਼ਾਰ ਨੌਂ ਇਕੱਠਾ ਹੀ ਲੈ ਲੈਂਦਾ, ਨੌਂ ਨਹੀਂ ਮੁੱਕ ਰਹੇ ਹੁਣ ਤੱਕ। ਉਹ ਵੀ ਉਹੀ ਗੱਲ ਹੈ, ਗੱਲ ਉਹੀ ਕਹੀ ਹੋਈ ਹੈ ਉਹਨਾਂ ਨੇ ਵੀ। ਗੱਲ ਬੁੱਝਣ ਵਾਲੀ ਤੀ, ਸਿਆਣੇ ਦੀ ਬੁੱਝੇ ਕੌਣ ਕੌਣ ਬੁੱਝੇ? ਸੀਮਤ ਜਿਹਾ ਗਿਆਨ ਹੈ ਆਪਣੇ ਕੋਲ, ਸੀਮਤ ਜੀ ਦੁਨੀਆ। ਆਪਾਂ ਕਹਿੰਦੇ ਲਏ ਕਿਵੇਂ ਨਹੀਂ ਮੁੱਕੂ, ਸੀਮਤ ਹੈ ਨਾ। ਜਦ ਅਸੀਮ ਦੇ ਘਰ ਜਾ ਕੇ ਵੜੂ, ਜਦ ਅਸੀਮ ਦੇ ਘਰ ਜਾ ਕੇ ਵੜੂ ਫਿਰ ਪਤਾ ਲੱਗੂ।
ਹਾਂ, ਚੰਚਲ ਪ੍ਰਕਾਸ਼ ਬਾਜੀ ਰਥ ਸੋਹ,
ਪ੍ਰਕਾਸ਼ ਚੰਚਲ ਹੈ, ਅੱਗੇ ਤੇ ਅੱਗੇ ਵੱਧਦਾ, ਅੱਗੇ ਤੇ ਅੱਗੇ ਚੱਲਦਾ, ਗਿਆਨ ਉਹਦਾ ਖੜਦਾ ਨਹੀਂ ਹੈ ਕਿਤੇ ਵੀ। ਜੇ ਸਵਾਲ ਨਵਾਂ ਆ ਗਿਆ ਫਿਰ ਉਹਦਾ ਜਵਾਬ ਕਿਵੇਂ ਦਊ? ਸਵਾਲ ਤਾਂ ਕਦੇ ਵੀ ਨਵਾਂ ਆ ਸਕਦਾ। ਜੇ ਸਵਾਲ ਉਹਨੇ ਕਿ ਉਹਨੇ ਹੱਲ ਕੀਤੇ ਨੇ, ਜੇ ਨਵਾਂ ਆ ਗਿਆ ਫਿਰ ਨਵੇਂ ਦਾ ਜਵਾਬ ਕੌਣ ਦਊ? ਇਸ ਕਰਕੇ ਚੰਚਲ ਪ੍ਰਕਾਸ਼ ਹੈ।
ਬਾਜੀ ਰਥ ਸੋਹਤ,
ਬਾਜੀ ਰਥ ਸੋਹਤ, ਘੋੜੇ ਨੇ ਜਿਹੜੇ ਰਥ ਦੇ ਉੱਤੇ, ਉਹ ਜਿਹੜੇ ਘੋੜੇ ਖੜਦੇ ਨਹੀਂ ਹਨ, ਰਥ ਨੂੰ ਜੋੜਿਆ ਹੋਇਆ ਘੋੜਾ ਕਦੇ ਖੜਦਾ ਹੁੰਦਾ? ਜੇ ਘੋੜਾ ਜੋੜਤਾ ਫਿਰ ਖੜਦਾ ਨਹੀਂ ਹੁੰਦਾ, ਜੇ ਖੜਾਉਣਾ ਹੀ ਆ ਫਿਰ ਉਹਨੂੰ ਖੋਲ੍ਹ ਕੇ ਪਰੇ ਬੰਦ ਰਥ, ਫਿਰ ਰਥ ਨੂੰ ਕਾਸ ਨੂੰ ਜੋੜਨਾ? ਜੇ ਤਾਂ ਘੋੜਾ ਰਥ ਨੂੰ ਜੋੜਿਆ ਹੋਇਆ, ਜੇ ਤਾਂ ਗੱਡੀ ਸਟਾਰਟ ਕੀਤੀ ਹੋਈ ਹੈ ਫਿਰ ਤਾਂ ਉਹਨੂੰ ਚਲਾਓ। ਉਹ ਰੁਕਦੀ ਤਾਂ ਸਟਾਰਟ, ਗੱਡੀ ਰੋਕੀ ਦੀ ਤਾਂ ਬੇਵਾਰ ਹੁੰਦੀ ਹੈ, ਕਿਸੇ ਕਾਰਨ ਕਰਕੇ ਰੋਕੀ ਦੀ ਹੁੰਦੀ ਹੈ ਥੋੜ੍ਹੀ ਬਹੁਤੀ ਦੇਰ, ਕਿਤੇ ਜਾਮ ਲੱਗਿਆ ਹੋਵੇ ਜਾਂ ਲਾਲ ਬੱਤੀ ਹੋਈ ਹੋਵੇ ਜਾਂ ਕਿਸੇ ਨਾਲ ਕੋਈ ਗੱਲ ਕਰਨੀ ਹੋਵੇ ਜਾਂ ਉਹਨੂੰ ਗਰਮੇ ਕਰਨਾ ਹੋਵੇ, ਉਹ ਤਾਂ ਉਹ ਹੁੰਦਾ ਹੈ। ਸਟਾਰਟ ਤਾਂ ਚਲਾਉਣ ਵਾਸਤੇ, ਅੱਗੇ ਵਧਾਉਣ ਵਾਸਤੇ ਕਦੀ ਦੀ ਹੁੰਦੀ ਹੈ, ਫਿਰ ਵੀ ਚੱਲ ਤਾਂ ਰਹੀ ਹੋਈ, ਅੰਦਰ ਇੰਜਣ ਤਾਂ ਚੱਲੇ ਰਿਹਾ, ਉਹ ਕਿਹੜਾ ਖੜਾ ਹੈ, ਉਹਨੂੰ ਤਾਂ ਗੇੜਾ ਆਏ ਰਿਹਾ। ਫਿਰ ਵੀ ਜੇ ਟਾਇਰ ਨਹੀਂ ਚੱਲਦੇ ਨਾ ਚੱਲਣ, ਉਹ ਤਾਂ ਚੱਲ ਰਿਹਾ ਫਿਰ ਵੀ। ਹਾਂਜੀ, ਬਾਜੀ ਰਥ ਸੋਹਤ, ਰਥ ਦੇ ਨਾਲ ਘੋੜੇ ਜੁੜੇ ਰਹਿੰਦੇ ਨੇ, ਜੇ ਜੁੜੇ ਹੋਏ ਨੇ ਘੋੜੇ ਤਾਂ ਮਤਲਬ ਚੱਲਦਾ, ਘੋੜੇ ਰਥੋਂ ਅਲੱਗ ਨਹੀਂ ਹੁੰਦੇ।
ਬਾਜੀ ਰਥ ਸੋਹਤ, ਅਤਿ ਪ੍ਰਵੀਨ ਧੁਨ,
ਜੁੜੇ ਜੜਾਏ ਘੋੜੇ ਨੇ ਤਾਂ ਚੱਲ ਚਲਾਏ ਮਾਨ,
ਚੰਚਲ ਪ੍ਰਕਾਸ਼ ਹੈ,
ਤਾਂ ਚੰਚਲ ਪ੍ਰਕਾਸ਼ ਹੈ, ਅੱਗੇ ਚੱਲਦਾ ਹੀ ਚੱਲਦਾ ਰਹਿੰਦਾ। ਹੁਣ ਸੂਰਜ ਹੈ, ਸੂਰਜ ਦੇ ਘੋੜੇ ਜੁੜੇ ਹੀ ਰਹਿੰਦੇ ਨੇ, ਸੂਰਜ ਕਦੇ ਖੜੇ? ਜੇ ਕੋਈ ਕਹੇ ਵੀ ਇਹ ਕਿਵੇਂ ਹੋਜੂ, ਚਲੋ ਆਪਾਂ ਦੋ ਮਿੰਟ ਵਾਸਤੇ, ਨਹੀਂ ਸੀ ਹੈ, ਨਹੀਂ ਹਨ ਸੂਰਜ ਦੇ ਘੋੜੇ, ਪਤਾ ਹੀ ਹੈ। ਉਹ ਸੂਰਜ ਦੇ ਘੋੜੇ ਤਾਂ ਕਿਹਾ ਸੀ, ਇਹੋ ਜਿਹਾ ਅਰਥ ਕਰਨੇ ਤੇ ਨਾ, ਇਹੋ ਜਿਹੇ ਅਰਥ ਕਰਨੇ ਸੀ ਉਦੋਂ ਲੋਕਾਂ ਨੂੰ ਕਿਵੇਂ ਸਮਝਾਉਂਦੇ? ਉਹ ਕਹਿੰਦੇ ਸੂਰਜ ਦੇ ਘੋੜੇ ਜੁੜੇ ਨੇ, ਕਿਤੇ ਖੜਦਾ? ਕਹਿੰਦੇ ਹਾਂ ਖੜਦਾ ਨਹੀਂ, ਹਾਂ ਵੀ ਘੋੜੇ ਹੋਣੇ ਨੇ। ਉਹ ਐਵੇਂ ਹੀ ਕਹਿ ਤਾ ਘੋੜੇ ਹੋਣੇ ਨੇ, ਸਮਝਾਉਂਦੇ ਕਿਵੇਂ ਉਹਨਾਂ ਲੋਕਾਂ ਨੂੰ
ਵੀ ਦਿਨ ਰਾਤ ਕਿਵੇਂ ਚੱਲਿਆ ਜਾ ਸਕਦਾ,
ਵੀ ਕਿਵੇਂ ਲਗਾਤਾਰ ਚੱਲਿਆ ਜਾ ਸਕਦਾ? ਉਹ ਕਹਿ ਤਾ ਸੂਰਜ ਦੇ ਘੋੜੇ ਨੇ, ਉਹ ਘੋੜੇ ਕਿਤੇ ਹੈਗੇ ਨੇ, ਚੱਲਦਾ ਤਾਂ ਹੈ ਨਾ ਸੂਰਜ, ਬਾਬਾ ਠੀਕ ਹੈ ਚੱਲਦਾ, ਘੋੜਿਆਂ ਦੇ ਘੋੜੇ ਪੂਰੇ ਚੱਲਦੇ ਨੇ, ਰਾਤ ਸੂਰਜ ਦਾ ਚੱਲਦਾ, ਲਗਾਤਾਰ ਚੱਲਦਾ, ਖੜਦਾ ਤਾਂ ਨਹੀਂ ਕਿਤੇ? ਕਹਿੰਦੇ ਹਾਂ ਨਹੀਂ ਖੜਦਾ। ਠੀਕ ਹੈ ਜੀ ਪੰਡਿਤ ਜੀ, ਠੀਕ ਹੈ ਤੁਹਾਡੀ ਗੱਲ। ਹੁਣ ਕੀ ਕਰਦਾ ਪੰਡਿਤ ਵਿਚਾਰਾ ਸਮਝਾਉਣ ਦਾ ਅਨਪੜ੍ਹਾਂ ਨੂੰ? ਉਦੋਂ ਇਹ ਗੱਲਾਂ ਕਹਿ ਬੈਠੇ ਸਿਆਣੇ ਆਦਮੀ, ਉਹ ਗੱਲਾਂ ਫੜ ਲਈਆਂ, ਉਹਦੇ ਵਿੱਚ ਬੁੱਝਣ ਵਾਲੀ ਗੱਲ ਛੱਡਤੀ ਲੋਕਾਂ ਨੇ। ਕਈ ਗੱਲਾਂ ਅਸੀਂ ਵੀ ਕਹਿ ਦਿੰਦੇ ਹਾਂ, ਜੇ ਉਹ ਮਿਸਾਲ ਨੂੰ ਫੋਲੋਗੇ ਉਹ 'ਚ ਕੁਛ ਨਹੀਂ ਨਿਕਲਣਾ ਹੈਗਾ। ਮਿਸਾਲ ਨੂੰ ਫੜ ਲਈਏ, ਮਿਸਾਲ ਨੂੰ ਨਹੀਂ ਫੜੀਦਾ ਹੁੰਦਾ, ਮਿਸਾਲ ਤਾਂ ਮਿਸਾਲ ਹੁੰਦੀ ਹੈ, ਪ੍ਰਮਾਣ ਤਾਂ ਪ੍ਰਮਾਣ ਹੁੰਦਾ, ਪ੍ਰਮਾਣ ਸਾਰੇ ਨਾਲ ਤੋਂ ਸੱਚਾ ਨਹੀਂ ਹੁੰਦਾ। ਕੋਈ ਚੀਜ਼ ਸਮਝਾਉਣ ਵਾਸਤੇ ਪ੍ਰਮਾਣ ਦੇਈਦਾ ਹੁੰਦਾ, ਪ੍ਰਮਾਣ ਨੂੰ ਫੋਲਣ ਲੱਗ ਜਾਈਏ ਉਹਦੇ ਨਹੀਂ ਉਹ ਨਿਕਲਦਾ ਹੁੰਦਾ।
ਅਤਿ ਪ੍ਰਵੀਨ ਧੁਨ ਛੀਨ, ਬੀਨ ਬਾਜਤ ਮਨ ਮੋਹਤ,
ਬੀਨ ਜਿਹੜੀ ਬੀਣਾ ਵਜਾਉਂਦਾ ਬੋਲਦਾ ਨਾ, ਬੋਲਦਾ ਬੋਲਣ 'ਚ ਅਤਿ ਪ੍ਰਵੀਨ, ਕਿੱਥੇ ਕਿਸ ਦਬਾਅ ਨਾਲ ਬੋਲਣਾ, ਕਦੋਂ ਹੌਲੀ ਬੋਲਣਾ, ਕਦੋਂ ਪ੍ਰੇਮ ਨਾਲ ਬੋਲਣਾ, ਕਦੋਂ ਥੋੜ੍ਹਾ ਜਿਹਾ ਘੂਰ ਕੇ ਬੋਲਣਾ, ਕਦੋਂ ਗੁੱਸੇ ਨਾਲ ਬੋਲਣਾ। ਦੇਖੋ ਨਾ ਬੀਨ ਦੇ ਵਿੱਚ ਜਿਹੜੇ ਵਜਾਉਂਦੇ ਨੇ ਉਹ 'ਚ ਨਹੀਂ ਹੁੰਦਾ ਇੱਕੋ ਜਿਹੀ ਸੁਰ ਥੋੜ੍ਹੀ ਹੁੰਦੀ ਹੈ, ਕਦੇ ਨੀਵੀਂ ਹੁੰਦੀ ਹੈ, ਕਦੇ ਉੱਚੀ ਹੁੰਦੀ ਹੈ, ਕਦੇ ਤਿੱਖੀ ਹੁੰਦੀ ਹੈ, ਕਦੇ ਮੱਧਮ ਹੁੰਦੀ ਹੈ। ਉਹਦੇ ਵਜਾਉਣ ਦੇ ਵਿੱਚ ਯਾਨੀ ਬੋਲਣ ਦੇ ਵਿੱਚ ਅਤੀ ਪ੍ਰਵੀਨ, ਕਿੱਥੇ ਕੈਸੀ ਭਾਸ਼ਾ ਬੋਲਣੀ ਹੈ, ਕਿੱਥੇ ਹੌਲੀ ਬੋਲਣਾ, ਕਿੱਥੇ ਜ਼ੋਰ ਨਾਲ ਬੋਲਣਾ, ਕਿਹੜੇ ਲਫ਼ਜ਼ 'ਤੇ ਜ਼ੋਰ ਦੇਣਾ, ਕਿਹੜੇ 'ਤੇ ਲਫ਼ਜ਼ 'ਤੇ ਜ਼ੋਰ ਨਹੀਂ ਦੇਣਾ, ਇਹ ਬੋਲਣ ਦੇ ਵਿੱਚ ਪੂਰਾ ਪ੍ਰਵੀਨ ਹੈ। ਸਮਝ ਕਰੋ ਕਿਹੜੇ ਲਫ਼ਜ਼ 'ਤੇ ਜ਼ੋਰ ਦੇਣਾ, ਕਿਹੜੇ 'ਤੇ ਨਹੀਂ ਦੇਣਾ, ਸਮਝਾਉਣ ਵਾਸਤੇ ਵੀ ਕਿਹੜੇ ਸ਼ਬਦ ਨੂੰ ਕਿਵੇਂ ਬੋਲਣਾ। ਗਾਇਨ ਦੇ ਵਿੱਚ ਵੀ ਇਹੀ ਗੱਲ ਹੈ, ਜੇ ਗਾਇਨ ਵਾਲੇ ਇਹ ਗੱਲ ਨਹੀਂ ਜਾਣਦੇ ਗੁਰਬਾਣੀ ਦਾ ਅਸਰ ਨਹੀਂ ਪਾ ਸਕਦੇ, ਉਹਨਾਂ ਨੂੰ ਸਮਝ ਨਹੀਂ ਹੈਗੀ, ਉਹਨਾਂ ਨੂੰ ਰਾਗ ਦੀ ਸਮਝ ਹੈ, ਰੰਗ ਦੀ ਸਮਝ ਨਹੀਂ ਹੈ। ਰਾਗ ਦੇ ਨਾਲ ਰੰਗ ਆਇਆ, ਲਫ਼ਜ਼ ਆਇਆ ਹੋਇਆ, ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ, ਰਾਗ ਦੀ ਸਮਝ ਵਾਲੇ ਨੂੰ ਰੰਗ ਦੀ ਸਮਝ ਚਾਹੀਦੀ ਹੈ। ਉਹ ਰੰਗ ਵੀ ਰਾਗ ਦਾ ਹੀ ਜਾਣਦੇ ਨੇ, ਨਾਮ ਦਾ ਰੰਗ ਨਹੀਂ ਜਾਣਦੇ। ਗੁਰਬਾਣੀ ਗਾਉਣ ਵਾਲੇ ਨੂੰ ਨਾਮ ਦੇ ਰੰਗ ਦੀ ਜੇ ਸਮਝ ਨਹੀਂ ਤਾਂ ਗੁਰਬਾਣੀ ਗਾਵੇ ਹੀ ਨਾ, ਹੋਰ ਕੁਛ ਕਰੇ। ਜੇ ਤਾਂ ਰਾਗ ਦੇ ਰੰਗ ਦੀ ਸਮਝ ਹੈ, ਨਾਮ ਦੇ ਰੰਗ ਦੀ ਸਮਝ ਹੈ, ਫਿਰ ਤਾਂ ਉਹ ਕੀਰਤਨੀ ਹੈ, ਨਹੀਂ ਉਹ ਰਾਗੀ ਹੈ। ਜੇ ਤਾਂ ਨਾਮ ਦੇ ਰੰਗ ਦੀ ਸਮਝ ਹੈ ਗਾਉਣ ਦੇ ਵਿੱਚ ਰਾਗ 'ਚ, ਫਿਰ ਤਾਂ ਉਹ ਕੀਰਤਨੀ ਹੈ, ਨਹੀਂ ਉਹ ਰਾਗੀ ਹੈ। ਜੇ ਰਾਗੀ ਹੈ ਤਾਂ ਰੋਗੀ ਵੀ ਹੈ, ਰੋਗੀ ਤਾਂ ਹੈ, ਰੋਗੀ ਹੈ, ਲੋਭੀ ਹੈ, ਹੰਕਾਰੀ ਹੈ। ਮੈਂ ਬਹੁਤ ਵਧੀਆ ਰਾਗੀ ਹਾਂ, ਹੰਕਾਰ ਹੈ। ਮੈਂ ਇੰਨੇ ਰਾਗ ਜਾਣਦਾ, ਇਹ ਵੀ ਹੰਕਾਰ ਹੈ। ਨਾਮ ਦਾ ਰੰਗ ਨਹੀਂ ਚਾੜ ਸਕਦਾ ਜੇ ਤਾਂ ਮੂਰਖ, ਪੈਸੇ ਖਾਤਰ ਗਾਉਂਦਾ, ਲੋਕਾਂ ਵਾਸਤੇ ਗਾਉਂਦਾ, ਆਪਣੇ ਕੀਰਤਨੀਆਂ ਕੀਰਤਨ ਕਰਦਾ ਆਪਣੇ ਵਾਸਤੇ, ਔਰ ਕੀਰਤਨ ਗਾਈ ਦਾ ਨਹੀਂ ਹੁੰਦਾ, ਕੀਰਤਨ ਆਖੀ ਦਾ ਹੁੰਦਾ। ਜੈ ਕਰ ਕੀਰਤੀ ਆਖੀ ਹੈ, ਕਰਤੇ ਕਹੋ ਹੋਏ ਵਿਚਾਰੋ, ਆਖੀ ਹੈ। ਕੀਰਤਨ ਬਖਿਆਨ ਦਾ ਨਾਂ ਹੈ, ਜਿੱਥੇ ਕਲਯੁੱਗ ਹੈ ਉੱਥੇ ਕੀਰਤਨ ਹੈ ਨਹੀਂ ਹੈ, ਜਿੱਥੇ ਕਲਯੁੱਗ ਹੈ ਉੱਥੇ ਕੀਰਤਨ ਨਹੀਂ ਹੈ, ਜਿੱਥੇ ਕੀਰਤਨ ਹੈ ਉੱਥੇ ਕਲਯੁੱਗ ਨਹੀਂ ਹੁੰਦਾ। ਐਸਾ ਕੋਈ ਰਾਗੀ ਨਹੀਂ ਜਿੱਥੇ ਕਲਯੁੱਗ ਨਾ ਹੋਵੇ, ਰਾਗੀ ਦੇ ਕਲਯੁੱਗ ਰਹੂਗਾ, ਰਾਗੀ ਸਾਰੇ ਕਲਯੁਗੀ ਜੀਵ ਨੇ, ਰਾਗੀ ਹੁੰਦਾ ਹੀ ਕਲਯੁਗੀ ਜੀਵ। ਇਸ ਕਰਕੇ ਰੋਗੀ ਤਾਂ ਹੈ ਕਿ ਉਹ ਕਲਯੁਗੀ ਹੈ ਨਾ, ਕਲਯੁੱਗ ਕਦ ਨਹੀਂ ਹੁੰਦਾ, ਜਿਹੜਾ ਮਿਲਿਆ ਹੋਇਆ ਨਾ ਨਾਮ ਨਾਲ ਉੱਥੇ ਕਲਯੁੱਗ ਨਹੀਂ ਹੁੰਦਾ, ਇੱਕ ਘੜੀ ਨਾਲ ਮਿਲਤੇ ਤਾਂ ਕਲਯੁੱਗ ਹੁੰਦਾ। ਇਹ ਨਹੀਂ ਹੈ ਵੀ ਰਾਗ ਗਾਉਣ ਵੇਲੇ ਮਿਲੂਗਾ, ਪਹਿਲਾਂ ਜਿਹੜਾ ਪਹਿਲਾਂ ਮਿਲਿਆ ਹੋਇਆ ਉਹਦੇ ਅੰਦਰੋਂ ਹੀ ਮਿਲਿਆ ਹੋਇਆ ਰਾਗ ਨਿਕਲੂਗਾ। ਸੁਰ ਤਾਲ ਤਾਂ ਸਮਾਂ ਬਖੇੜਦੀ ਹੈ, ਤੁਹਾਨੂੰ ਨਖੇੜਦੀ ਹੈ, ਸੁਰ ਤਾਲ ਤਪਲਾ ਤਾਂ ਨਖੇੜਦਾ ਅੰਦਰੋਂ, ਜੁੜੇ ਉਹਨੂੰ ਵੀ ਨਖੇੜੂਗਾ ਉਹ ਤਾਂ। ਇਸ ਕਰਕੇ ਭੋਰਿਆਂ 'ਚ ਲੋਕ ਬੈਠ ਕੇ ਜੁੜਦੇ ਸੀ, ਖੜਕਾ ਨਾ ਹੋਵੇ ਤਾਂ ਖੜਕਾ ਹੁੰਦਾ ਉੱਥੇ ਜੁੜ ਕੇ ਮੈਂ ਜਾਊਗਾ, ਕੰਨ ਕੁੜਦਾ ਤਾਂ ਤਬਲਾ ਵੱਜਦਾ, ਉੱਥੇ ਤਾਂ ਬੜਾ ਤਕੜਾ ਜੁੜਿਆ ਹੋਵੇ ਤਾਂ ਕੀਰਤਨ ਕਰ ਸਕਦਾ। ਜਿਹੜਾ ਇਕੱਲਾ ਜੁੜਿਆ ਹੋਇਆ ਰੌਲੇ 'ਚੋਂ ਤਾਂ ਨਹੀਂ ਜਾਂਦਾ ਵੀ ਮੇਰੀ ਬਿਰਤੀ ਟੁੱਟਦੀ ਹੈ, ਉੱਥੇ ਤਾਂ ਪੂਰਾ ਰੌਲਾ ਹੈ, ਉਹ ਕਹਿੰਦੇ ਨੇ ਅਸੀਂ ਕੀਰਤਨ ਕਰਦੇ ਹਾਂ, ਇਹ ਤਾਂ ਮੂਰਖ ਨੇ ਸਾਰੇ।
ਪ੍ਰੇਮ ਰੂਪ ਸੁਭ ਧਰੇ,
ਪੰਜਵੇਂ ਪਾਤਸ਼ਾਹ ਦੇ ਵੇਲੇ ਜਿਹੜੇ ਕੀਰਤਨ ਕਰਦੇ ਸੱਤਾ ਬਲਵੰਡ, ਜਿਹਨਾਂ ਦਾ ਸ਼ਬਦ ਵੀ ਹੈ ਹੁਣ ਇੱਥੇ ਬਾਹਰ ਵੀ ਹੈ, ਉਸ ਸੰਗਤ ਤੋਂ ਵਧੀਆ ਸੰਗਤ ਕਿਹਨੂੰ ਮਿਲੀ ਹੋਈ ਹੈ? ਉਹਨਾਂ 'ਚ ਵੀ ਹੰਕਾਰ ਸੀ, ਗੁਰੂ ਘਰ 'ਚ ਕੀਰਤਨ ਕਰਦੇ ਸੀ, ਇਹ ਤਾਂ ਕਿਸੇ ਉਹਦੇ ਪੈਰ ਵਰਗਾ ਬਣੀ ਉਹਨਾਂ 'ਚ ਤਾਂ ਕੋਈ ਹੈਗਾ ਸੱਤੇ ਬਲਵੰਡ ਦੇ, ਉਹਦਾ ਕਿਰਪਾ ਹੋ ਗਈ, ਸੱਟ ਲੱਗੀ, ਬੇਮੁੱਖ ਹੋ ਗਏ, ਫਿਰ ਦੁੱਖਦਾਰੂ ਬਣਿਆ। ਪਹਿਲਾਂ ਪੈਸਿਆਂ ਨੂੰ ਗਾਉਂਦੇ ਸੀ, ਫਿਰ ਸਮਝ ਆਈ, ਫਿਰ ਮਾਫ਼ੀ ਮੰਗੀ ਆ ਕੇ ਤਾਂ ਕਿਤੇ ਜਾ ਕੇ ਉਹ ਬਖਸ਼ੇ ਗਏ, ਜਾਂ ਬਖਸ਼ੇ ਗਏ ਬਾਣੀ ਵੀ ਆ ਹੁਣ, ਉਹ ਤੋਂ ਚੰਗੀ ਜਗ੍ਹਾ ਕਿਹਨੂੰ ਮਿਲੀ ਹੋਈ ਹੈ ਜਿਹੜੇ ਸੰਗਤ ਕਰਦੇ ਤੇ ਪੰਜਵੇਂ ਪਾਤਸ਼ਾਹ ਦੀ, ਤੁਸੀਂ ਬਣ ਗਏ ਕੀਰਤਨੀ।
ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈਂਕਰ।
ਪ੍ਰੇਮ ਰੂਪ, ਦੇਖੋ ਪ੍ਰੇਮ ਦੀ ਮੂਰਤੀ ਆ, ਹੋਰ ਸੁਪੱਟ ਪ੍ਰੇਮ ਨਾਲੇ ਕਰਦਾ ਗੱਲ, ਜੇ ਕਰਦਾ ਗੁੱਸੇ ਨਾਲ ਵੀ। ਦੇਖੋ ਨਾ ਬੱਚਿਆਂ ਨੂੰ ਘੂਰਦੇ ਅਸੀਂ ਗੁੱਸੇ ਨਾਲ ਘੂਰਦੇ, ਉਹ ਪ੍ਰੇਮ ਹੁੰਦਾ ਅੰਦਰ ਅਸਲ 'ਚ, ਉਹ ਪ੍ਰੇਮ ਦਾ ਰੂਪ ਹੈ ਗੁੱਸਾ ਦਾ। ਕਿ ਪਰਮੇਸ਼ਰ ਸਾਡੇ ਨਾਲ ਨਾਰਾਜ਼ ਹੈ, ਪ੍ਰੇਮ ਕਰਦਾ, ਸੁਨਾਮੀ ਲਹਿਰਾਂ ਨਹੀਂ ਛੱਡ ਦਿੰਦਾ ਇੱਥੇ, ਅਤੇ ਉਹਨੂੰ ਤਾਂ ਨਹੀਂ ਕੋਈ ਕਹਿੰਦਾ ਵੀ ਦੁਸ਼ਮਣ ਹੈ ਸਾਡਾ। ਇਹ ਪ੍ਰੇਮ ਦੇ ਵੀ ਕਈ ਰੂਪ ਹੁੰਦੇ ਨੇ, ਕਈ ਰੂਪ ਨੇ ਪ੍ਰੇਮ ਦੇ, ਇਹ ਪ੍ਰੇਮ ਦਾ ਰੂਪ ਹੈ। ਸ਼ੁਭ ਚਿੰਤਕ ਹੈ ਸਾਰਿਆਂ ਦਾ ਵੀ, ਸਾਰੇ ਹੀ ਇਹ ਸਾਰੀਆਂ ਮੱਤਾਂ ਵਾਲੇ ਸਿੱਧੇ ਰਾਹ ਪੈ ਕੇ ਆਪਣਾ ਜੋ ਕਮਾਈ ਕਰਨ ਆਏ ਨੇ, ਐਸੀ ਕਮਾਈ ਕਰਨ ਜਿਹੜੀ ਇਹਨਾਂ ਦੇ ਨਾਲ ਚਲੀ ਜਾਊਗੀ, ਇਹ ਆਪਣਾ ਜੀਵਨ ਸਫਲਾ ਕਰ ਲੈਣ। ਕਿਉਂਕਿ ਜੀਵਨ ਸਫਲਾ ਕਰ ਲੈਣ ਸਾਰੇ, ਇਹ ਦੁਸ਼ਮਣੀ ਵਾਲੀ ਗੱਲ ਹੈ। ਸਾਰੀ ਦੁਨੀਆ ਆਪਣਾ ਜੀਵਨ ਸਫਲਾ ਕਰ ਲਵੇ, ਇਹ ਇੱਛਾ ਰੱਖਣੀ, ਇਹ ਦੁਸ਼ਮਣੀ ਵਾਲੀ ਇੱਛਾ, ਇਹੀ ਤਾਂ ਪ੍ਰੇਮ ਵਾਲੀ ਇੱਛਾ ਵੀ ਆਪਣੇ ਸਾਰੇ ਘਰ ਨੂੰ ਚਲੇ ਜਾਣ ਸੁੱਖ ਸਾਂਦ ਨਾਲ, ਰਾਹ 'ਚ ਕਿਸੇ ਦਾ ਕੋਈ ਐਕਸੀਡੈਂਟ ਨਾ ਹੋਵੇ। ਇਹ ਕੋਈ ਇਹ ਸੋਚ ਦੁਸ਼ਮਣੀ ਵਾਲੀ ਹੈ, ਜਿਹੜਾ ਇਹਨੂੰ ਦੁਸ਼ਮਣੀ ਵਾਲੀ ਸਮਝਦਾ ਉਹ ਤਾਂ ਮਹਾਂਮੂਰਖ ਹੈ। ਫਿਰ ਜਿਹੜਾ ਇਸ ਸੋਚ ਨੂੰ ਵੀ ਦੁਸ਼ਮਣੀ ਵਾਲੀ ਸਮਝਦਾ ਉਹ ਮੂਰਖ ਹੈ, ਇਹ ਆ ਫਿਰ ਚੋਰ ਹਰਾਮ ਖੋਰ ਹੈ, ਹਰਾਮ ਖਾਣ ਦੀ ਉਹਨੂੰ ਆਦਤ ਹੈ, ਛੱਡਣੀ ਚਾਹੁੰਦਾ ਨਹੀਂ, ਸਾਖਤ ਹੈ, ਹੰਕਾਰੀ ਹੈ, ਆਪੇ ਗੁਰੂ ਬਣਿਆ ਹੋਇਆ। ਜੇ ਉਹਨੂੰ ਕਹੇ ਵੀ ਗੁਰੂ ਨਹੀਂ ਹੁੰਦਾ ਗੁਰੂ ਹੈ, ਫਿਰ ਉਹ ਗੁੱਸਾ ਕਰਦਾ ਇਸ ਗੱਲ ਦਾ, ਗੁੱਸਾ ਕਿਸੇ ਹੋਰ ਗੱਲ ਦਾ ਕਰਦੇ ਨੇ, ਉਹਨਾਂ ਦੇ ਔਗਣ ਜਿਹੜੇ ਨੇ ਗੁੱਸਾ ਕਰਾ ਰਹੇ ਨੇ, ਉਹ ਔਗਣ ਵਾਲੇ ਆਦਮੀ ਅੱਗੇ ਆ ਰਹੇ ਨੇ ਨਾ ਹੁਣ, ਵੱਡੇ ਔਗਣ ਵਾਲਾ ਆਦਮੀ ਅੱਗੇ ਆਉਣ ਵਾਲਾ।
ਪਰ ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈ ਕਰ।
ਦੇਖੋ ਪ੍ਰੇਮ ਦੇ ਨਾਲ ਵੀ ਸ਼ੁਭ ਲਫ਼ਜ਼ ਆਇਆ ਹੋਇਆ। ਪ੍ਰੇਮ ਵੀ ਦੋ ਕਿਸਮ ਦਾ, ਉਹ ਜਿਹੜਾ ਮੋਹ ਹੈ ਨਾ ਉਹ ਸ਼ੁਭ ਪ੍ਰੇਮ ਨਹੀਂ ਹੈਗਾ, ਜਿਹੜਾ ਸਾਡਾ ਸੰਸਾਰੀ ਪ੍ਰੇਮ ਹੈ ਸ਼ੁਭ ਨਹੀਂ ਹੈ, ਪ੍ਰੇਮ ਉਹਨੂੰ ਵੀ ਚਲੋ ਪ੍ਰੇਮ ਹੀ ਮੰਨ ਲਿਆ, ਉਹ ਸ਼ੁਭ ਪ੍ਰੇਮ ਨਹੀਂ ਹੈਗਾ, ਉਹ ਮੋਹ ਹੈ। ਇਹ ਜਿਹੜਾ ਪ੍ਰੇਮ ਇਹ ਸ਼ੁਭ ਪ੍ਰੇਮ, ਜਿਹੜਾ ਇੱਥੇ ਸੰਸਾਰੀ ਲਾਭ ਦੇਣ ਵਾਸਤੇ ਪ੍ਰੇਮ ਹੈ ਨਾ ਸਾਡਾ, ਸੰਸਾਰੀ ਮਦਦ ਵਾਸਤੇ ਹੈ ਵੀ ਪ੍ਰੇਮ, ਹਮਦਰਦੀ ਕਰਨੀ, ਕੋਈ ਸੜਕ 'ਤੇ ਪਿਆ ਉਹ ਰਾਤ ਨੂੰ ਉਹਦੇ ਕੋਲ ਕੱਪੜਾ ਨਹੀਂ, ਉਹਨੂੰ ਕੰਬਲ ਲੈ ਕੇ ਦੇ ਦਿੱਤਾ, ਕੋਈ ਚੀਜ਼ ਦੇ ਦਿੱਤੀ, ਭੁੱਖਾ ਉਹਨੂੰ ਰੋਟੀ ਦੇ ਦਿੱਤੀ, ਹੈ ਵੀ ਪ੍ਰੇਮ ਹੈ। ਪਰ ਇਹ ਜੀ ਨੂੰ ਦਾਨ ਨਹੀਂ ਦਿੱਤਾ, ਜੰਤ ਨੂੰ ਦਿੱਤਾ, ਉਹਦੇ ਸਰੀਰ ਵਾਸਤੇ ਹੀ ਹੈ ਕੁਛ, ਆਤਮਾ ਵਾਸਤੇ ਨਹੀਂ ਕੁਛ ਹੈ। ਆਤਮ ਨੂੰ ਦਾਨ ਦੇਣਾ, ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ, ਇਹ ਸ਼ੁਭ ਪ੍ਰੇਮ ਹੈ। ਜਿਹੜਾ ਜਰਸੀਆਂ ਬੰਨਣੀਆਂ, ਕਿਤਾਬਾਂ ਬੰਨਣੀਆਂ, ਜੁੱਤੀਆਂ ਬੂਟ ਬੰਨਣੇ ਜਾਂ ਲੰਗਰ ਲਾਉਣੇ, ਇਹ ਸ਼ੁਭ ਪ੍ਰੇਮ ਨਹੀਂ ਹੈ। ਹਾਂ, ਇਸ ਪ੍ਰੇਮ ਦੇ ਵਿੱਚ ਬੋੜ ਹੈ, ਜਿਵੇਂ ਬੋੜ ਪੈ ਜਾਂਦਾ ਨਾ ਕਿਸੇ ਜੀ 'ਚ, ਕਮੀ, ਕਮੀ ਕੀ ਹੈ, ਇਹ ਤਾਂ ਹੰਕਾਰ ਪੈਦਾ ਹੋ ਸਕਦਾ, ਇਹ ਤਾਂ ਹੰਕਾਰ ਪੈਦਾ ਹੋਣ ਦਾ ਖਤਰਾ ਹੈ ਹਰ ਵਕਤ, ਇਹ ਛੇਤੀ ਗਲ ਜਾਣ ਦਾ ਖਤਰਾ ਇਹਦੇ 'ਚ। ਔਰ ਇਹ ਮੰਨ ਲੈਣਾ ਵੀ ਮੈਂ ਕਰਦਾ, ਇਹੀ ਹੰਕਾਰ, ਅਸਲ 'ਚ ਪ੍ਰੇਮ ਹੈ ਨਹੀਂ, ਇਹ ਡਿਊਟੀ ਹੈ ਪ੍ਰੇਮ ਦੀ, ਡਿਊਟੀ ਪ੍ਰੇਮ ਨਹੀਂ ਹੁੰਦੀ। ਪੈਸਾ ਲੈਂਦਾ ਗੌਰਮੈਂਟ ਤੋਂ, ਡਿਊਟੀ ਕਰਦਾ, ਕਾਹਦਾ ਪ੍ਰੇਮ ਹੈ ਬਈ ਗੌਰਮੈਂਟ ਨੂੰ, ਪ੍ਰੇਮ ਕਾਹਦਾ, ਪੈਸੇ ਲੈਂਦਾ ਡਿਊਟੀ ਕਰਦਾ, ਅਸੀਂ ਦਿਹਾੜੀਆ ਮਜ਼ਦੂਰ ਲਿਆਉਂਦੇ ਹਾਂ, ਕੰਮ ਕਰਦੇ ਹਾਂ ਦੁਕਾਨ 'ਤੇ, ਕੰਮ ਕਰਦੇ ਹਾਂ, ਉਹ ਪ੍ਰੇਮ ਕਾਹਦਾ ਉਹਦੇ 'ਚ, ਪੈਸੇ ਲੈਂਦਾ, ਤਨਖਾਹ ਲੈਂਦਾ, ਕੰਮ ਕਰਦਾ, ਉਹ ਜਿਹੜਾ ਕਿਸੇ ਨੂੰ ਦਿੱਤਾ ਤਾਂ ਅਸਲ ਤੇਰੇ ਥਰੂ ਪਰਮੇਸ਼ਰ ਨੇ ਭੇਜਿਆ। ਤੂੰ ਕਹਿੰਦਾ ਮੈਂ ਕਰਦਾ, ਇੱਥੇ ਹੀ ਹੰਕਾਰ ਪੈਦਾ ਹੁੰਦਾ। ਨਾਲੇ ਕਹਿੰਦਾ ਸਾਰੇ ਜੀ ਸਭਨੇ ਜੀਆਂ ਕਾ ਇੱਕ ਦਾਤਾ, ਤੂੰ ਵਿਚਾਲੇ ਦਾਤਾ ਕਿਵੇਂ ਆ ਗਿਆ? ਵਿਚਾਲੇ ਜਗ੍ਹਾ ਪੈਦਾ ਕਰਦਾ ਦਾਤਾ ਬਣਨ ਦੀ, ਪਰ ਇੱਥੇ ਆ ਕੇ ਕਮੀ ਹੈ, ਇਹ ਖਤਰਾ ਇਹਦਾ। ਜਿਹਦੇ ਲਾ ਵਿਚਾਲੇ ਦਾਤਾ ਬਣਦਾ ਨਹੀਂ, ਫਿਰ ਤਾਂ ਕੁਛ ਕੀਤਾ ਹੀ ਨਹੀਂ, ਫਿਰ ਕੀ ਕੀਤਾ, ਇਹਦੇ ਡਿਊਟੀ ਕੀਤੀ ਹੈ, ਫਿਰ ਕੀਤਾ ਹੀ ਨਹੀਂ ਕੁਛ। ਫਿਰ ਇਹ ਪ੍ਰੇਮ ਇਹ ਨਹੀਂ, ਇਹ ਡਿਊਟੀ ਹੈ, ਡਿਊਟੀ 'ਚ ਕੋਈ ਪ੍ਰੇਮ ਨਹੀਂ ਹੁੰਦਾ। ਪ੍ਰੇਮ ਜ਼ਿਆਦਾ ਹੈ ਜਦ ਤੂੰ ਕਹੇ ਇੱਕ ਪਿਤਾ ਇੱਕ ਸਕੇ ਹਮ ਵਰਗ, ਔਰ ਫਿਰ ਜੀ ਉਹਨੂੰ ਕਹਿ ਸਮਾਂ ਜੇ ਉਹ ਕਹਿੰਦਾ ਕਹਿ ਭਾਈ ਮੈਂ ਕੁਛ ਨਹੀਂ ਤੈਨੂੰ ਦਿੱਤਾ, ਤੂੰ ਤਾਂ ਕਮਲਾ ਹੋਇਆ, ਤਾਂ ਤੇਰੇ ਦਾਣੇ ਦੇ ਮੇਰੇ ਥਰੂ ਆਏ ਨੇ, ਧੰਨਵਾਦ ਉਹਦਾ ਕਰਦੀ ਨੇ ਭੇਜਿਆ ਮੈਨੂੰ, ਫਿਰ ਉਹਨੂੰ ਸਿੱਖਿਆ ਮਿਲੂਗੀ। ਤੇਰੀ ਇਹ ਗੱਲ ਕਹੀ ਦੀ ਉਹਨੂੰ ਸਿੱਖਿਆ ਮਿਲੂਗੀ। ਇਹ ਤਾਂ ਦੇ ਤਾ ਉਹਦੇ ਜੀ ਨੂੰ ਦਾਨ, ਇੰਨੀ ਗੱਲ ਕਹਿ ਕੇ ਉਹਦੇ ਜੀ ਨੂੰ ਦਾਨ ਦੇ ਦਿੱਤਾ। ਜੇ ਉਹ ਕਹੇ ਵੀ ਤੇਰਾ ਭਲਾ ਹੋਵੇ ਆ, ਉਹ ਕਹਿ ਤੂੰ ਤਾਂ ਕਮਲ ਹੈ, ਮੇਰਾ ਕਹਿੰਦਾ ਭਲਾ ਹੋਵੇ, ਉਹ ਮੈਨੂੰ ਤਾਂ ਭੇਜਿਆ ਅਗਲੇ ਨੇ ਕੰਨ ਫੜ ਕੇ, ਜਿਹਨੇ ਤੇਰੇ ਸੀ ਇਹ ਰੋਟੀ, ਉਹ ਕਹਿੰਦਾ ਦੇ ਕੇ ਉਹਨੂੰ, ਮੈਂ ਦੇ ਆਇਆ ਤੈਨੂੰ, ਜਿਹਨੇ ਭੇਜਿਆ ਉਹਦੀ ਗੱਲ ਕਰ, ਉਹਦੇ ਨਾਲ ਉਹਦਾ ਕਰ ਧੰਨਵਾਦ, ਫਿਰ ਉਹਨੂੰ ਸਮਝ ਆਊਗੀ। ਹਾਂ ਗੱਲ ਉਹਨੂੰ ਸਮਝ ਆਊਗੀ ਵੀ ਦਾਤੇ ਦੀ, ਉਹਨੂੰ ਦਾਤੇ ਦੇ ਦਰਸ਼ਨ ਕਹੋ, ਦਾਦਾ ਦਾਤਾ ਇੱਕ, ਇਹ ਨਹੀਂ ਕਹੀਦਾ ਹੁੰਦਾ, ਉਹਦੇ ਨਾਲ ਜੁੜ ਕੇ ਰਹਿ, ਉਹਦੀ ਆਸਥਾ ਵਧੂ ਵੀ ਉਹ ਭੇਜਦਾ, ਉਹ ਬਜਾਏ ਆਦਮੀ ਦੇ ਉਹਨੂੰ ਆਦਮੀ ਨਾਲ ਜੁੜਦੀ ਜਾਂ ਉਹਨੂੰ ਚੱਕ ਕੇ ਕਹਾਂ ਜੋੜ ਦਿਉ ਸਿੱਧੇ, ਇਹ ਉਹਦੇ ਦੋਵੇਂ ਦਾਨ ਹੋ ਗਏ, ਜੀ ਨੂੰ ਵੀ ਹੋ ਗਿਆ ਦਾਨ, ਜੰਤ ਨੂੰ ਵੀ ਹੋ ਗਿਆ ਦਾਨ, ਫਿਰ ਦੋਵੇਂ ਹੋ ਗਏ। ਉੱਥੋਂ ਹੀ ਦੂਆ ਦੇ ਸਕਦੇ ਹੋ ਤੁਸੀਂ, ਨਾਲੇ ਆਪ ਬਰੀ ਹੋ ਗਏ, ਜਿਹੜਾ ਆਪਣਾ ਦਾਗ ਲੱਗਣਾ ਖਤਰਾ ਸੀ ਉਹ ਚੱਕਿਆ ਗਿਆ, ਉਹਨੂੰ ਦਾਨ ਦੇ ਤਾਂ ਆਪਣਾ ਖਤਰਾ ਚੱਕਿਆ ਗਿਆ। ਹਾਂਜੀ,
ਪ੍ਰੇਮ ਰੂਪ ਸੁਭ ਧਰੇ ਨੇਮ ਨਾਮਾ ਪਟ ਭੈਂਕਰ।
ਦੇਖੋ ਸ਼ੁਭ ਪ੍ਰੇਮ ਨਾਲ ਲਫ਼ਜ਼ ਆਇਆ ਹੈ, ਪ੍ਰੇਮ ਨਾਲ ਲਫ਼ਜ਼ ਸ਼ੁਭ ਆਉਣਾ ਬੜਾ ਮੁਸ਼ਕਲ ਹੈ, ਇਹ ਦੋ ਤਿੰਨ ਲਫ਼ਜ਼ ਇੱਥੇ ਇਹੋ ਜਿਹੇ ਆਏ ਸੀ, ਸਮਝਿਆ ਨੀ, ਦੋ ਤਿੰਨ ਲਫ਼ਜ਼ ਐਸੇ ਆਏ ਸੀ, ਇਹਨਾਂ ਦੀ ਵਿਆਖਿਆ ਕਰਨੀ ਜ਼ਰੂਰੀ ਸੀ। ਪ੍ਰੇਮ,
ਪ੍ਰੇਮ ਰੂਪ ਸ਼ੁਭ ਧਰੇ ਨੇ,
ਪ੍ਰੇਮ ਰੂਪ ਸ਼ੁਭ ਧਰੇ,
ਸ਼ੁਭ ਧਰੇ ਨੇ,
ਨੇਮ ਜਿਹੜੇ ਨੇ, ਇੱਕ ਨੇਮ ਔਰ ਪ੍ਰੇਮ ਦੀ ਗੱਲ ਆ ਗਈ ਹੁਣ ਇੱਥੇ। ਨੇਮ ਕੋਈ ਨਹੀਂ, ਜੇ ਤਾਂ ਪ੍ਰੇਮ ਉੱਥੇ ਨੇਮ ਨਹੀਂ ਹੁੰਦਾ, ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ। ਨੇਮ ਸੀਗਾ ਜੂਠਾ ਨਹੀਂ ਖਾਣਾ, ਧਰਮ ਦੇ ਵਿੱਚ ਪਹਿਲਾਂ ਸੀ ਨਾ, ਹਿੰਦੂ ਧਰਮ ਜੂਠਾ ਨਹੀਂ ਖਾਣਾ, ਹੁੰਦਾ ਨਹੀਂ ਨਾ, ਹੁੰਦਾ ਹੈ ਨਾ, ਸਾਡੇ ਵੀ ਮੰਨੀ ਬੈਠੇ ਜੂਠਾ ਨਹੀਂ ਖਾਣਾ, ਨਹੀਂ ਹੁੰਦਾ ਜਿੱਥੇ ਪ੍ਰੇਮ ਹੈ ਉੱਥੇ ਨੇਮ, ਇੱਕ ਬਾਟੇ ਸਾਰਿਆਂ ਨੂੰ ਬੁਲਾਇਆ, ਇੱਕੋ ਜਗ੍ਹਾ ਪ੍ਰਸ਼ਾਦ ਛਕਾਇਆ, ਢੇਰ ਲਾ ਦੇਣਾ ਜਾਂ ਬੜੇ ਸਾਰੇ ਬਾਟੇ ਇੱਕੋ ਥੋਂ ਖਾਓ ਬੈਠ ਕੇ, ਜਿਵੇਂ ਮੁਸਲਮਾਨ ਖਾਂਦੇ ਨੇ ਇੱਕੋ ਥਾਲੀ 'ਚ, ਇਹ ਫਿਰ ਉਹੀ ਲੱਗ ਗਏ ਪੜ੍ਹਨ 'ਤੇ ਕਹੇ ਤੇ ਮੇਰੇ ਬਾਟੇ ਨੂੰ ਹੱਥ ਨਾ ਦੀ ਤੂੰ, ਇਹ ਤਾਂ ਉਲਟਾਰਾ ਬਾਲੇ ਪਾ ਲਿਆ ਤੁਸੀਂ, ਛੱਡੇ ਗਏ ਸਭ ਕੁਛ, ਮੱਤ ਵੀ ਮਾਰੀ ਗਈ, ਫਿਰ ਜੇ ਛੱਡ ਗਏ ਮੱਤ ਵੀ ਮਾਰੀ ਗਈ, ਗੁਰਬਾਣੀ ਦਾ ਵੀ ਗਿਆਨ ਹੈ ਨਹੀਂ, ਮੁੜ ਕੇ ਫਿਰ ਉੱਥੇ ਆ ਕੇ ਜੁੜ ਗਏ, ਬਾਣਾ ਹੀ ਬਾਣਾ ਰਹਿ ਗਿਆ, ਰਿਹਾ ਕੱਖ ਵੀ ਨਹੀਂ ਕੋਲ, ਕੁਛ ਨਹੀਂ ਰਿਹਾ ਕੋਲ, ਅਕਲ ਨਹੀਂ ਰਹੀ। ਦੂਆ ਕੀ ਹੁੰਦਾ, ਦੇਖੋ ਇੱਕ ਹੈ ਸ਼ਕਲ ਇੱਕ ਹੈ ਅਕਲ, ਦੋ ਚੀਜ਼ਾਂ ਨੇ ਆਦਮੀ ਕੋਲ, ਦੋ ਹੀ ਚੀਜ਼ਾਂ ਨੇ, ਇੱਕ ਸ਼ਕਲ ਹੈ ਇੱਕ ਅਕਲ ਹੈ। ਸ਼ਕਲ ਇੱਕ ਤਾਂ ਚਲੋ ਸਰੀਰ ਦੀ ਬਣੀ ਹੋਈ ਹੈ, ਉਹ ਤਾਂ ਜਿਹੋ ਜਿਹੀ ਹੈ, ਉਹ ਤਾਂ ਇੱਕ ਅਸੀਂ ਬਣਾ ਲਈ ਬਾਹਰ ਬਾਣਾ ਪਾ ਕੇ, ਕਿਸੇ ਨੇ ਸਾਧ ਵਾਲਾ ਪਾ ਲਿਆ, ਕਿਸੇ ਨੇ ਖਾਲਸੇ ਵਾਲਾ ਪਾ ਲਿਆ, ਕਿਸੇ ਨੇ ਸੰਤਾਂ ਵਾਲਾ ਪਾ ਲਿਆ, ਕਿਸੇ ਨੇ ਮੁਸਲਮਾਨਾਂ ਵਾਲਾ, ਇਹ ਅਸੀਂ ਬਣਾਈਏ ਸ਼ਕਲ ਅੱਡੋ ਅੱਡ, ਪਛਾਣ ਵਾਸਤੇ ਅੱਡੋ ਅੱਡ ਪਛਾਣ ਹੈ ਸਾਡੀ ਆਪਣੀ ਆਪਣੀ ਮੱਤਾਂ ਦੀ। ਉਹ ਜਿਹੜੀ ਅਸੀਂ ਰੂਪ ਬਣਾ ਲਿਆ, ਸ਼ਕਲ ਬਣਾ ਲਈ ਆ, ਬਾਣਾ ਜਿਹਨੂੰ ਅਸੀਂ ਕਹਿੰਦੇ ਹਾਂ, ਵਰਦੀ ਕਹਿੰਦੇ ਹਾਂ, ਉਹੀ ਉਹੀ ਰਹਿ ਗਈ, ਬਾਕੀ ਰਹਿ ਕੀ ਗਿਆ? ਉਹ ਗੱਲਾਂ ਤਾਂ ਅਸੀਂ ਛੱਡਤੀ, ਅਸੀਂ ਲੰਗਰ ਦੂਏ ਨੂੰ ਸਿੰਘ ਨੂੰ ਨਹੀਂ ਬਣ ਦੇਣਾ, ਅੰਮ੍ਰਿਤਧਾਰੀ ਨੂੰ, ਤੁਸੀਂ ਕਿਹੜੇ ਰਾਹ ਪੈ ਗਏ? ਉਹ ਚਾਰੇ ਬਣ ਇੱਕ ਬਣ ਕਰਾਏ ਤੇ ਤੁਸੀਂ ਫਿਰ ਵੱਟਾਂ ਪਾਤੀਆਂ, ਇਹ ਗੁਰੂ ਤੋਂ ਖਿਲਾਫ ਆ ਸਭ ਕੁਛ, ਮੱਤ ਤਾਂ ਮਾਰੀ ਗਈ, ਉਹੀ ਮਾਇਆ ਫਿਰ ਮਾਇਆ ਨੂੰ ਜਾ ਚਿੰਬੜੇ, ਫਿਰ ਲੋਭ ਵੱਧ ਗਿਆ, ਫਿਰ ਉਹੀ ਵਿਕਾਰ ਵੱਧ ਗਏ, ਫਿਰ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ, ਥੋੜ੍ਹਾ ਤਾਂ ਆਪਸ ਵਿੱਚ ਹੀ ਪ੍ਰੇਮ ਨਹੀਂ ਰਿਹਾ, ਆਪਸ ਵਿੱਚ ਹੀ ਨਹੀਂ ਰਿਹਾ, ਦੂਏ ਰੰਗ ਕਿਹਦੇ ਨਾਲ ਰਹੂਗਾ। ਇਹ ਤਾਂ ਸ਼ੁਭ ਪ੍ਰੇਮ ਦੀ ਗੱਲ ਆਈ ਹੈ। ਹਾਂ, ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ,
ਪ੍ਰੇਮ ਰੂਪ ਸ਼ੁਭ ਧਰੇ ਨੇ।
ਉਹ ਪ੍ਰੇਮ ਵੀ ਸ਼ੁਭ ਚਾਹੀਦਾ ਸੀਗਾ, ਆਪਣੇ ਨਾਲੇ ਨਹੀਂ ਸਾਰਿਆਂ ਨਾਲੇ ਚਾਹੀਦਾ ਸੀ। ਜੇ ਆਪਣੇ ਆਪਣੇ ਬਾਣੇ ਵਾਲਿਆਂ ਨੇ ਪ੍ਰੇਮ ਹੁੰਦਾ ਫਿਰ ਵੀ ਸ਼ੁਭ ਨਹੀਂ ਹੈ, ਸ਼ੁਭ ਪ੍ਰੇਮ ਹੈ। ਜੇ ਇਕੱਲਾ ਸਿੱਖਾਂ ਨਾਲੇ ਪ੍ਰੇਮ ਹੈ, ਸ਼ੁਭ ਪ੍ਰੇਮ ਨਹੀਂ ਹੈ, ਇਹ ਨਹੀਂ ਸ਼ੁਭ ਹੈਗਾ। ਜੇ ਤੁਹਾਨੂੰ ਮਾਇਆ ਬਾਣਾ ਦੀ ਨਾ, ਫਿਰ ਤਾਂ ਤੁਸੀਂ ਇੰਨੇ ਹੀ ਹੋ, ਇੰਨੇ ਬੋਲੇ ਹੋ, ਇੰਨੇ ਤਰੋਂ ਮੇਰੇ ਹੋ, ਹਰ ਤੋਂ ਮੈਂ ਜੋ ਧਰੀ, ਹਰ ਬਿਨਵਰ ਨਾ ਦੇਖੋ ਕੋਈ ਕਿਹਾ ਸੀ ਤੁਹਾਨੂੰ, ਇੰਨੇ ਹੋ ਗਏ ਤੁਸੀਂ। ਓਏ ਉਹ ਅੱਖ ਅੰਦਰਲੀ ਜਦ ਹੈ ਨਹੀਂ ਤਾਂ ਅੰਨੇ ਹੋ, ਅੰਨੇ ਉਹ ਨੇ ਜਿਹਦੇ ਅੰਦਰਲੀ ਅੱਖ ਹੈ ਨਹੀਂ। ਬਾਹਲੀਆਂ ਅੱਖਾਂ ਦਾ ਕੀ ਹੈ? ਬਾਹਲੀਆਂ ਜਾਨਵਰਾਂ ਦੇ ਵੀ ਨੇ, ਬਾਹਲੀਆਂ ਅੱਖਾਂ ਤਾਂ ਜਾਨਵਰਾਂ ਦੇ ਵੀ ਨੇ। ਉਹ ਕਬੂਤਰ ਵੀ ਕਬੂਤਰਾਂ ਜਾ ਕੇ ਬਹਿੰਦੇ ਨੇ, ਕੌਂ ਕੌਵਾਂ 'ਚ ਬਹਿੰਦੇ ਨੇ ਜਾ ਕੇ, ਮਿਰਗ ਮਿਰਗਾਂ 'ਚ ਜਾ ਕੇ ਚੁੱਕਦੇ ਨੇ। ਉਹ ਤਾਂ ਜਾਨਵਰ ਵੀ ਰਹਿੰਦੇ ਨੇ ਇਕੱਠੇ ਇਸ ਤਰੀਕੇ ਨਾਲ, ਅਤੇ ਤੁਸੀਂ ਇਕੱਠੇ ਫਿਰ ਕੀ ਹੋ ਗਿਆ? ਉਹ ਕਮ ਸੇ ਕਮ ਜਾਨਵਰ ਸਾਰੇ ਜਾਨਵਰਾਂ ਨੂੰ ਇੱਕ ਤਾਂ ਸਮਝਦੇ, ਤੂੰ ਤਾਂ ਆਦਮੀਆਂ ਨੂੰ ਵੀ ਨਹੀਂ ਇੱਕ ਸਮਝਦੇ। ਤੁਹਾਡਾ ਅੱਜ ਆ ਵਰਣ ਬਣਾ ਲਏ ਚਾਰ, ਇਹ ਆ ਪੰਜਾਬੀ ਹੈ ਜੀ, ਇਹ ਜੀ ਯੂਪੀ ਵਾਲਾ ਭਈਆ ਜੀ, ਇਹ ਬਿਹਾਰੀ ਹੈ, ਫਲਾਨਾ ਹੈ, ਬੰਗਾਲੀ ਹੈ, ਤੁਸੀਂ ਕਿਹੜੇ ਰਾਹ ਪੈ ਗਏ? ਤੋਤਾ ਕਿਤੋਂ ਲਾਇਆ? ਉਹ ਚਾਹੇ ਕਿਸੇ ਦੇਸ਼ 'ਚੋਂ ਫੜ ਲਿਆ, ਤੋਤੇ ਇਕੱਠੇ ਰਹਿ ਪੈਣਗੇ ਸਾਰੇ। ਹੋਰ ਜਾਨਵਰ ਕੋਈ ਲਿਆਓ, ਸਾਰੇ ਇਕੱਠੇ ਰਹਿ ਪੈਣਗੇ। ਸ਼ੇਰ ਕਿਤੇ ਦੇ ਲਿਆਓ, ਸਾਰੇ ਇਕੱਠੇ ਰਹਿ ਪੈਣਗੇ, ਇੱਕੋ ਥੋਂ ਪਾਣੀ ਪੀ ਲੈਣਗੇ। ਆਦਮੀ ਤਾਂ ਸਭ ਤੋਂ ਜ਼ਿਆਦਾ ਪਾਗਲ ਹੋ ਗਿਆ, ਜ਼ਿਆਦਾ ਅਕਲਮੰਦ ਸੀ ਨਾ, ਇਹਦੀ ਅਕਲ ਖਤਰਨਾਕ ਹੋ ਗਈ ਇਹਦੇ ਵਾਸਤੇ। ਇਹਦੇ ਵਾਸਤੇ ਖਤਰਨਾਕ ਹੈ, ਬੰਬੇ ਨੇ ਆਪਣੇ ਵਾਸਤੇ ਬਣਾਏ ਨੇ, ਹੋਰ ਕਿਹਦੇ ਵਾਸਤੇ ਬਣਾਏ ਨੇ? ਚਿੜੀਆ ਮਾਲ ਨੂੰ ਬੰਬ ਨਹੀਂ ਬਣਾਏ ਹੋਏ, ਮੱਛਰ ਮਾਲ ਨੂੰ ਬੰਬ ਨਹੀਂ ਬਣਾਏ ਨੇ, ਬੰਬ ਆਪਣੇ ਵਾਸਤੇ ਬਣਾਏ ਨੇ, ਮੱਛਰ ਮਾਲ ਨੂੰ ਛੋਟੀਆਂ ਫਲਿੱਟ ਫਲੁੱਟ ਬਣਾ ਲਈ, ਆਪਣੇ ਵਾਸਤੇ ਬੰਬ ਬਣਾ ਲਏ। ਮੱਛਰ ਨੇ ਨਹੀਂ ਆਪਣੇ ਵਾਸਤੇ ਕੋਈ ਬਣਾਇਆ, ਮਨ ਵਾਸਤੇ ਨਾ, ਆਦਮੀ ਵਾਸਤੇ ਬਣਾਇਆ। ਮੱਖੀਆਂ ਨੇ ਨਹੀਂ ਬਣਾਇਆ ਕੁਛ, ਹੋਰ ਜਾਨਵਰਾਂ ਨੇ ਨਹੀਂ ਬਣਾਇਆ ਕੁਛ, ਇਹਨੇ ਬਣਾ ਲਿਆ ਸਭ ਕੁਛ। ਅਕਲ ਹੈ ਨਾ ਇਹਨੂੰ, ਅਕਲ ਹੈ, ਦੂਜਿਆਂ ਨੂੰ ਮਾਰ ਦੇਣਾ ਆਪ ਵੀ ਮੰਜਣ, ਆਹ ਅਕਲ ਹੈ ਜੀ। ਹਾਂਜੀ,
ਪ੍ਰੇਮ ਰੂਪ ਸੁਭ ਧਰੇ ਨੇਮ ਨਾਮ ਭੱਟ
ਭੈਣ। ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ, ਜਿੱਥੇ ਨੇਮ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਬਸ ਨੇਮ ਕੀ ਹੈ? ਮਰਿਆਦਾ ਨੇਮ ਹੈ, ਮਰਿਆਦਾ ਜਿਹੜੀ ਹੈ ਉਹ ਨੇਮ ਹੀ ਨੇ, ਨਿਯਮ ਨਿਯਮ ਬਣਾਇਆ ਹੋਇਆ ਮਰਿਆਦਾ, ਉਹਦਾ ਹੀ ਨਾਮ ਮਰਿਆਦਾ, ਜਿਹੜੇ ਨਿਯਮ ਬਣਾਏ ਨੇ ਅਸੀਂ। ਇੰਨੇ ਵਜੇ ਸੁਬਹਾ ਉੱਠਣਾ, ਅਸੀਂ ਪ੍ਰਕਾਸ਼ ਕਰਨਾ, ਇਹ ਕਰਨਾ, ਕੀਰਤ, ਇਹ ਨਿਯਮ ਨੇ ਸਾਰੇ। ਸ਼ਾਮ ਨੂੰ ਰਹਿ ਰਾਸ ਕਰਨੀ, ਅਰਦਾਸ ਇਹ ਕਰਨਾ, ਉਹ ਇਹ ਨਿਯਮ ਨੇ ਸਭ। ਜਿਹੜਾ ਸਵੇਰੇ ਨਹਾਉਣਾ ਇਹ ਕਰਨਾ, ਉਹ ਕਰਨਾ, ਸਭ ਨਿਯਮ ਨਿਯਮ ਨੇ। ਇਹ ਜਿਹੜੇ ਨੇਮ ਨੇ, ਜੂਠਾ ਖਾਣਾ ਨਹੀਂ ਖਾਣਾ ਨੇਮ, ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ। ਬਸ ਜਦੋਂ ਜਦ ਪ੍ਰੇਮ ਨਹੀਂ ਨੇਮ ਨੇ, ਜਿੱਥੇ ਨੇਮ ਹੈ ਉੱਥੇ ਪ੍ਰੇਮ ਨਹੀਂ ਹੁੰਦਾ। ਕਿਸੇ ਧਰਮ ਦੇ ਵਿੱਚ ਨਹੀਂ ਸੀਗਾ ਇਹ ਮੁਸਲਮਾਨਾਂ ਦੇ ਸਵਾ ਵੀ ਕਿੱਥੋਂ ਖਾਓ ਅੰਮ੍ਰਿਤ ਇਸ ਤਰੀਕੇ ਨਾਲ, ਮੁਸਲਮਾਨਾਂ ਦੇ ਵੀ ਇਸ ਤਰੀਕੇ ਨਾਲ ਨਹੀਂ ਅੰਮ੍ਰਿਤ ਛਕਾਉਂਦੇ ਜਿਸ ਤਰੀਕੇ ਨਾਲ ਆਪਣੇ ਛਕਾਇਆ। ਇਕੱਠੇ ਜ਼ਰੂਰ ਖਾਂਦੇ ਨੇ ਉਹ, ਪਹਿਲਾਂ ਤਾਂ ਉਹਨਾਂ ਦੇ ਸੁਭਾਅ ਆਏ ਆ, ਸਾਡੇ ਪੌਣ ਦਿਨ ਵੇਲੇ ਇਕੱਠੇ ਕੀਤੇ ਨੇ। ਪਹਿਲਾਂ ਸਾਰੇ ਹਿੰਦੂ ਸੀ, ਇਕੱਠੇ ਨਹੀਂ ਸੀ ਖਾਂਦੇ, ਕਹਿੰਦੇ ਹਿੰਦੂਆਂ 'ਚੋਂ ਬਾਹਰ ਕੱਢ ਦਿੰਦੇ ਤੁਹਾਨੂੰ, ਬਾਹਰ ਕੱਢਦੇ, ਉਹ ਅਲੱਗ ਗੱਲ ਆ ਸੀ। ਫਿਰ ਉਹਨਾਂ ਜਾ ਵੜੇ, ਖੂਨ 'ਚ ਉਹੀ ਗੱਲ ਸੀ ਸਾਡੇ, ਸਾਡੇ ਕੁਛ ਬੈਠੀਏ ਆ ਗਏ, ਉਹਨਾਂ ਨੇ ਕਿਹਾ ਐਂ ਨਾ ਕਰੋ, ਐਂ ਨਾ ਕਰੋ, ਉਹ ਕਰੋ, ਫਲਾਨਾ ਕਰੋ, ਉਹਨਾਂ ਨੇ ਕੱਲ ਉਸ ਅਸੀਂ ਸਭ ਕੁਝ ਡਿਸਟਰਾਏ ਕਰਤਾ, ਰਿਹਾ ਵੀ ਕੱਖ ਨਹੀਂ ਸਾਡੇ ਕੋਲ ਜੇ ਡਿਸਟਰਾਏ ਕਰਤਾ। ਜੂਠਾ ਖਾ ਸਕਦਾ ਹੈ ਬੱਚੇ ਦਾ ਨਹੀਂ ਖਾਣਾ ਮੈਂ ਅੰਮ੍ਰਿਤ ਆ ਰਹੀ ਹਾਂ, ਗੱਲ ਗਲਤ ਹੈ, ਇਹ ਗੱਲ ਗਲਤ ਹੈ। ਅੰਮ੍ਰਿਤਧਾਰੀ ਦਾ ਜਾਂ ਹੋਣਾ ਜਾਂ ਨਾ ਹੋਣਾ ਜੂਠਾ ਖਾਣਾ, ਸਿਰਫ ਅਸੀਂ ਉਹਦਾ ਜੂਠਾ ਨਹੀਂ ਖਾ ਸਕਦੇ ਜਿਹੜਾ ਵਿਖ ਵਰਤਦਾ ਹੋਵੇ, ਵਿਖ ਵਰਤਦਾ ਹੋਵੇ ਨਹੀਂ ਖਾ ਸਕਦੇ। ਤੁਸੀਂ ਚੀਨੀ ਨਹੀਂ ਖਾ ਸਕਦੇ ਜੇ ਜੂਠੇ ਦੀ ਗੱਲ ਕਰੋਗੇ, ਗੁੜ ਨਹੀਂ ਖਾ ਸਕਦੇ, ਗੁੜ 'ਤੇ ਤਾਂ ਮੱਖੀਆਂ ਵੀ ਬਹਿ ਜਾਂਦੀਆਂ, ਆ ਕੇ ਬਹਿੰਦੀਆਂ ਨੇ, ਘੱਟੋ ਘੱਟ ਮੱਖੀਆਂ ਤਾਂ ਬਹਿੰਦੀਆਂ ਨੇ ਨਾ। ਚੀਨੀ ਜਾਓ ਤਾਂ ਪਿੰਡਾਂ ਕਿੰਨੀਆਂ ਮੱਖੀਆਂ ਵਿੱਚੇ ਪੀੜੀਆਂ ਜਾਂਦੀਆਂ ਨੇ, ਤੂੰ ਖਾ ਕੇ ਦਿਖਾਓ ਚੀਨੀ, ਫਿਰ ਚੀਨੀ ਖਾ ਕੇ ਦਿਖਾਓ। ਆ ਜਿਹੜੇ ਤੰਬਾਕੂ ਤੰਬਾਕੂ ਵਰਤਦੇ ਨੇ ਜਿਹੜੇ ਉਹਨਾਂ ਦੀ ਵਿਖ, ਉਹਨੂੰ ਵਿਖ ਕਰਦੇ, ਉਹ ਤਾਂ ਨਹੀਂ ਖਾ ਸਕਦੇ। ਬਸ
ਨਾਮਾ ਪੱਟ ਭੈ ਕਰ,
ਨਾਮਾ ਪੱਟ
ਭੈ ਕਰ, ਭੈ ਕਰ
ਹਾਂ, ਨਾਮਾ
ਪ੍ਰੇਮ ਰੂਪ ਸੁਭ ਧਰੇ ਨੇਮ, ਨਾਮਾ ਪੱਟ ਭੈ ਕਰ,
ਜਿਹੜਾ ਪ੍ਰੇਮ ਰੂਪ ਹੈ ਉਹੀ ਤਾਂ ਨਾਮਾ ਹੈ। ਨਾਮਾ ਕਹੇ ਤਲੋਚਨਾ, ਜਦੋਂ ਪ੍ਰੇਮ ਰੂਪ ਹੈ ਉਹ ਪੂਰਨ ਬ੍ਰਹਮ ਹੈ ਅਸਲ 'ਚ। ਨਾਮਾ ਲੱਭ ਤਾਂ ਬਹੁਤ ਜ਼ਿਆਦਾ ਸੀ ਇੱਥੇ, ਤਾਂ ਖੁੱਲ ਇਹਨੂੰ ਇਸ ਕੀ ਰੱਖਿਆ ਮੈਂ
ਦੁਬਾਰਾ।
ਨਾਮਾ ਨਾਮਾ ਹੈ ਨਾ, ਨਾਮਾ ਕਹੇ ਤਲੋਚਨਾ, ਮੁੱਖ 'ਤੇ ਨਾਮ ਸੰਭਾਲੋ, ਨਾਮਾ ਹੈ, ਨਾਮਾ ਭੱਟ ਹੈ, ਭੱਟ ਜੋਧਾ ਹੋ ਜਾਂਦੇ ਨੇ,
ਨਾਮਾ ਭੱਟ
ਹਾਂ, ਨਾਮਾ ਭੱਟ ਹੈ, ਨਹੀਂ ਲੜ ਹੁੰਦਾ ਹੈ, ਇਹ ਲੜਦਾ ਹੈ, ਦਾਗੇ ਹੋਏ ਸਰਣ ਮੇ ਜੂਝੇ ਬਿੰਦਾ ਕੇ ਭਗ ਜਾਈ,
ਨਾਮਾ ਭੱਟ ਪੈ ਕਰ,
ਹਾਂ ਪੈ ਕਰ, ਪੈ ਦੇ ਵਿੱਚ ਆਉ, ਪਰ ਹੈ ਪੈ 'ਚ, ਭੱਟ ਜ਼ਰੂਰ ਹੈ ਪਰ ਪੈ 'ਚ ਲੜਦਾ, ਹੁਕਮ 'ਚ ਲੜਦਾ, ਹੁਕਮ ਤੋਂ ਬਾਹਰ ਨਹੀਂ ਜਾ ਕੇ ਲੜਦਾ, ਹੁਕਮ ਦੇ ਵਿੱਚ ਜਿਹੜਾ ਲੜਦਾ ਉਹ ਜ਼ੁਲਮ ਨਹੀਂ ਕਰ ਸਕਦਾ, ਅਹੰਕਾਰ ਨਹੀਂ ਕਰ ਸਕਦਾ, ਹੁਕਮ 'ਚ ਲੜਦਾ, ਹੁਕਮ ਦੀ ਲੜਾਈ ਲੜਦਾ, ਭੈ 'ਚ ਰਹਿ ਕੇ ਲੜਦਾ, ਪਰਮੇਸ਼ਰ ਦੇ ਭੈ 'ਚ ਰਹਿ ਕੇ ਲੜਦਾ, ਹੈ ਸੂਰਮਾ ਹੈ ਭੈ ਦੇ ਵਿੱਚ, ਜਿਹੜਾ ਭੈ 'ਚ ਨਾ ਰਹੇ ਉਹ ਬਾਗੀ ਹੋ ਜਾਂਦਾ, ਜਿਹੜਾ ਭੈ 'ਚ ਨਹੀਂ ਉਹਦਾ ਬਾਗੀ ਹੈ, ਫਿਰ ਪਰਮੇਸ਼ਰ ਦੇ ਭੈ ਵਿੱਚ ਹੈ, ਬਾਗੀ ਨਹੀਂ ਹੈ, ਉਹ ਬਗਾਵਤ ਨਹੀਂ ਕਰਦਾ, ਜਿਉਂ ਚਲਾਉਂਦਾ ਉਵੇਂ ਚੱਲਦਾ, ਜਿਉਂ ਤੂੰ
ਚਲਾਏ
ਚੱਲਾਂ ਸਵਾਮੀ, ਹੋਰ ਕਿਆ ਜਾਣਦਾ ਗੁਣ ਤੇਰੇ, ਮੈਂ ਕੁਛ ਨਹੀਂ ਜਾਣਦਾ, ਜਿਉਂ ਤੂੰ ਬੁਲਾਉਂਦਾ ਉਵੇਂ ਬੋਲਦਾ, ਜਿਵੇਂ ਚਲਾਉਂਦਾ ਉਵੇਂ ਚੱਲਦਾ। ਨਾਮਾ ਪੱਟ ਪੈ ਕਰ, ਪੈ ਦੇ ਵਿੱਚ ਰਹਿ ਕੇ ਜੰਗ ਕਰਦਾ, ਲੜਾਈ ਲੜਦਾ ਹੈ ਸੱਚ ਦੀ, ਜਿਹੜੀ ਗੁਰਮਤਿ ਲੜਾਈ ਲੜਦਾ ਹੁਕਮ 'ਚ ਰਹਿ ਕੇ ਹੀ ਲੜਦਾ, ਆਪਣੇ ਮਰਜ਼ੀ ਨਾਲ ਨਹੀਂ ਲੜਦਾ, ਉਹ ਜੋ ਗੁਰਬਾਣੀ ਕਹਿੰਦੀ ਹੈ ਉਹ ਬੋਲਦਾ, ਜੋ ਗੁਰਬਾਣੀ ਨਹੀਂ ਕਹਿੰਦੀ, ਜੋ ਗੁਰਬਾਣੀ ਕਹਿੰਦੀ ਹੈ ਉਹ ਬੋਲਣ 'ਤੇ ਹਟ ਨਹੀਂ ਸਕਦਾ, ਫਾਲਤੂ ਕੋਲੋਂ ਕੁਛ ਕਹਿ ਨਹੀਂ ਸਕਦਾ, ਜੇ ਕੋਈ ਮੂੰਹ 'ਚੋਂ ਨਿਕਲ ਗਿਆ ਉਹਨੂੰ ਦਰੁਸਤ ਜਦ ਪਤਾ ਲੱਗਦਾ, ਜਦੇ ਹੀ ਕਰ ਲੈਂਦਾ, ਜਦੇ ਹੀ ਉਹ ਤੋਂ ਮੁਨਕਰ ਹੋ ਜਾਂਦਾ ਵੀ ਇਹ ਗੱਲ ਗਲਤ ਕਹੀ ਗਈ, ਇਹ ਨਹੀਂ ਸੀ ਠੀਕ ਗੱਲ ਕਹਿਣ ਵਾਲੀ, ਹੈ ਨਹੀਂ ਸੀ, ਭੁੱਲਣ ਅੰਦਰ ਸਭ ਕੋ ਭੁੱਲਣ, ਆਪਣੀ ਭੁੱਲ ਨੂੰ ਜਦੇ ਮੰਨ ਲੈਂਦਾ ਕੀ ਉਹਦੀ ਕੋਈ ਬੇਇੱਜ਼ਤੀ, ਇੱਜ਼ਤ ਹੈ ਜਿਹਦੀ ਕੋਈ ਇੱਜ਼ਤ ਹੀ ਨਹੀਂ ਉਹਦੀ ਬੇਇੱਜ਼ਤੀ ਕਿੱਥੋਂ ਹੋਣੀ ਹੈ, ਉਹਦੀ ਆਪਣੀ ਕੋਈ ਇੱਜ਼ਤ ਨਹੀਂ ਹੈ, ਬੇਇੱਜ਼ਤੀ ਤਾਂ ਉਹਦੀ ਹੁੰਦੀ ਹੈ ਜਿਹਦੀ ਇੱਜ਼ਤ ਹੋਵੇ, ਇੱਜ਼ਤ ਔਰ ਬੇਇੱਜ਼ਤੀ ਤਾਂ ਇੱਜ਼ਤ ਵਾਲੇ ਦੀ ਉਹ ਬੇਇੱਜ਼ਤੀ ਹੈ, ਜਿਹਦੀ ਇੱਜ਼ਤ ਕੋਈ ਨਹੀਂ ਬੇਇੱਜ਼ਤੀ ਉਹਦੀ ਕਿੱਥੋਂ ਹੋਣੀ ਹੈ, ਤੈਸਾ ਮਾਨ ਤੈਸਾ ਅਭਿਮਾਨ, ਮਾਨ ਤਾਂ ਉਹਦੇ ਵਾਸਤੇ ਅਭਿਮਾਨ ਹੈ, ਮਾਨ ਤਾਂ ਉਹਦੇ ਵਾਸਤੇ ਅਭਿਮਾਨ ਹੈ, ਉਹ ਕਸਮ ਰੱਖੂ ਉਹ ਚੀਜ਼ ਨੂੰ,
ਪਰਮ ਰੂਪ ਪਰਮ
ਨਾਮਾ ਕਹਿੰਦੇ ਨੇ, ਨਾਮ ਦਾ ਬੀਜ, ਨਾਮੇ ਨੂੰ ਕੰਨਾ ਲੱਗਿਆ ਹੋਇਆ, ਨਾਮ ਨੂੰ ਕੰਨਾ ਲਾ ਕੇ ਨਾਮਾ ਬਣਾਇਆ ਹੋਇਆ, ਜਦ ਕੰਨਾ ਲੱਗ ਜਾਂਦਾ ਤਾਂ ਦੇਹ ਧਾਰੀ ਹੈ, ਨਾਮ ਦਾ ਬੁਲਾਇਆ ਬੋਲਦਾ, ਨਾਮਾ ਨਾਮ ਦਾ ਬੁਲਾਇਆ ਬੋਲਦਾ, ਜਿਹੜਾ ਉਹ ਨਾਮਾ ਹੈ, ਨਾਮ ਨਹੀਂ ਹੈ, ਬੋਲਣ ਵਾਲਾ ਨਾਮਾ ਬੁਲਾਉਂਦਾ ਨਾਮ ਹੈ ਉਹਨੂੰ, ਨਾਮ ਦਾ ਵਿਖਿਆਨ ਕਰਨ ਵਾਲਾ ਨਾਮਾ ਹੁੰਦਾ। ਨਾਮਾ ਕਹੇ ਤਲੋਚਨ ਮੁੱਖ ਤੇ ਨਾਮ ਸੰਭਾਲ, ਉਹ ਨਾਮਾ ਇੱਥੇ ਲਿਆਂਦਾ ਉਹ ਆਦਿ ਵਿੱਚੋਂ ਚੱਕ ਕੇ ਕਿਹਦਾ ਲਿਖਿਆ ਹੋਇਆ ਹੈ ਸਾਰਾ ਬੇਸ ਗੁਰਬਾਣੀ ਇਹਦਾ। ਔਖਾ ਹੈ ਲਫ਼ਜ਼ ਲੱਭਣੇ ਬਹੁਤ ਔਖੇ ਨੇ, ਅਰਥ ਕਰਨੇ ਔਖੇ ਨੇ, ਇੱਕ ਲਫ਼ਜ਼ ਦੱਸ ਦਿੰਦਾ ਵੀ ਕਿੱਥੋਂ ਆਇਆ ਹੋਇਆ। ਨਾਮਾ ਪੱਟ ਪੈ ਕਰ, ਪੈ ਚੜਾ ਕੇ ਲੜਦਾ, ਪਰ ਪੱਟ ਜ਼ਰੂਰ ਹੈ ਨਾਮਾ, ਨਾਮਾ ਪੱਟ ਯੋਧਾ ਜ਼ਰੂਰ ਹੈ, ਸੂਰਮਾ ਜ਼ਰੂਰ ਹੈ, ਪਰ ਪੈ ਦੇ ਵਿੱਚ ਪੈ ਕਾਹੂ ਕੋ ਦੇਤ ਨਾ, ਉਹ ਪੱਟ ਕਿਸੇ ਨੂੰ ਪੈ ਪੀਤ ਕਰਨ ਵਾਸਤੇ ਨਹੀਂ ਲੜ ਰਿਹਾ, ਨਾ ਪੈ ਮਨ ਤਾਨ, ਪੱਟ ਤਾਂ ਪੈ ਨਹੀਂ ਮੰਨਦਾ ਬਸ, ਪੱਟ ਇਸ ਕਰਕੇ ਲਫ਼ਜ਼ ਵਰਤਿਆ ਉਹ ਕਿਸੇ ਦੀ ਸੰਸਾਰੀ ਹੋਰ ਝੂਠ ਦੀ ਪੈ ਨਹੀਂ ਮੰਨਦਾ, ਸਾਖਤ ਦੀ ਪੈ ਨਹੀਂ ਮੰਨਦਾ, ਪਰ ਇੰਨਾ ਹੀ ਗੱਲ ਹੈ ਪੱਟ ਕਹਿਣ ਦਾ, ਉਹਨੂੰ ਪੈ ਦੇਣ ਵਾਲਾ ਪੱਟ ਨਹੀਂ, ਪੈ ਨਾ ਮੰਨਣ ਵਾਲਾ ਕਰਕੇ ਪੱਟ ਹੈ, ਜਿਹੜਾ ਪੈ ਨਹੀਂ ਮੰਨਦਾ ਉਹਨੂੰ ਪੱਟ ਤਾਂ ਕਿਹਾ ਹੋਇਆ, ਪੈ ਦੇਣ ਵਾਸਤੇ ਨਹੀਂ ਪੱਟ। ਲੋਕ ਪੱਟ ਉਹਨੂੰ ਕਹਿੰਦੇ ਜਿਹੜਾ ਦੂਜੇ ਨੂੰ ਪੈ ਦੇਵੇ, ਜੀ ਤਾਂ ਦੂਜੇ ਪੈ ਪੀਤ ਹੋਣ ਡਰਨ, ਝੂਠ ਡਰਦਾ ਨਹੀਂ ਚੁੱਪ ਕਰ ਜਾਂਦਾ, ਡਰਦਾ ਨਹੀਂ ਝੂਠ, ਡਰਨ ਦੀ ਲੋੜ ਨਹੀਂ ਝੂਠ ਨੂੰ, ਚੁੱਪ ਕਰਨ ਦੀ ਲੋੜ ਹੈ, ਨਾਮ ਵੀ ਤਾਂ ਚੁੱਪ ਕਰਕੇ ਰਹਿੰਦਾ ਕੁਛ ਚਿਰ, ਥੋਤੇ ਨੂੰ ਚੁੱਪ ਕਰ ਹੁੰਦਾ, ਤੁਸੀਂ ਚੁੱਪ ਕਰਕੇ ਸੁਣੀ ਜਾਓ, ਉਹ ਚੁੱਪ ਕਰਕੇ ਸੁਣੀ ਜਾਓ, ਜਿੱਥੇ ਗਲਤੀ ਹੋ ਉੱਥੇ ਬੋਲ ਪਏ ਹੋ, ਜੇ ਵਿਰੋਧ ਕਰਦੇ ਹੋ ਫਿਰ ਤੁਸੀਂ ਸੱਚ ਦਾ ਵਿਰੋਧ ਕਰਦੇ ਹੋ, ਆਦ ਸੱਚ ਦਾ।
ਪਰਮ ਰੂਪ ਪਰਮ ਪ੍ਰਤਾਪ ਜਗ ਜੈ ਅਰ ਛੈ ਕਰ,
ਜੈ ਅਰੀ ਛੈ ਕਰ,
ਅਰੀ ਛੈ ਕਰ, ਜਗ ਜੈ ਅਰੀ ਛੈ ਕਰ,
ਜਗ ਚ ਜੈ ਜਿੱਤ ਪੈਦਾ ਕਰਦਾ ਦੁਸ਼ਮਣ ਨੂੰ ਛੈ ਕਰਕੇ, ਬਕਾਰਾਂ ਨੂੰ ਛੈ ਕਰਕੇ, ਦੁਸ਼ਮਣ ਦਾ ਉਹਦਾ ਬਕਾਰ ਹੈ, ਮਨ ਨੂੰ ਜਿੱਤਿਆ ਜੈ ਕੀ ਕੀਤੀ ਹੈ, ਮਨ ਜਿੱਤਿਆ
ਜਗ ਜੈ,
ਜਗ ਚ ਜੈ ਪੈਦਾ, ਜਗ ਸਰੀਰ ਹੈ ਨਾ,
ਮਨ ਜਿੱਤੇ ਜਗ ਜੀ,
ਮਨ ਜਿੱਤਿਆ ਅਸਲ ਚ ਬਕਾਰ ਜਿੱਤੇ ਨੇ, ਮਨ ਕਾਹਨੂੰ ਜਿੱਤਿਆ, ਬਕਾਰਾਂ ਦਾ ਗਰਸਿਆ ਹੋਇਆ ਸੀ, ਮਨ ਪਕੜਿਆ ਹੋਇਆ ਸੀ, ਬਕਾਰਾਂ ਤੋਂ ਛਡਾ ਲਿਆ,
ਅਰੀ ਛੈ ਕਰ,
ਦੁਸ਼ਮਣ ਛੈ ਕਰਕੇ, ਹਾਂ ਕੀ ਸੀ ਪੂਰੇ,
ਪਰਮ ਰੂਪ ਪਰਮ ਪ੍ਰਤਾਪ,
ਪਰਮ ਰੂਪ ਹੈ ਹੁਣ,
ਪਰਮ ਪ੍ਰਤਾਪ,
ਪਰਮ ਪ੍ਰਤਾਪ ਹੈ, ਪ੍ਰਤਾਪ ਹੈ, ਉਸ ਪ੍ਰਤਾਪ ਤੋਂ ਵੀ ਭੱਜ ਗਏ ਉਹ, ਬਾਰਾਂ ਇੱਕ ਹੈ ਤਾਜਾ ਘਣੇ, ਪੰਜੇ ਵਿਕਾਰ ਤਾਂ ਭੱਜ ਗਏ ਛੱਡ ਗਏ, ਮਾਰਿਆ ਕੌਣ ਸੀ, ਮਾਰਿਆ ਸੀ ਪਰਮ, ਮਾਰਿਆ ਇੱਕ ਹੈ, ਮਾਰਿਆ ਕੀ ਸੀ, ਗੁਰਪ੍ਰਸਾਦ ਭਰਮ ਕਾ ਨਾਸ, ਉਹ ਜਿਹੜਾ ਪ੍ਰਤਾਪ ਹੈ ਉਹ ਗੁਰਪ੍ਰਸਾਦ ਹੈ, ਪ੍ਰਤਾਪ
ਪਰਮ ਪ੍ਰਤਾਪ,
ਉਹ ਜਿਹੜਾ ਗੁਰਪ੍ਰਸਾਦ ਹੈ ਉਹੀ ਪਰਮ ਪ੍ਰਤਾਪ ਹੈ, ਗੁਰਪ੍ਰਸਾਦ ਕੀ ਹੈ, ਨਾਮ ਮਿਲਿਆ ਜਿਹੜਾ ਤੁਰਕੀ ਬਾਣੀ ਮਿਲੀ ਹੈ, ਤੁਰਕੀ ਬਾਣੀ ਆਈ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਉਹਨੇ ਮਿਟਾਈ ਹੈ ਨਹੀਂ, ਚਿੰਤਾ ਸੀਗੀ ਕਦੋਂ ਸੀ, ਜਾਂ ਨਾਮਦੇਵ ਕਹਿੰਦਾ ਇੱਕ ਬੂੰਦ ਜਲ ਕਾਰਨ ਨਾ, ਉਹ ਕਹਿੰਦਾ ਆਪਣੇ ਸਦਨਾ ਸ਼ਾਇਦ ਕਹਾ ਗੁਰ ਤੇਰੇ ਸਤਿਗੁਰਾ ਜੋ ਕਰਮ ਨਾ, ਇੱਕ ਬੂੰਦ ਜਲ ਕਾਰਨ ਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ, ਉਦੋਂ ਤਾਂ ਚਿੰਤਾ ਹੈ ਨਾ, ਜਦ ਨਾ ਮਿਲਿਆ ਫਿਰ ਜੀਵਨ ਮਿਲ ਗਿਆ, ਚਾਰੇ ਪਦਾਰਥ ਹੋ ਗਏ, ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਿਟਾਈ, ਸਗਲੀ ਚਿੰਤ ਮਿਟ ਜਾਂਦੀ ਹੈ ਨਾਮ ਨਾਲ, ਉਦੋਂ ਫਿਰ ਜਿਹੜਾ ਹੈਗਾ ਬਾਕੀ ਆਪੇ ਹੀ ਭੱਜ ਛੱਡ ਜਾਂਦੇ ਨੇ,
ਜਗ ਜੈ,
ਜਗ ਜੈ ਕਰ, ਜਿੱਤ ਕਦ ਹੋਈ, ਤੁਰਕੀ ਬਾਣੀ ਨਾਲ ਜਿੱਤ ਹੋਈ, ਦੁਸ਼ਮਣ ਕੀ ਦੁਸ਼ਮਣ ਛੈ ਹੋ ਗਏ, ਛੈ ਹੋ ਗਏ, ਛੱਡ ਗਏ, ਭੱਜ ਗਏ, ਉਹਨਾਂ ਦੀ ਤਾਕਤ ਕਸ਼ੀਣ ਹੋ ਗਈ, ਗਿਰ ਗਏ ਥੱਲੇ ਬੇਹੋਸ਼ ਹੋ ਕੇ, ਜੇ ਹੁਣ ਬੇਹੋਸ਼ ਹੋ ਕੇ ਗਿਰ ਜਾਣ, ਗਿਰੇ ਮਰੇ ਬਰਾਬਰ ਹੈ ਨਾ, ਆਪਾਂ ਰਹੀ ਲੈਣ, ਆਪਾਂ ਨੂੰ ਕਿਹੜਾ ਕੁਛ ਕਹਿੰਦੇ ਨੇ ਸ਼ੈ ਕਰ।
ਅਸੀਂ ਅਮਿਟ ਵੀਰ ਧੀਰਾ ਵੱਡੋ ਅਤਿ ਬਲੀਸ ਦੁਰ ਧਰਖ ਰਾਣਾ।
ਅਸ ਐਸਾ
ਅਸੀਂ ਅਮਿਟ ਵੀਰ,
ਅਮਿਟ ਵੀਰ ਹੈ,
ਧੀਰਾ ਅਮਿਟ ਹੈ,
ਅਮਿਟ ਛਾਪ ਛੱਡ ਦਿੰਦਾ ਹੈ, ਮਿਟਿਆ ਨਹੀਂ ਜਾ ਸਕਦਾ ਉਹਨੂੰ,
ਧੀਰਾ
ਉਹਨੂੰ ਮੋੜਿਆ ਨਹੀਂ ਜਾ ਸਕਦਾ, ਉਹਨੂੰ ਉੱਥੋਂ ਜਿਹੜਾ ਉਹਦਾ ਟਾਰਗੇਟ ਆ ਉੱਥੋਂ ਹਿਲਾਇਆ ਨਹੀਂ ਜਾ ਸਕਦਾ, ਜਿਵੇਂ ਉਹਨੂੰ ਮਨਾਇਆ ਨਹੀਂ ਜਾ ਸਕਦਾ ਵੀ ਤੁਸੀਂ ਛੱਡਦੇ ਹੁਣ ਇਹ। ਰਾਮਦੇਵ ਨੂੰ ਕਹਿੰਦੇ ਨੇ ਨਾਮਾ ਆ ਗਿਆ ਨਾ ਲਫ਼ਜ਼, ਮਾਂ ਕਹਿੰਦੀ ਹੈ ਰਾਮ ਛੱਡ ਕੇ ਨਾ ਭਜੇ ਖਰਾਏ, ਜੇ ਰਾਮ ਛੱਡ ਦਿੰਦਾ ਮਿਟਿਆ ਗਿਆ ਸੀ, ਨਹੀਂ ਮਿਟਿਆ ਜਾ ਸਕਦਾ ਉਹਨੂੰ, ਮਿਟਿਆ ਉਹ ਉਹਨੂੰ ਉੱਧਰੋਂ ਰੋਕਿਆ ਨਹੀਂ ਜਾ ਸਕਦਾ, ਸੱਚ ਵੱਲੋਂ ਹੁਣ ਉਹਨੂੰ ਤੋੜਿਆ ਨਹੀਂ ਜਾ ਸਕਦਾ। ਐਸਾ ਅਮਿਟ ਜੋਧ ਹੈ, ਅਮਿਟ
ਅਮਿਟ ਵੀਰ ਧੀਰਾ ਵੱਡੋ,
ਬੜੇ ਧੀਰਜ ਵਾਲਾ, ਬੜੇ ਹੌਸਲੇ ਵਾਲਾ ਹੈ,
ਅਤਿ ਬਲੀਸ
ਅਤਿ ਬਲੀਸ ਬਲਵਾਨ
ਦੁਰ ਧਰਖ ਰਾਣ,
ਹਾਂ ਬਲ ਈਸ ਹੈ, ਜਿਹੜੇ ਜਿੰਨੇ ਬਲਵਾਨ ਨੇ, ਜਿੰਨੇ ਵੀ ਬੁੱਧਵਾਨ ਨੇ, ਉਹਨਾਂ ਸਾਰਿਆਂ ਨੂੰ ਬੁੱਧਵਾਨ ਜਿਹੜਾ ਹੁੰਦਾ, ਇੱਥੇ ਬਲੀਸ ਅਰਥ ਵਰਤਿਆ, ਉਹਨਾਂ ਨੇ ਭੱਟਾ ਨੇ ਜਿਹੜੇ ਜਨਾਂ 'ਚੋਂ ਜਨਕ ਰਾਜ ਵਰਤਿਆ, ਜਿਹੜਾ ਜਨਕ ਰਾਜ ਵਰਤਿਆ ਨਾ ਲਫ਼ਜ਼, ਤੂੰ ਤਾਂ ਤੂੰ ਜਨਕ ਰਾਜ ਅਵਤਾਰ, ਦਸਮ ਪਾਤਸ਼ਾਹ ਨੂੰ ਉਹਦੇ ਵਾਸਤੇ ਬਲੀਸ ਲਫ਼ਜ਼ ਵਰਤਿਆ, ਬਲਵਾਨਾਂ ਦਾ ਈਸ਼ ਰਾਜਾ, ਬਲੀਸ ਰਾਜਾ ਹੁੰਦਾ, ਜਿੰਨੇ ਸ਼ਕਤੀਸ਼ਾਲੀ ਨੇ, ਬਲਵਾਨ ਨੇ, ਬੁੱਧ ਬਲ ਵਾਲੇ ਨੇ, ਉਹਨਾਂ ਈਸ ਉੱਥੇ ਜਨਕ ਰਾਜ ਅਵਤਾਰ ਵਰਤਿਆ, ਉਹੀ ਲਫ਼ਜ਼ ਵਰਤਿਆ, ਲਫ਼ਜ਼ ਹੋਰ ਵਰਤ ਲਿਆ, ਅਰਥ ਹੋਈ ਅਰਥ ਹੋਈ, ਦੁਰਧਰਖਰਣ ਜਿਹੜਾ ਨਹੀਂ ਹਾਰ ਮੰਨਣ ਵਾਲਾ ਜੰਗ ਦੇ ਵਿੱਚ, ਕਿਸੇ ਦੇ ਰਣ ਦੇ ਵਿੱਚ ਨਹੀਂ ਹਾਰ ਮੰਨਣ ਵਾਲਾ ਕਿਸੇ ਤੇ, ਉਹ ਜੋਧਾ ਇਹ ਕੌਣ ਹੈ, ਇਹ ਗੁਰਮੁਖ ਹੈ, ਇਹ ਕਬੀਰ ਹੈ, ਇਹ ਰਵਿਦਾਸ ਹੈ, ਇਹ ਨਾਨਕ ਹੈ, ਜਿੰਨੇ ਸਾਰੇ ਗੁਰਬਾਣੀ 'ਚ ਬੈਠੇ ਨੇ ਸਾਰੇ ਹੀ ਨੇ ਗੁਰਮੁਖ ਨੇ, ਸਾਰੇ ਬਲੀਸ਼ ਨੇ, ਜਿਹਨਾਂ ਨੇ ਖੋਪੜੀਆਂ ਲਾਹੀਆਂ ਨੇ ਉਹ ਵੀ ਇਹਦੇ ਵਿੱਚ ਹੀ ਨੇ, ਜਿਹਨੇ ਬੰਦ ਬੰਦ ਕਟਾਏ ਨੇ ਉਹ ਵੀ ਵਿੱਚ ਹੀ ਨੇ।
ਅਨਭੈ ਅਭੰਜ ਅਨਮਿਟ ਸੁਧੀਸ ਅਨਵਿਕਾਰ ਅਨਜੈਸ ਭਾਣ।
ਦੇਖੋ ਇਹਦੇ ਗੁਣ ਨੇ,
ਅਨਭੈ
ਅਨਭੈ ਪੈ ਰਹਿਤ, ਪੈ ਰਹਿਤ ਕੋਈ ਪੈ ਨਹੀਂ, ਪੈ ਕਾਹੂ ਕੋਈ ਦੇ
ਤਨਾ
ਪਹਿਮਾਨ ਤਾਣ, ਅਨਭੈ ਹੈ ਹੋਣਾ ਚਾਹੀਦਾ, ਇਹ ਗਾਹਾਂ ਗੁਣ ਨੇ ਜਿਹੜੇ ਬ੍ਰਹਮ ਗਿਆਨੀ ਕਹੇ ਜਾਂਦੇ ਨੇ, ਐ ਗੁਣ ਹੈਗੇ ਕਿਸੇ 'ਚ ਦੱਸਣ, ਐ ਗੁਣ ਹੈਗੇ ਕਿਸੇ 'ਚ ਸੀਗੇ
ਮਹਾਂਪੁਰਖਾਂ
'ਚ, ਐ ਗੁਣ ਨੇ ਦੱਸੇ ਹੋਏ, ਇਹ ਹੁੰਦੇ ਨੇ
ਅਨਭੈ
ਅਨਭੈ
ਅਪੰਜ
ਅਪੰਜ, ਨਹੀਂ ਤੋੜਿਆ ਜਾ ਸਕਦਾ, ਮਨ ਅੱਡ ਨਹੀਂ ਹੋ ਸਕਦਾ ਉਹਦਾ ਕਦੇ ਵੀ, ਪੰਜਨ ਕਰਨ ਸਮਰੱਥ ਹੈ ਜਿਹੜਾ, ਉਹਦਾ ਸਿਰ 'ਤੇ ਹੱਥ ਹੈ, ਪੰਜਨ ਕਰਨ ਸਮਰੱਥ ਦਾ ਤਾਂ ਹੱਥ ਹੈ ਸਿਰ 'ਤੇ, ਦੂਆ ਕੌਣ ਤੋੜੂ ਇਹਨੂੰ, ਉਹ ਤਾਂ ਇਹਨੂੰ ਇੱਕ ਕਰੀ ਬੈਠਾ।
ਹਾਂ ਅਨਮਿਟ ਸੁਧੀਸ
ਅਨਮਿਟ, ਨਹੀਂ ਆਪਣੇ ਰਸਤੇ ਤੋਂ ਇਹਨੂੰ ਹਟਾਇਆ ਜਾ ਸਕਦਾ, ਜਿੱਧਰ ਜਾਂਦਾ ਨਹੀਂ ਮੋੜਿਆ ਜਾ ਸਕਦਾ, ਨਹੀਂ ਮਿਟਿਆ ਜਾ ਸਕਦਾ। ਹਾਂ
ਅਨਵਿਕਾਰ
ਅਨਵਿਕਾਰ, ਵਿਕਾਰਾਂ ਤੋਂ ਰਹਿਤ ਹੈ ਹੁਣ, ਕੋਈ ਵਿਕਾਰ ਨਹੀਂ ਵਿੱਚ, ਵਿਕਾਰ ਤਾਂ ਸਾਰੇ ਖਤਮ ਕਰ ਹੋ
ਗਏ, ਹਰੀ ਸ਼ੈ ਕਰ ਪੁਰਾ ਗਿਆ,
ਹਾਂ ਅਰ ਤਾਂ ਸ਼ੈ ਕੀਤੇ ਹੋਏ ਨੇ ਸਾਰੇ ਜਿੱਤੇ,
ਅਨਜੈ ਸੁਭਾਣ
ਅਨਜੈ, ਨਹੀਂ ਜਿੱਤਿਆ ਜਾ ਸਕਦਾ ਇਹਨੂੰ,
ਅਨਜੈ ਸੁਭਾਣ
ਸੁਭਾਣ, ਐਸਾ ਇਹਦੇ ਵਾਸਤੇ ਐਸੇ ਸ਼ਬਦ ਬੋਲੇ ਜਾ ਸਕਦੇ ਨੇ, ਐਸੇ ਸ਼ਬਦ ਨੇ ਇਹਦੇ ਵਾਸਤੇ, ਇਹ ਗੁਣ ਨੇ ਉਹਦੇ, ਉਹਦੇ ਇਹ ਗੁਣ ਦੱਸੇ ਨੇ, ਦੱਸੇ ਗਏ ਨੇ।
ਅਤਿ ਪ੍ਰਤਾਪ ਅਮਿਤੋਜ ਅਮਿਤ,
ਕੌਣ ਕਹਿ ਰਿਹਾ ਹੈ, ਮਛਿੰਦਰ ਨਾਥ ਪਾਰਸਨਾਥ ਨੂੰ ਕਹਿ ਰਿਹਾ, ਇਹ ਗੁਣ ਹੁੰਦੇ ਨੇ ਤੇਰੇ 'ਚ ਹੈਗੇ, ਕਹਿ ਇਹ ਰਿਹਾ ਉਹਨੂੰ, ਇਹ ਗੁਣ ਹੁੰਦੇ ਨੇ ਉਹ 'ਚ ਵਿਵੇਕ ਦੇ ਵਿੱਚ,
ਜਿੱਥੇ ਵਿਵੇਕ ਬੁੱਧੀ ਹੋਵੇ,
ਜਿੱਥੇ ਵਿਵੇਕ ਬੁੱਧੀ ਹੋਵੇ, ਇਹ ਹੈਗਾ ਤੇਰੇ 'ਚ, ਜੇ ਤੇਰੇ 'ਚ ਗੁਣ ਨਹੀਂ ਇਹਨਾਂ ਨੂੰ ਇਕੱਠੇ ਨਹੀਂ ਤੂੰ ਰੱਖ ਸਕਦਾ, ਜਿਹੜੀ ਫੌਜ ਬਣਾ ਲਈ। ਫੌਜ ਤੈਨੂੰ ਜ਼ਿਆਦਾ ਉਗੜਨੇ, ਜਿੱਥੇ ਉਗੜਨੇ ਲੜ ਪੈਣੇ ਇਹਨਾਂ ਨੇ ਆਪਸ ਵਿੱਚ ਹੀ ਟਕਰਾਅ ਹੋ ਜਾਣਾ। ਪਿੱਛੇ ਅਵਿਵੇਕ ਦਾ ਟਕਰਾਅ ਦੱਸਿਆ ਹੋਇਆ, ਇੱਥੇ ਪਾਂਬੜ ਕਦੇ ਹੀ ਮੱਚ ਪੈਣੇ, ਪਤਾ ਨਹੀਂ ਕਦੋਂ ਮੱਚ ਪਵੇ, ਇੱਥੇ ਇਹਦੀ ਇਕੱਠੇ ਰਹਿਣੇ, ਕਦੇ ਹੀ ਬਗਾਵਤ ਹੋ ਸਕਦੀ ਹੈ ਅੰਦਰ, ਜਿੱਥੇ ਸੁਲਗ ਦੀ ਹੋਵੇ ਕਦੇ ਹੀ ਮੱਚ ਸਕਦੀ ਹੈ, ਅੰਦਰ ਤਾਂ ਸੁਲਗ ਦੀ ਰਹਿੰਦੀ ਹੈ, ਜਿਵੇਂ ਅਕਾਲੀ ਦਲ ਦੇ ਵੀ ਸੁਲਗ ਦੀ ਰਹਿੰਦੀ ਹੈ ਹਰ ਵਕਤ, ਅੰਦਰ ਅੰਦਰ ਕੀ ਪਤਾ ਕਦੇ ਭੜਕ ਪੈਣੀ ਹੈ, ਜਦੋਂ ਕਿਤੋਂ ਹਵਾ ਆ ਗਈ ਉਹਨੂੰ ਠੀਕ ਜੀ ਸਪੋਰਟ ਮਿਲ ਗਈ, ਜਦੋਂ ਭੜਕ ਪੂਗੀ ਦੂਜੀ ਪਾਰਟੀ ਬਣ ਜੂ, ਅੱਗੇ ਬਣਦੀਆਂ ਨਹੀਂ ਰਹੀਆਂ। ਹਾਂਜੀ,
ਅਤਿ ਪ੍ਰਤਾਪ ਅਮਿਤੋਜ ਅਮਿਤ ਅਣਭੈ ਅਭੰਗ ਭੱਟ
ਅਮਿਤੋਜ
ਅਤਿ ਪ੍ਰਤਾਪ ਅਮਿਤੋਜ ਅਮਿਤ
ਅਤਿ ਪ੍ਰਤਾਪ, ਪ੍ਰਤਾਪ ਕਿੰਨਾ, ਪ੍ਰਤਾਪ ਦਾ ਵੀ ਅੱਤ ਹੈ, ਵਾਸਤੇ ਤੋਂ ਜ਼ਿਆਦਾ ਪ੍ਰਤਾਪ ਹੋ ਹੀ ਨਹੀਂ ਸਕਦਾ, ਸੰਸਾਰ 'ਚ ਤੋਂ ਜ਼ਿਆਦਾ ਪ੍ਰਤਾਪ ਵਾਲਾ ਆਦਮੀ ਨਹੀਂ ਹੋ ਸਕਦਾ। ਅਤਿ ਪ੍ਰਤਾਪ ਅਮਿਤੋਜ ਅਮਿਤ ਤੇਜ ਹੈ, ਅਮਿਤ ਤੇਜ, ਅਮਿਤੋਜ ਦਾ ਹੁੰਦਾ ਅਮਿਤ, ਬੇਅੰਤ ਤੇਜ ਹੈ, ਜਿਹੜੇ ਤੇਜ ਦਾ ਜਿਹੜੀ ਬੁੱਧੀ ਦਾ ਨਾਪੇ ਨਹੀਂ ਜਾ ਸਕਦੀ, ਜਿਹੜੀ ਬੁੱਧੀ, ਜਿਹੜੀ ਬੁੱਧੀ ਦੀ ਗਹਿਰਾਈ ਦਾ ਹੀ ਨਹੀਂ ਪਤਾ ਕਿੰਨੀ ਹੈ, ਨਾ ਉਚਾਈ ਦਾ ਪਤਾ ਨਾ ਗਹਿਰਾਈ ਦਾ ਪਤਾ ਹੈ, ਉਹਨੂੰ ਅਮਿਤ ਤੋਜ ਵਾਲੀ ਕਹਿੰਦੇ ਨੇ, ਅਮਿਤ ਤੇਜ, ਅਮਿਤ ਤੇਜ ਤੋਂ ਅਮਿਤੋਜ ਲਫ਼ਜ਼ ਬਣਿਆ ਹੋਇਆ।
ਅਨਭੈ ਅਭੰਗ ਭੱਟ,
ਅਨਭੈ ਅਭੰਗ ਭੱਟ, ਅਨਭੈ ਅਭੰਗ ਹੈ, ਅਭੰਗ ਤਾਂ ਜੇ ਭੰਗ ਹੋ ਜਾਏ ਜਦੋਂ ਮਨ ਡਰ ਜਾਂਦਾ, ਭੰਗ ਹੋਇਆ ਡਰਦਾ ਹੈ, ਨਾਨਕ ਜੀ ਨੇ ਮਨ
ਭੰਗ,
ਦੇਖੋ ਭੰਗ ਲਫ਼ਜ਼ ਇੱਥੇ ਅਭੰਗ ਆਇਆ ਹੋਇਆ,
ਇੱਥੇ ਭੰਗ ਭੱਟ ਹੈ,
ਉਹ ਤਾਂ ਭੰਗ ਹੈ, ਸਵੈ ਭੰਗ ਹੈ ਆਪ, ਇਹਦੇ ਕੋਲ ਪਾਵਰ ਹੈ ਸਵੈ ਭੰਗ ਦੀ, ਜਦੋਂ ਇਹਨੇ ਭੰਗ ਹੋ ਗਿਆ ਮਨ, ਜਦੇ ਡਰ ਪੈਦਾ ਹੋ ਜਾਣਾ, ਜਦੇ ਸਾਰੇ ਆ ਬਣਨੇ ਨੇ, ਸੰਤੋਖ ਟੁੱਟ ਗਿਆ ਭੰਗ ਹੋ ਗਿਆ, ਸੰਤੋਖ ਟੁੱਟ ਗਿਆ ਭੰਗ ਹੋ ਗਿਆ, ਭੰਗ ਕਦ ਹੋਊ ਜਾਂ ਲਾਲ ਚਾਵੜੂ ਕੋਈ ਮਾਇਆ ਦੀ, ਸੰਸਾਰੀ ਕੋਈ ਲੋਭ ਲਾਲ ਚਾਵੜੂ ਤਾਂ ਭੰਗ ਹੋਊਗਾ, ਸੰਸਾਰੀ ਸਰੀਰ ਦਾ ਜਦ ਸਰੀਰ ਨਾਲ ਜੁੜ ਗਿਆ ਭੰਗ ਹੋਜੂ, ਮਾਇਆ ਨਾਲ ਜੁੜੂ ਭੰਗ ਹੋਜੂ।
ਰਥ ਪ੍ਰਮਾਣ ਚਪਲਾ ਸੁਚਾਰ ਚਮਕਦਾ ਹੈ ਅਨਕਟ,
ਰਥ, ਰਥ ਨੂੰ ਕਿਵੇਂ ਦੱਸੀਏ ਹੁਣ, ਬੁੱਧੀ ਕਿਹੋ ਜਿਹੀ ਦੱਸੀਏ, ਪ੍ਰਮਾਣ ਸੁਚਪਲਾ,
ਪ੍ਰਮਾਣ ਚਪਲਾ ਸੁਚਾਰ,
ਚਪਲਾ ਹੁੰਦੀ ਹੈ ਮੱਛੀ, ਕਿਵੇਂ ਚੱਲਦੀ ਹੈ, ਐ ਚੱਲਦੀ ਹੈ ਮੱਛੀ, ਜੇ ਰਥ ਐ ਨਾ ਚੱਲੇ ਤਾਂ ਤੀਰ ਸਿੱਧਾ ਮਾਰ ਸਕਦਾ ਕੋਈ ਜੰਗ ਦੇ ਵਿੱਚ, ਸਾਰੇ ਹੀ ਤੀਰ ਖੜਾ ਹੋ ਕੇ ਨਹੀਂ ਜੋ ਕਰਦਾ, ਬਹੁਤ ਸਾਰੇ ਤੀਰ ਨੇ ਐਂ ਹੋ ਜਾਂਦਾ, ਐਂ ਹੀ ਲੰਘ ਜਾਂਦੇ ਨੇ ਸਾਈਡ 'ਤੇ, ਗੱਲਾਂ ਮਾਇਆ ਦੀਆਂ ਹੁੰਦੀਆਂ ਲੋਕਾਂ ਦੀਆਂ, ਉਹ ਕਹਿੰਦਾ ਤੇਰੀਆਂ ਗੱਲਾਂ ਦਾ ਗਿਆਨ ਨਾਲ ਕੀ ਸੰਬੰਧ ਹੈ, ਇਹ ਗੱਲਾਂ ਸਾਡੇ ਵਿਸ਼ੇ ਤੋਂ ਬਾਹਰ ਨੇ, ਆ ਕਿਉਂ ਹੋਇਆ ਕਿਉਂ ਨਹੀਂ ਹੋਇਆ ਇਹ ਜਾ ਕੇ ਪਰਮੇਸ਼ਰ ਨੂੰ ਪੁੱਛ ਲੈ, ਮੇਰੇ ਤੋਂ ਜਿਹੜੀ ਗੱਲ ਪੁੱਛਣੀ ਹੈ ਉਹ ਹੋਰ ਹੈ, ਇਹਦੇ ਜਵਾਬ ਮੈਂ ਨਹੀਂ ਦੇ ਸਕਦਾ, ਕੁਛ ਇੱਕ MP ਦੇ ਲੈਵਲ ਦੀਆਂ ਗੱਲਾਂ ਨੇ ਸਵਾਲ ਨੇ, ਕੁਛ ਇੱਕ ਮਿਨਿਸਟਰ ਦੇ ਲੈਵਲ ਦੇ ਸਵਾਲ ਨੇ, ਕੁਛ ਇੱਕ PM ਦੇ ਲੈਵਲ ਦੇ ਸਵਾਲ ਨੇ, ਕਹਿੰਦਾ ਆਹ ਫਲਾਨੇ ਨੇ ਗੱਲ ਕਿਉਂ ਕਹੀ, ਕਹਿੰਦਾ ਉਹਨੂੰ ਜਾ ਕੇ ਪੁੱਛ, ਮੇਰੇ ਤਾਂ ਕਹਿੰਦੇ ਪੁੱਛ, ਜਿਹਨੇ ਕਹੀ ਉਹ ਤਾਂ ਪੁੱਛ ਲਾ ਜਾ ਕੇ, ਇਹੋ ਜਿਹੇ ਬਹੁਤੇ ਸਵਾਲ ਆਉਂਦੇ ਨੇ, ਆ ਮੌਸਮ ਇਹੋ ਜਿਹਾ ਕਿਉਂ ਹੋ ਗਿਆ, ਜਿਹਨੇ ਕੀਤਾ ਉਹਦੇ ਪੁੱਛ ਲਿਆ ਜਾ ਕੇ ਕਿਉਂ ਹੋ ਗਿਆ, ਇਹ ਜਿਹੜੇ ਉਹ ਮੌਸਮ ਵਿਭਾਗ ਵਾਲੇ ਨੇ ਉਹ ਦੱਸਣ ਕਿਉਂ ਹੋ ਗਿਆ, ਵੀ ਉਹ ਬੈਠੇ ਨੇ ਇਹਨੂੰ ਰੀਡ ਕਰਦੇ, ਸਾਡਾ ਮੌਸਮ ਦੱਸਣਾ ਮਤਲਬ ਨਹੀਂ ਹੈ, ਅਸੀਂ ਕਹਿੰਦੇ ਵੀ ਪਰਮੇਸ਼ਰ ਦੀ ਮਰਜ਼ੀ ਸੀ ਹੋ ਗਿਆ, ਬਸ ਸਾਡੇ ਕੋਲ ਤਾਂ ਇਹ ਵੀ ਉਹਦੀ ਮਰਜ਼ੀ ਇਵੇਂ ਸੀ ਹੋ ਗਿਆ, ਸਭ ਕੋਲ ਉਹਦੀ ਮਰਜ਼ੀ ਨਾ ਹੁੰਦੀ, ਸਾਡਾ ਜਵਾਬ ਇਹ ਹੈ ਕਿਉਂ ਹੋ ਗਿਆ ਉਹਨੂੰ ਪੁੱਛ ਜਾ ਕੇ, ਕਿਉਂ ਦਾ ਜਵਾਬ ਨਹੀਂ ਹੈਗਾ, ਇੰਨਾ ਪਤਾ ਵੀ ਜੋ ਉਹਦੀ ਮਰਜ਼ੀ ਆ ਹੁੰਦਾ, ਸੁਨਾਮੀ ਕਿਉਂ ਆ ਗਈ ਉਹਦੀ ਮਰਜ਼ੀ ਸੀ ਆ ਗਈ, ਫਲਾਣੇ ਤੋਂ ਭਚਾਲ ਕਿਉਂ ਆ ਗਿਆ ਉਹਦੀ ਮਰਜ਼ੀ ਸੀ ਆ ਗਿਆ, ਆ ਐਕਸੀਡੈਂਟ ਕਿਉਂ ਹੋ ਗਿਆ ਉਹਦੀ ਮਰਜ਼ੀ ਸੀ ਹੋ ਗਿਆ, ਕਿਉਂ ਹੋ ਗਿਆ ਜਿਹਦੀ ਮਰਜ਼ੀ ਵਾਲੇ ਨੂੰ ਪੁੱਛੇ, ਇਹ ਤਾਂ ਮਰਜ਼ੀ ਵਾਲੇ ਦਾ ਜਵਾਬ ਦਊਗਾ ਸੀਗਾ, ਇੱਦਾਂ ਹੀ ਹੈ ਜਵਾਬ,
ਚਪਲਾ ਸੁਚਾਰ,
ਹਾਂ ਇਹ ਚਪਲਾ ਸੁਚਾਰ ਹੈ,
ਚਮਕਤ ਹੈ ਅਨਕਾਰ।
ਜੇ ਅਸੀਂ ਹਰ ਸਵਾਲ ਦਾ ਜਵਾਬ ਦੇਣ ਲੱਗ ਗਏ ਜਿਵੇਂ ਦੇਣ ਲੱਗੇ ਰਿਸ਼ੀ ਮੁਨੀ, ਰਿਸ਼ੀ ਮੁਨੀ ਫਸੇ ਤਾਂ ਨੇ ਹਰ ਸਵਾਲ ਦਾ ਜਵਾਬ ਦੇਣ ਲੱਗ ਗਏ ਸੀ। ਹਰ ਸਵਾਲ ਦਾ ਜਵਾਬ ਦੇਣਾ ਸਾਡੀ ਡਿਊਟੀ ਨਹੀਂ ਹੈ, ਸਾਡਾ ਵਿਸ਼ਾ ਨਹੀਂ ਹੈ। ਸਾਡਾ ਵਿਸ਼ਾ ਇਹ ਹੈ ਕਿ ਤੁਸੀਂ ਖੂਹ 'ਚ ਡਿੱਗੇ ਹੋਏ ਹੋ, ਖੂਹ 'ਚੋਂ ਬਾਹਰ ਕਿਵੇਂ ਨਿਕਲਣ, ਬਸ ਖੂਹ 'ਚੋਂ ਬਾਹਰ ਨਿਕਲ ਕੇ ਘਰ ਨੂੰ ਜਾਣ ਲੱਗੇ ਸੀ ਨਾ, ਰਾਹ 'ਚ ਰਾਹ ਜਾ ਗਿਆ ਖੂਹ ਕੱਚਾ, ਖੂਹ 'ਚ ਕੋਈ ਚੀਜ਼ ਦੇਖ ਲਈ ਗਲਤੀ ਨਾਲ, ਖੂਹ 'ਚ ਉਤਰ ਕੇ ਕੱਚੇ ਖੂਹ 'ਚ ਥੱਲੇ ਉਤਰੇ ਕੋ ਡਿੱਗ ਪਏ। ਹੁਣ ਖੂਹ 'ਚ ਜੀ ਲੱਗ ਗਿਆ ਗਿੱਦੜ ਦੇ ਭੈਟੋ ਵਿੱਚ, ਕਹਿੰਦਾ ਯਾਰਾਂ ਨੂੰ ਮਕਾਨ ਥਿਆ ਗਿਆ, ਨਿਕਲ ਨਹੀਂ ਨਾ ਹੋਇਆ, ਵਧੀਆ ਮਕਾਨ ਮਿਲ ਗਿਆ। ਹੁਣ ਇੱਥੇ ਜੀ ਲੱਗ ਗਿਆ ਖੂਹ 'ਚ, ਖੂਹ 'ਚੋਂ ਬਾਹਰ ਨਿਕਲ ਕੇ ਚਿਹਰਾ ਹੈ ਚਿੱਤਰ ਵਿਚਿੱਤਰ ਇਹ ਅਬ
ਚਿਹਰਾ,
ਤਾਜ ਚਿੱਤਰੇ ਚਿੱਤਰਾ ਚਿਤੇਰਾ। ਉਹ ਜਿਹਨੇ ਖੂਹ ਰਾਜ ਬਣਾਇਆ ਸੀ ਉਹਦੇ ਨਾਲ ਕੋਲ, ਉਹਦੇ ਕੋਲ ਜਾਣ ਲੱਗੇ ਸੀ ਆਪਾਂ, ਉਹਦੇ ਕੋਲ ਜਾਣਾ ਸੀ, ਤੂੰ ਤਾਂ ਖੂਹ 'ਚ ਜੀ ਲਾ ਲਿਆ। ਬਾਹਰ ਕਿਵੇਂ ਨਿਕਲਣਾ, ਅਰ ਅਗਲਾ ਸਫ਼ਰ ਕੀ ਹੈ, ਇਹ ਗੱਲ ਹੈ ਸਾਡਾ ਵਿਸ਼ਾ ਬਸ। ਕਿਉਂ ਖੂਹ ਬਣਾਇਆ ਰਾਹ 'ਚ ਕਿਹਾ ਇਹੋ ਜਿਹਾ ਕਿਉਂ, ਇਹੋ ਜਿਹਾ ਕਿਉਂ ਹੈ ਖੂਹ 'ਚ, ਉਹਨੂੰ ਪੁੱਛ ਜਾ ਕੇ ਜਿਹਨੇ ਬਣਾਇਆ, ਗਾਹਾਂ ਜਾ ਕੇ ਪੁੱਛ ਲਈ, ਤੂੰ ਆ ਚੱਲੀਏ ਪਹਿਲਾਂ ਗਾਹਾਂ ਜਾ ਕੇ ਪੁੱਛੀ, ਆਪਾਂ ਉਹ ਤੋਂ ਪੁੱਛਾਂਗੇ ਇਕੱਠੇ, ਤੂੰ ਵੀ ਪੁੱਛ ਲਈ ਅਸੀਂ ਵੀ ਪੁੱਛਾਂਗੇ, ਵੀ ਜਿਹਨੇ ਬਣਾਇਆ ਉਹ ਤੋਂ ਪੁੱਛਾਂਗੇ ਜਾ ਕੇ। ਇੱਕ ਮਿਲ ਹੈ ਚੀਨੀ ਬਣਦੀ ਹੈ, ਕਾਰਖਾਨਾ ਬਣਿਆ, ਆਹ ਕਿਉਂ ਬਣਿਆ, ਆਹ ਕਿਉਂ ਬਣਿਆ, ਇਹ ਤਾਂ ਉਹ ਜਿਹਨੇ ਬਣਾਇਆ ਉਹ ਪੁੱਛ ਦੱਸੂਗਾ, ਆਪਾਂ ਉਹਦੇ ਚੱਲੀਏ, ਬਣਾਉਣ ਵਾਲੇ ਕੋਲ ਚੱਲੀਏ, ਮਿਲ 'ਚ ਨਹੀਂ ਇਹਦਾ ਜਵਾਬ, ਜਿਹਨੇ ਬਣਾਈ ਹੈ ਜਿੱਥੋਂ ਬਣ ਕੇ ਆਈ ਹੈ ਉਹਦੇ ਕੋਲ ਜਵਾਬ ਹੈ, ਉੱਥੇ ਚੱਲਦੇ ਹਾਂ, ਉੱਥੇ ਪੁੱਛਾਂਗੇ ਜਾ ਕੇ ਵੀ ਇਹਦਾ ਕੀ ਮਤਲਬ, ਜ਼ਰੂਰ ਹੋਊ ਕੋਈ ਨਾ ਕੋਈ, ਕੋਈ ਚੀਜ਼ ਉਹਨੇ ਫਾਲਤੂ ਨਹੀਂ ਬਣਾਈ, ਪਰ ਜੇ ਆਪਾਂ ਨੂੰ ਨਹੀਂ ਪਤਾ ਉਹਦੇ ਪੁੱਛ ਲਾਂਗੇ ਜਾ ਕੇ, ਉਹਦੇ ਕੋਲ ਤਾਂ ਚੱਲੀਏ ਫਿਰ ਪੁੱਛ ਲਾਂਗੇ, ਉਹਦੇ ਕੋਲ ਤਾਂ ਜਾਣਾ ਨਹੀਂ, ਇੱਥੇ ਕੋਈ ਦੱਸਣ ਵਾਲਾ ਨਹੀਂ, ਅਤੇ ਫਿਰ ਪਤਾ ਕਿਵੇਂ ਲੱਗੂ ਤੈਨੂੰ ਸਵਾਲਾਂ ਦਾ ਜਵਾਬ ਕਿਵੇਂ ਲਾਉਣਗੇ। ਅਕਲ ਵਾਲੇ ਤਾਂ ਐਵੇਂ ਕਰਨਗੇ, ਬੇਅਕਲ ਇੱਥੇ ਕਰੀ ਜਾਂਦੇ ਨੇ ਖੜ੍ਹੇ ਗੱਲਾਂ, ਬੇਅਕਲਾਂ ਦੀਆਂ ਗੱਲਾਂ ਨੇ ਇਹ, ਅਕਲ ਵਾਲੇ ਤਾਂ ਗੱਲ ਹੈ ਨਹੀਂ ਇਹ। ਹਾਂਜੀ,
ਚਮਕਤ ਹੈ ਅਣਕਟ,
ਚਮਕ ਤਹਿ ਅਣਕਟ, ਉਹਦੀ ਚਮਕ ਕੈਸੀ ਹੈ, ਜੋ ਗਿਆਨ ਦਿੰਦਾ ਗਿਆਨ ਦਾ ਜਵਾਬ ਨਹੀਂ ਹੈ, ਉਹ ਗਿਆਨ ਨੂੰ ਲਾ ਨਹੀਂ ਕੋਈ ਸਕਦਾ, ਧੋ ਨਹੀਂ ਸਕਦਾ। ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਬੁਲਾਏ, ਜੇ ਕਿਸੇ ਦੇ ਹਿਰਦੇ 'ਚ ਇੱਕ ਗੱਲ ਬਹਿ ਗਈ ਨਾ ਸੱਚ ਦੀ, ਉਹ ਨਹੀਂ ਜਾ ਰਹੀ ਕਿਤੇ, ਉਹ ਨਹੀਂ ਸਕਦਾ, ਉਹ ਨਹੀਂ ਝੂਠ ਨੂੰ ਮੰਨਦਾ। ਅਣਕ ਸਿਆਣੇ ਪਛਮੂ ਹੋਏ ਨਾ ਨਿਰਵਾਰੀ ਜਾਏ, ਜੇ ਧਰਤੀ 'ਚ ਇੱਕ ਬੂੰਦ ਚਲੀ ਗਈ ਪਾਣੀ ਦੀ, ਔਰ ਧਰਤੀ ਨੇ ਉੱਤੋਂ ਡਿੱਗੀ, ਧਰਤੀ ਨੇ ਲਈ ਸੋਕ ਆਪਣੇ ਵਿੱਚ ਮਿਲਾ ਲਈ, ਤਾਂ ਉਹਨੂੰ ਬੂੰਦ ਨੂੰ ਕੱਢ ਕੇ ਦਿਖਾਓ ਧਰਤੀ 'ਚੋਂ ਬਾਹਰ, ਨਹੀਂ ਨਾ ਕੱਢ ਸਕਦੇ। ਉਹ ਜੇ ਪੱਥਰ 'ਤੇ ਪਈ ਹੈ ਬਾਹਰੇ ਪਈ ਹੈ, ਫਿਰ ਜੇ ਪੱਥਰ 'ਤੇ ਪਈ ਹੈ ਤਾਂ ਬਾਹਰੇ ਪਈ ਹੈ, ਉਹਦਾ ਦੇਖੋ ਬੁਲਾਈ ਉਹਦੀ, ਜੇ ਪੱਥਰ ਨੇ ਫਿਰ ਤਾਂ ਬਾਹਰ ਪਈ ਹੈ, ਫਿਰ ਤਾਂ ਹੱਥ ਪੈਰੋਂ ਸਾਫ਼ ਕਰ ਦਿਓ, ਪੱਥਰ ਸੁੱਕਾ ਥੱਲੇ। ਪਰ ਜੇ ਧਰਤੀ ਨੇ ਮਿਲਾ ਲਈ, ਧਰਤੀ ਹੋ ਗਈ ਗਿੱਲੀ, ਉਹ ਸੁੱਕ ਭਾਵੇਂ ਜਾਵੇ, ਪਰ ਤੁਸੀਂ ਬੂੰਦ ਨਹੀਂ ਵਾਪਸ ਲੈ ਸਕਦੇ ਹੋ ਪੂਰੀ।
ਨਿਰਖ ਸ਼ਸਤਰ ਤੇ ਤਜ ਚੱਕਰਤ ਪੈ ਭੀਤ ਭੱਜਤ ਰਾਣ,
ਨਿਰਖ
ਸ਼ਸਤਰ ਤੇ,
ਸ਼ਸਤਰ ਤੇ ਉਹਦੇ ਸ਼ਸਤਰਾਂ ਨੂੰ ਦੇਖ ਕੇ, ਹਥਿਆਰਾਂ ਨੂੰ ਦੇਖ ਕੇ, ਜਿਹੜੇ ਬੜੇ ਬੜੇ ਭੱਟ ਸੂਰਮੇ ਆਉਂਦੇ ਨੇ ਬਰਾਬਰ ਕਰਨ ਜੰਗ ਉਹਦੇ ਨਾਲ, ਜਾਂ ਚਰਚਾ ਗਿਆਨ ਚਰਚਾ ਕਰਨ ਆਉਂਦੇ ਨੇ, ਉਹ ਭੱਜ ਜਾਂਦੇ ਨੇ ਦੇਖ ਕੇ,
ਚੱਕਰਤ ਪੈ ਭੀਤ ਭੱਜਦ
ਚੱਕਰਤ ਹੋ ਜਾਂਦੇ ਨੇ। ਵੀ ਇਹ ਤਾਂ ਸਵਾਲ ਹੀ ਬਹੁਤ ਹੈ, ਇਹਦੇ ਗੱਲ ਦਾ ਜਵਾਬ ਹੀ ਨਹੀਂ, ਇੱਕ ਦੋ ਗੱਲਾਂ ਕਰਕੇ ਹੀ ਉਹਨਾਂ ਦੀ ਬੁੱਧੀ ਚੱਕਰ ਖਾ ਜਾਂਦੀ ਹੈ, ਉਹ ਵੀ ਇਹਦੇ ਜੋਗੇ ਨਹੀਂ ਅਸੀਂ ਹੈਗੇ। ਜਵਾਬ ਉਹਨਾਂ ਨੂੰ ਇਹੋ ਜਿਹੇ ਮਿਲਦੇ ਨੇ, ਇੱਕ ਅੱਧੇ ਦੋ ਸਵਾਲ ਕਰਕੇ ਹੀ ਚੱਕਰ 'ਚ ਪੈ, ਵੀ ਇਸ ਲੈਵਲ ਦੀ ਤਾਂ ਗੱਲ ਸੁਣੀ ਹੋਈ ਨਹੀਂ ਕਿਤੇ ਅਸੀਂ।
ਭੱਜਤ ਰਾਣ,
ਭੱਜਤ ਭੱਜ ਜਾਂਦੇ ਨੇ ਜੰਗ ਛੱਡ ਕੇ, ਮੈਦਾਨ ਛੱਡ ਕੇ ਹੀ ਭੱਜ ਜਾਂਦੇ ਨੇ ਭੱਜਤ।
ਧਰਤ ਧੀਰ ਨਹਿ ਵੀਰ, ਤੀਰ ਮਾਰ ਹੈ ਨਹੀਂ ਹੱਠ ਰਾਣ,
ਉਹਦੇ ਸਾਹਮਣੇ ਬੜੇ ਬੜੇ ਜਿਹੜੇ ਯੋਧੇ ਆ ਕੇ, ਬੜੇ ਬੜੇ ਜਿਹੜੇ ਗਿਆਨ ਚਰਚਾ ਵਾਲੇ ਆ ਕੇ, ਜਿਹੜੇ ਅੱਗੇ ਪਹਿਲਾਂ ਚਰਚਾ ਆਪਸ ਵਿੱਚ ਹੀ ਕਰਦੇ ਰਹਿੰਦੇ ਨੇ, ਤੀਰ 'ਚ ਨਹੀਂ ਤਰ ਰਹੇ ਉਹਦੇ ਅੱਗੇ।
ਤਰ ਤੋਂ ਤੀਰ ਨਹਿ ਵੀਰ,
ਬੜੇ ਬੜੇ ਯੋਧੇ ਤੀਰ ਨਹੀਂ ਧਰਦੇ, ਤੀਰ ਜੀ ਟੁੱਟ ਜਾਂਦਾ ਉਹਨਾਂ ਦਾ।
ਤੀਰ ਮਾਰ ਹੈ ਨਹੀਂ ਹੱਠ ਨਾਲ,
ਹਾਂ ਤੀਰ ਮਾਰ ਹੈ,
ਤੀਰ ਮਾਰ ਹੈ ਨਹੀਂ ਹੱਠ ਨਾਲ,
ਹਾਂ ਬਸ ਤੀਰ ਨਾਲ ਇੱਕ ਨਾਲੇ ਮਰ ਜਾਂਦੇ ਨੇ, ਜਿਹਦੇ ਤੀਰ ਮਰ ਵੱਜਦਾ ਹੈ ਇੱਕ ਤੀਰ ਨਾਲੇ ਪੁੱਠੇ ਹੋ ਕੇ ਡਿੱਗਦੇ, ਇੱਕੋ ਹੀ ਗੱਲ ਸੁਣ ਕੇ ਚੁੱਪ ਕਰ ਜਾਂਦੇ ਨੇ। ਹੱਠ ਨਾਲ
ਵਿਗਿਆਨ ਨਾਲ
ਜਿਹੜੇ ਹਠੀ ਨੇ, ਹਠੀ ਨੇ ਉਹ ਇੱਕ ਤੀਰ ਖਾ ਕੇ ਬਸ ਚੁੱਪ ਹੋ ਜਾਂਦੇ ਨੇ।
ਵਿਗਿਆਨ ਨਾਮ ਅਨਭੈ ਸੁਭਟ ਅਤਿ ਬਲਿਸ਼ਟ ਤਹਿ ਜਾਨੀ ਹੈ।
ਇਹ ਹੈ ਕੌਣ ਯੋਧਾ? ਇਹਦਾ ਨਾਮ ਵਿਗਿਆਨ ਹੈ।
ਵਿਗਿਆਨ,
ਵਿਗਿਆਨ ਨੇ ਸਾਰੀਆਂ ਮੱਤਾਂ ਫੇਲ ਕੀਤੀਆਂ ਨੇ। ਵਿਗਿਆਨ ਦਾ ਨਾਮ ਸਾਇੰਸ ਹੈ। ਵਿਗਿਆਨ ਦੀ ਚਪੇਟ 'ਚ ਆਈ ਈਸਾਈ ਮੱਤ। ਈਸਾਈ ਮੱਤ ਨੇ ਲਿਖ ਦਿੱਤਾ ਵੀ ਆਹ ਜਿਹੜਾ ਧਰਤੀ ਹੈ ਇਹ ਚਟਾਈ ਵਾਂਗੂ ਵਿਛਾਤੀ ਖੁਦਾ ਨੇ, ਗੋਡ ਨੇ, ਫਲੈਟ ਐਂ ਤੇ ਪਾਣੀ ਦੇ ਉੱਤੇ। ਸਾਇੰਸ ਨੇ ਸਾਬਤ ਕਰਤੀ ਵੀ ਜ਼ਮੀਨ ਗੋਲ ਹੈ, ਫਲੈਟ ਹੈ ਨਹੀਂ। ਉਹਨਾਂ ਦਾ ਈਸਾਈ ਸੀ, ਉਹ ਬਥੇਰਾ ਕਹਿੰਦੇ ਰਹੇ ਵੀ ਤੂੰ ਇਹ ਉਹਨੂੰ ਜੇਲ੍ਹ 'ਚ ਪਾ ਦਿੱਤਾ ਵੀ ਇਹ ਸਾਡੀ ਬਾਈਬਲ ਦੇ ਖਿਲਾਫ਼ ਹੈ। ਉਹ ਵੀ ਨਹੀਂ ਸੀ ਸੁਣਨਾ ਚਾਹੁੰਦੇ ਬਾਈਬਲ ਦੇ ਖਿਲਾਫ਼ ਕੁਛ। ਫਿਰ ਉਹਨੂੰ ਬਣਾਇਆ ਵੀ ਤੂੰ ਐਂ ਨਾ ਕਹਿ ਆਪਣੀ ਇਹ ਧਰਮ ਦੇ ਖਿਲਾਫ਼ ਹੈ। ਫਿਰ ਉਹਨੇ ਕਿਹਾ ਵੀ ਜੇ ਤੁਸੀਂ ਕਹਿੰਦੇ ਪਹਿਲਾਂ ਤਾਂ ਮੰਨਿਆ ਨਹੀਂ ਅਤੇ ਮੈਂ ਨਹੀਂ ਝੂਠ ਬੋਲਦਾ। ਜਦ ਹੈ ਉਹ ਚੌਰਸ ਗੋਲ ਮੈਂ ਕਹਿੰਦੇ ਕਹਾਂ ਵੀ ਚੌਰਸ ਫਲੈਟ ਹੈ। ਫਿਰ ਉਹ ਕਹਿੰਦਾ ਵੀ ਚੱਲ ਮੈਂ ਇੰਨੀ ਗੱਲ ਕਹਿ ਦੂੰ ਵੀ ਜੇ ਤੁਸੀਂ ਕਹਿੰਦੇ ਹੋ ਚੱਲ ਮੈਂ ਕਹਿ ਦਿੰਦਾ ਵੀ ਫਲੈਟ ਹੈ। ਚਲੋ ਕਹਿੰਦੇ ਠੀਕ ਹੈ ਰਾਜੀ ਨਵਾਂ ਜਿਹਾ ਕਰਕੇ। ਪਰ ਅੱਜ ਤਾਂ ਕੋਈ ਨਹੀਂ ਨਾ ਮੰਨਦਾ, ਵਿਸ਼ਵਾਸ ਖਤਮ ਹੋ ਗਿਆ ਬਾਈਬਲ ਤੋਂ ਲੋਕਾਂ ਦਾ। ਆਪ ਈਸਾਈਆਂ ਦਾ ਕੋਈ ਵਿਸ਼ਵਾਸ ਨਹੀਂ ਧਰਮ 'ਤੇ। ਜਿਹੜੇ ਦੁਨਿਆਵੀ ਧਰਮ 'ਤੇ ਉਹ ਸਾਇੰਸ ਨੂੰ ਹੀ ਖਤਮ ਕਰਤੇ। ਵਿਗਿਆਨ ਇਹਦਾ ਨਾਮ ਤਾਂ ਹੈ,
ਵਿਗਿਆਨ ਨਾਮ ਨਾਮਾ ਸੁਭਟ।
ਹਾਂ ਵਿਗਿਆਨ ਵਾਲੇ ਵੀ ਐਸੇ ਗਿਆਨ ਚਰਚਾ ਕਰਦੇ ਨੇ। ਇਸਲਾਮ ਮਤ ਵੀ ਵਿਗਿਆਨ ਨੇ ਖਤਮ ਕਰਤੀ।
ਅਨਭੈ ਸੁਭਟ,
ਅਨਭੈ ਸੁਭਟ ਆਹ ਸੁਣਨ ਦਾ ਕੇਸ ਹੁਣ ਚੱਲਦਾ ਵੀ ਕੁਦਰਤ ਨਾਲ ਛੇੜਛਾੜ ਹੈ, ਨੇਚਰ ਨਾਲ ਛੇੜਛਾੜ ਹੈ। ਇਹ ਇਹਦਾ ਕੋਈ ਆਈਡੀਆ ਨਹੀਂ ਧਰਮ ਦੇ ਨਾਲ, ਇਹਦਾ ਕੋਈ ਲਿੰਕ ਨਹੀਂ ਹੋਣਾ ਚਾਹੀਦਾ। ਕੀ ਲਿੰਕ ਹੈ ਇਹਦਾ ਧਰਮ ਦਾ, ਗਿਆਨ ਨਾਲ ਇਹਦਾ ਕੀ ਲਿੰਕ ਹੈ? ਕੁਛ ਵੀ ਨਹੀਂ। ਧਰਮ ਦੇ ਵਿੱਚ ਇਹ ਲਿਆਉਂਦਾ ਕਿਉਂ ਲਿਆਉਂਦਾ? ਔਰ ਉਹਦਾ ਫੰਡੇਮੈਂਟਲ ਰਾਈਟ 'ਤੇ ਡੱਕ ਹੈ। ਬੱਚਾ ਬੜਾ ਹੋ ਕੇ ਜਿਹੜਾ ਮਰਜ਼ੀ ਧਰਮ ਧਾਰਨ ਕਰੇ, ਤੁਸੀਂ ਪਹਿਲਾਂ ਹੀ ਕਿਵੇਂ ਬਾਊਂਡ ਕਰਤਾ ਉਹਨੂੰ? ਉਹਦੇ ਫੰਡਾਮੈਂਟਲ ਰਾਈਟ 'ਤੇ ਡੱਕ ਹੈ। ਕੇਸ ਅਦਾਲਤ ਨੇ ਫੈਸਲਾ ਦੇ ਦਿੱਤਾ ਜਰਮਨ ਦੇ ਵਿੱਚ, ਹੁਣੇ ਹੀ 2-3 ਮਹੀਨੇ ਪਹਿਲਾਂ ਦੀ ਗੱਲ ਹੈ। ਇੱਥੇ ਤੱਕ ਤਾਂ ਦੁਨੀਆ ਪਹੁੰਚ ਗਈ। ਜੋ ਕੁਛ ਕਹਿ ਰਹੇ ਨੇ, ਜਿਵੇਂ ਸ੍ਰਿਸ਼ਟੀ ਪੈਦਾ ਹੋਈ, ਆਦਮੀ ਕਿਵੇਂ ਪੈਦਾ ਹੋਇਆ, ਆਦਮੀ ਔਰ ਮਹਾਵਾ ਉੱਤਰੇ ਥੱਲੇ ਉੱਥੋਂ ਸਿੱਟ ਦਿੱਤੇ, ਜੋ ਵੀ ਉਹਨਾਂ ਨੇ ਕਹਾਣੀ ਬਣਾਈ ਹੈ, ਉਹ ਸਾਇੰਸ ਨਹੀਂ ਮਿਲਦੀ, ਝੂਠ ਸਾਬਤ ਕਰਤਾ। ਇਸਲਾਮ ਦਾ ਵੀ ਝੂਠ ਹੈ ਸਾਬਤ ਹੋ ਗਿਆ, ਅਤੇ ਇਹਨਾਂ ਦਾ ਵੀ। ਉਹ ਕਹਿੰਦੇ ਚੰਦਰਮਾ 'ਤੇ ਕੋਈ ਜਾ ਹੀ ਨਹੀਂ ਸਕਦਾ, ਮਸਜਿਦ ਦੇ ਉੱਤੇ ਚੰਦਰਮਾ, ਚੰਦਰਮਾ ਤੋਂ ਗਾਹਾਂ ਕੀ ਆ, ਸਾਇੰਸ ਨੇ ਸਾਰਾ ਖੋਜ ਲਿਆ। ਉਹ ਤਾਂ ਕਹਿੰਦੇ ਨੇ ਚੰਦਰਮਾ 'ਤੇ ਕੋਈ ਜਾ ਹੀ ਨਹੀਂ ਸਕਦਾ, ਅਤੇ ਚੰਦਰਮਾ 'ਤੇ ਤਾਂ ਲੋਕ ਪਹੁੰਚ ਗਏ, ਉਹ ਤੋਂ ਗਾਹਾਂ ਵੀ ਚਲੇ ਗਏ, ਸਾਇੰਸ ਨੇ ਸਾਰੇ ਲੰਘੇ ਕਰਤੇ। ਕਿਵੇਂ ਸ੍ਰਿਸ਼ਟੀ ਪੈਦਾ ਹੋਈ? ਉਹ ਕਹਿੰਦੇ ਬਹੁਤ ਸਿੰਘ 'ਤੇ ਖੜੀ ਹੈ ਧਰਤੀ, ਹਿੰਦੂ ਮਤ ਵਾਲੇ ਕਹਿੰਦੇ। ਗੁਰੂ ਨਾਨਕ ਨੇ ਕਿਹਾ ਧਰਤੀ ਹੋਰ ਪਰੇ ਹੋਰ ਹੋਰ ਤੇ ਭਾਰਤ ਲੈ ਕਮਲ ਜੋ ਤੌਲ ਧਰਮ ਦੇ ਆਗਾ ਪੂਤ, ਬਹੁਤ ਕੌਣ ਹੈ? ਧਰਮ ਹੀ ਬਹੁਤ ਹੈ, ਦਿਆ ਤੋਂ ਪੈਦਾ ਹੁੰਦਾ। ਤੌਲ ਧਰਮ ਦੇ ਆਗਾ ਪੂਤ, ਸੰਤੋਖ ਥੱਪ ਰੱਖਿਆ ਜਨ ਸੂਤ। ਫਿਰ ਦਸਮ ਪਾਤਸ਼ਾਹ ਨੇ ਕਿਹਾ ਧਰਤੀ ਕਿਵੇਂ ਖੜੀ ਹੈ? ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਕਹਿਤੀ ਨਾ ਸਾਇੰਸ ਦੀ ਗੱਲ, ਵਿਗਿਆਨ ਦੇ ਨਾਲ ਖੜੀ ਕਰਤੀ ਨਾ। ਇਹ ਵਿਗਿਆਨ ਦੇ ਨਾਲ ਵੀ ਬੜੇ ਬੜੇ ਯੋਧੇ ਸਿੱਟ ਦਿੱਤੇ ਥੱਲੇ ਧਰਮ। ਆਹ ਜਿਹੜਾ ਸਿੰਧ ਹੈ, ਸਿੰਧ ਸਮੁੰਦਰ ਨੂੰ ਕਹਿੰਦੇ ਨੇ, ਵਿੱਚ ਪਰਬਤ ਨੇ, ਮੇਦਨੀ ਹੈ ਸਾਰੀ ਧਰਤੀ, ਜਿੱਥੇ ਆਪਾਂ ਖੇਤੀ ਕਰਦੇ ਉਹਨੂੰ ਮੇਦਨੀ ਕਹਿੰਦੇ ਨੇ। ਬਿਨ ਥੰਮਾ ਤੇ ਗਗਨ 'ਚ ਖੜਾ ਹੈ। ਅੱਜ ਸਾਇੰਸ ਵੀ ਕਹਿੰਦੀ ਹੈ, ਦਸਮ ਪਾਤਸ਼ਾਹ ਨੇ ਪਹਿਲਾਂ ਕਹਿਤਾ, 300 ਸਾਲ ਪਹਿਲਾਂ ਕਹਿਤਾ, ਸਾਇੰਸ ਦੀ ਉਹ ਗੱਲ ਹੈ। ਇੱਕ ਸਾਇੰਸ ਵੀ ਐਸਾ ਯੋਧ ਹੈ ਜਿਹੜਾ ਇਹਨਾਂ ਧਰਮਾਂ ਨੂੰ ਮਨਮਤਾਂ ਨੂੰ ਸਾਇੰਸ ਫੇਲ ਕਰ ਦਿੰਦੀ।
ਅਤੀ ਬਲਿਸ਼ਟ ਤਹਿ ਜਾਨੀ ਹੈ,
ਅਤੀ ਬਲਿਸ਼ਟ ਤਹਿ ਜਾਨੀ ਹੈ, ਇਹ ਵੀ ਅਤੀ ਸ਼ਕਤੀਸ਼ਾਲੀ ਹੈ ਸਾਇੰਸ। ਗੁਰਮਤ ਸਾਇੰਸ ਨੂੰ ਪਹਿਲਲ ਮੰਨਦੀ ਹੈ, ਆਪਣੀ ਪਹਿਲਲ ਖੜੀ ਹੈ, ਇਹਨਾਂ ਮਤਾਂ ਨੂੰ ਤਾਂ ਇਹੀ ਫੇਲ ਕਰ ਦਿੰਦੀ ਹੈ। ਸਾਇੰਸ ਦੀ ਨੌਲੇਜ ਹੋਣੀ ਵੀ ਜ਼ਰੂਰੀ ਹੈ, ਜੇ ਸਾਇੰਸ ਦੀ ਨੌਲੇਜ ਨਹੀਂ ਹੈ ਗੁਰਮਤ ਦੀ ਨੌਲੇਜ ਨਹੀਂ ਹੋ ਸਕਦੀ। ਜੇ ਸਾਇੰਸ ਦੀ ਨੌਲੇਜ ਨਹੀਂ ਹੈ ਤਾਂ ਗੁਰਬਾਣੀ ਦੀ ਨੌਲੇਜ ਵੀ ਨਹੀਂ ਹੋ ਸਕਦੀ। ਉਹਨੂੰ ਗੁਰਬਾਣੀ ਨੇ ਕੀ ਦੱਸਿਆ ਸ੍ਰਿਸ਼ਟੀ ਪੈਦਾ ਦੀ ਵਾਸਤੇ? ਕਹਿੰਦੇ ਸੱਚੇ ਤੇ ਪਵਨਾ ਪਿਆ, ਇਹੀ ਸਾਇੰਸ ਕਹਿੰਦੀ ਹੈ। ਸੱਚੇ ਤੇ ਪਵਨਾ ਪਿਆ, ਪਹਿਲਾਂ ਗੈਸਿਸ ਪੈਦਾ ਹੋਈਆਂ ਨੇ, ਗੈਸਿਸ ਕਿੱਥੋਂ ਪੈਦਾ ਹੋਈਆਂ ਸਾਇੰਸ ਕੋਲ ਜਵਾਬ ਨਹੀਂ ਹੈ। ਸਾਇੰਸ ਕੋਲ ਜਵਾਬ ਨਹੀਂ ਹੈ ਗੈਸਿਸ ਕਿੱਥੋਂ ਆਈਆਂ ਨੇ, ਕਿੱਥੋਂ ਆਈਆਂ ਨੇ ਉਹ ਕਿੱਥੋਂ ਦਾ ਜਵਾਬ ਦੇ ਦਿੱਤਾ? ਸੱਚੇ ਤੇ ਪਵਨਾ ਪਿਆ, ਪਵਨਾ ਤੇ ਜਲ ਹੋਏ, ਜਲ ਤੇ ਤਿਰਭਵਨ ਸਾਜਿਆ, ਘੱਟ ਘੱਟ ਜੋਤ, ਜੋਤ ਦੀ ਗੱਲ ਫਿਰ ਨਹੀਂ ਪਤਾ ਸਾਇੰਸ ਨੂੰ। ਜੋਤ ਦੇ ਬਿਨਾਂ ਸਰੀਰ ਨਹੀਂ ਬਣ ਸਕਦਾ, ਤੱਤ ਪੰਜ ਹਮੇਸ਼ਾ ਇਕੱਠੇ ਹੀ ਰਹਿੰਦੇ ਨੇ, ਤੱਤ ਪੰਜ ਹਮੇਸ਼ਾ ਇਕੱਠੇ ਹੀ ਰਹਿੰਦੇ ਨੇ। ਕਿਵੇਂ ਰਹਿੰਦੇ ਨੇ? ਪਾਣੀ ਹੈ, ਪਾਣੀ ਦੇ ਵਿੱਚ ਸੂਰਜ ਦੀ ਹੀਟ ਰਹਿੰਦੀ ਹੈ, ਪਾਣੀ ਆਪਣੇ ਆਪ 'ਚ ਪਾਣੀ 'ਚ ਅੱਗ ਹੁੰਦੀ ਹੈ। 4 ਡਿਗਰੀ ਦਾ ਪਾਣੀ ਹੁੰਦਾ, 4 ਡਿਗਰੀ ਦਾ ਮਤਲਬ ਹੀਟ ਹੈ ਉਹ 'ਚ। ਜਦੋਂ ਜ਼ਿਆਦਾ ਗਰਮ ਹੈ ਪਾਣੀ ਤਾਂ ਪਾਣੀ ਹੀਟ ਤਾਂ ਹੈ, ਹੀਟ ਕੱਢ ਲਈਏ ਬਰਫ਼ ਬਣ ਜਾਣਾ ਪਾਣੀ ਦੀ। ਪਾਣੀ 'ਚ ਮਿੱਟੀ ਵੀ ਹੁੰਦੀ ਹੈ, ਗਰਮੀ ਵੀ ਹੁੰਦੀ। 3 ਤੱਤ ਹੋ ਗਏ, 3 ਤੱਤ ਇਕੱਠੇ ਹੀ ਹੋ ਗਏ ਨੇ ਪਾਣੀ ਦੇ ਵਿੱਚ। ਅਤੇ ਆਕਾਸ਼ ਜਿੰਨੀ ਵੋਲਿਊਮ ਪਾਣੀ ਦੀ ਹੋ, ਆਕਾਸ਼ ਵੀ ਵਿੱਚ ਪਾਣੀ ਆਪ ਹੈਗਾ ਹੀ ਹੈ। ਪਾਣੀ ਗੈਸਾਂ ਦੇ ਵਿੱਚੋਂ ਬਣਿਆ ਹੋਇਆ, ਆਕਸੀਜਨ ਹਾਈਡਰੋਜਨ 'ਚੋਂ, ਅਤੇ ਪਾਣੀ ਦੇ ਵਿੱਚ ਤਾਂ ਫਿਰ ਆਪ ਹੀ ਪੈਦਾ ਹੋ ਜਾਵੇ। ਅਤੇ ਹਵਾ ਬਾਕੀ ਬਾਹਰ ਵੀ ਲੱਗੀ ਹੋਈ ਹੈ, ਹਵਾ ਪਾਣੀ ਨੂੰ ਟੱਚ, ਅਤੇ ਉੱਥੇ ਹੀ ਜੀਵ ਕਿਉਂ ਨਹੀਂ ਪੈਦਾ ਹੋ ਜਾਂਦੇ? ਜੇ ਆਤਮਾ ਦੇ ਬਿਨਾਂ ਜੀਵ ਪੈਦਾ ਹੁੰਦੇ ਤਾਂ ਕੁਛ ਵੀ ਨਾ ਰਹਿੰਦਾ, ਸਾਰੇ ਜੀਵ ਹੀ ਜੀਵ ਪੈਦਾ ਹੋ ਜਾਂਦੇ, ਸਾਰੀਆਂ ਦੇਹਾਂ ਹੀ ਪੈਦਾ ਹੋ ਜਾਂਦੀਆਂ ਆਪਣੇ ਆਪ।
ਘੱਟ ਘੱਟ ਜੋਤ ਸਮੋਏ,
ਜੇ ਜੋਤ ਜਿੱਥੇ ਜੋਤ ਆ ਉੱਥੇ ਜੀਵ ਹੈ, ਬਾਕੀ ਪਾਣੀ ਦੇਹ ਹੋਵੇ, ਬਾਕੀ ਮਿੱਟੀ ਪਈ ਆ ਅਲੱਗ ਹੋਵੇ। ਜੇ ਜੋਤ ਤੋਂ ਬਿਨਾਂ ਪੈਦਾ ਹੁੰਦਾ ਫਿਰ ਤਾਂ ਜੀਵ ਹੋ ਜਾਂਦੇ ਸਾਰੇ, ਸਾਰੀਆਂ ਦੇਹਾਂ ਹੀ ਹੋ ਜਾਂਦੀਆਂ। ਅਤੇ ਮਿੱਟੀ ਕਿਵੇਂ ਰਹਿ ਜਾਂਦੀ ਜੋਤ ਤੋਂ ਬਿਨਾਂ? ਪਾਣੀ ਕਿੱਥੋਂ ਰਹਿ ਜਾਂਦਾ? ਸਾਰਾ ਪਾਣੀ ਖਤਮ ਹੋ ਜਾਣਾ ਸੀ। ਤਦ ਤਾਂ ਸਾਰੇ ਇਕੱਠੇ ਹੀ ਨੇ, ਜਾਂ ਸੱਚੇ ਤੇ ਪਵਨਾ ਪਿਆ ਸੀ, ਪਵਨਾ ਦੇ ਵਿੱਚੇ ਸੀ ਸਭ ਕੁਝ, ਜਦੇ ਹੀ ਸਾਰੇ ਦੇਹਾਂ ਬਣ ਜਾਂਦੀਆਂ ਉਹਦੀਆਂ ਹੀ, ਨਹੀਂ ਬਣ ਸਕਦੀਆਂ ਦੇਹਾਂ ਸਾਰੀਆਂ ਫਿਰ ਉਹ ਜੋਤ 'ਤੇ। ਜਿੱਥੇ ਜੋਤ ਆ ਉੱਥੇ ਦੇਹ ਬਣੂਗੀ, ਬਾਕੀ ਨਹੀਂ ਬਣ ਸਕਦੀ। ਘੱਟ ਘੱਟ ਮੈਂ ਹਰਜੂ ਵਸਾ, ਹਰਜੂ ਤੋਂ ਬਿਨਾਂ ਦੇਹ ਨਹੀਂ ਪੈਦਾ ਹੋ ਸਕਦੀ। ਕਰਤਾ ਕਾਰਨ ਇੱਕੋ ਹੀ ਹੈ, ਕਾਰਨ ਵੀ ਉਹ ਆਪ ਹੈ, ਕਰਤਾ ਵੀ ਆਪ ਹੈ। ਜਿਹੜਾ ਕਰਤਾ ਉਹੀ ਕਾਰਨ ਹੈ। ਸ੍ਰਿਸ਼ਟੀ ਸਰੀਰ ਪੈਦਾ ਕਿਉਂ ਹੋਇਆ? ਸ੍ਰਿਸ਼ਟੀ ਸਰੀਰ ਦੇ ਪੈਦਾ ਹੋਣ ਦਾ ਕਾਰਨ ਕੀ ਸੀ? ਸ੍ਰਿਸ਼ਟੀ ਦੇ ਪੈਦਾ ਹੋਣ ਦਾ ਕਾਰਨ ਕੀ ਸੀ? ਪੈਦਾ ਇਹ ਹੰਸੇ ਸੀ, ਜੀਵ ਸੀ। ਬਸ ਜੀਵ ਵਾਸਤੇ ਦੇਖੋ ਨਾ, ਜੇ ਕੋਈ ਜੀਵ ਹੈ ਉਹਦੇ ਵਾਸਤੇ ਘਰ ਦੀ ਲੋੜ ਹੈ। ਜਿੱਥੇ ਵੀ ਕੋਈ ਜੀਵ ਹੈ ਉਹਦੇ ਵਾਸਤੇ ਘਰ ਦੀ ਲੋੜ ਹੈ, ਖੁਰਾਕ ਦੀ ਲੋੜ ਹੈ। ਜੇ ਜੀਵ ਨਹੀਂ ਹੈ ਨਾ, ਘਰ ਦੀ ਲੋੜ ਹੈ ਨਾ ਖੁਰਾਕ ਦੀ ਲੋੜ। ਜੇ ਬੱਚਾ ਪੈਦਾ ਹੋਊ ਉਹਦੇ ਖਾਤਰੇ ਕੱਪੜਿਆਂ ਦੀ ਲੋੜ ਹੈ, ਉਹ ਬੜਾ ਹੋਊ ਉਹਦੇ ਵਾਸਤੇ ਕਿਸੇ ਅਲੱਗ ਮਕਾਨ ਦੀ ਕਮਰੇ ਦੀ ਲੋੜ ਹੈ, ਉਹਨੂੰ ਐਡ ਕਰਨ ਦੀ ਲੋੜ ਪਊਗੀ। ਉਹਦੇ ਖਾਤਰੇ ਸਕੂਟਰ ਸਾਈਕਲ ਦੀ ਲੋੜ ਪਊਗੀ, ਉਹਦੇ ਖਾਤਰੇ ਜੁੱਤੀ ਕੱਪੜੇ ਦੀ ਲੋੜ ਪਊਗੀ। ਹੈ ਨਹੀਂ ਤਾਂ ਉਹਦੇ ਵਾਸਤੇ ਲੋੜ ਕਾਹਦੀ? ਇਹ ਜਿਹੜਾ ਸਾਇੰਸ ਹੈ ਆਪਣੇ ਆਪ 'ਚ ਬਹੁਤ ਬੜਾ ਸ਼ਕਤੀਸ਼ਾਲੀ ਕਸੂਰ,
ਅਣਭੈ ਸਪੱਟ,
ਭੈ ਰਹਿਤ ਹੈ। ਸਭ ਖੋਜ ਹੋ ਰਹੀ ਹੈ, ਕੋਈ ਭੈ ਕਰਦੇ ਨੇ ਕਿਸੇ ਦੀ, ਭੈ ਕਾਹਦੀ ਹੈ? ਅਣਭੈ ਸਪੱਟ,
ਅਤੀ ਬਲਿਸ਼ਟ ਤਹਿ ਜਾਨੀ ਹੈ।
ਅਤੀ ਬਲਿਸ਼ਟ ਨੂੰ ਵੀ ਇੱਕ ਸ਼ਕਤੀਸ਼ਾਲੀ ਮੰਨਣਾ ਚਾਹੀਦਾ, ਇਹਦੀ ਸ਼ਕਤੀ ਤੋਂ ਅਸੀਂ ਇਨਕਾਰ ਨਹੀਂ ਕਰ ਸਕਦੇ। ਜਿਹੜਾ ਇਹਦੀ ਸ਼ਕਤੀ ਤੋਂ ਇਨਕਾਰ ਕਰੂਗਾ ਉਹ ਵੀ ਮੂਰਖ ਹੀ ਹੈ। ਡਾਕਟਰੀ ਨੇ ਖੋਜ ਬਥੇਰੀ ਕੀਤੀ, ਇਹ ਵੀ ਸਾਇੰਸ ਦਾ ਹਿੱਸਾ, ਡਾਕਟਰੀ ਕੀ ਹੈ, ਇਹ ਵੀ ਵਿਗਿਆਨ ਦਾ ਹਿੱਸਾ ਹੈ। ਵਿਗਿਆਨ ਦੇ ਦਾਇਰੇ 'ਚ ਡਾਕਟਰੀ ਆਉਂਦੀ ਹੈ, ਵਿਗਿਆਨ ਦੇ ਹਿੱਸੇ 'ਚ ਇਹ ਆ ਜਿਹੜੀ ਰਾਕਟ ਉੱਤੇ ਵੀ ਜਾਂਦੇ ਨੇ ਸਾਇੰਸ, ਜਾਂ ਅਸੀਂ ਹਥਿਆਰ ਬਣਾਏ ਨੇ, ਜਾਂ ਅਸੀਂ ਦਵਾਈਆਂ ਬਣਾਈਆਂ ਨੇ, ਜਾਂ ਕਰੋਸ ਬਰੀਡ ਅਸੀਂ ਦਰਖਤ ਬਣਾਏ ਨੇ, ਫਲ ਬਣਾਏ ਨੇ, ਜਾਂ ਅਨਾਜ ਬਣਾਏ ਨੇ, ਬਣਾ ਰਹੇ ਹਾਂ, ਇਹ ਸਭ ਸਾਇੰਸ। ਇਹ ਮਕੈਨੀਕਲ ਲਾਈਨ ਦੇ ਵਿੱਚ ਅਸੀਂ ਤਰੱਕੀ ਕਰ ਰਹੇ ਹਾਂ, ਇਹ ਸਭ ਸਾਇੰਸ ਦਾ ਹਿੱਸਾ ਨਾ, ਵਿਗਿਆਨ ਦਾ ਹਿੱਸਾ। ਕੰਪਿਊਟਰ ਬਣਾਇਆ ਵਿਗਿਆਨ ਦਾ ਹਿੱਸਾ ਨਾ, ਸਾਰਾ ਸਾਰਾ ਕੁਛ। ਰੋਬੋਟ ਬਣਾਏ ਨੇ, ਵਿਗਿਆਨ ਦਾ ਹਿੱਸਾ ਸਾਰਾ। ਕੀ ਇਹਨੂੰ ਇਹਦੀ ਸ਼ਕਤੀ ਤੋਂ ਇਨਕਾਰ ਕੀਤਾ ਜਾ ਸਕਦਾ? ਕੋਈ ਮੂਰਖ ਕਰ ਸਕਦਾ ਇਨਕਾਰ ਇਹਦੀ ਸ਼ਕਤੀ ਤੋਂ? ਇਹਦੀ ਸ਼ਕਤੀ ਹੈ, ਬਲਿਸਟ ਆਪਣੀ ਜਗ੍ਹਾ ਹੈ, ਦੋਹਾਂ ਸ਼ਕਤੀਆਂ ਨੂੰ ਮੰਨਦੀ ਹੈ ਗੁਰਬਾਣੀ, ਉਹ ਵੀ ਸ਼ਕਤੀ ਹੈ। ਇਹ ਸੰਸਾਰੀ ਗਿਆਨ ਦੀ ਸ਼ਕਤੀ ਵੱਖਰੀ ਹੈ, ਨਿਰਾਕਾਰ ਗਿਆਨ ਦੀ ਸ਼ਕਤੀ ਵੱਖਰੀ ਹੈ। ਵਿਵੇਕ ਬੁੱਧੀ 'ਚ ਦੋਵੇਂ ਸ਼ਕਤੀਆਂ ਇਕੱਠੀਆਂ ਨੇ।
ਅਗਿਆਨ ਦੇਸ ਜਾ ਕੋ ਸਦਾ ਤਰਾਸ ਕਰਨ ਘਰ ਮਾਨੀਐ।
ਇਹਦੀ ਖਤਰਾ ਕਿਹਨੂੰ ਹੁੰਦਾ? ਸਵਾਲ ਇਹ ਹੈ ਵਿਗਿਆਨ ਤੋਂ। ਵਿਗਿਆਨ ਤੋਂ ਖਤਰਾ ਉਸ ਧਰਮ ਨੂੰ ਹੈ ਜਿੱਥੇ ਅਗਿਆਨਤਾ ਹੈ।
ਅਗਿਆਨ ਦੇਸ ਜਾ ਕੋ ਸਦਾ
ਤਰਾਸ,
ਜਿੱਥੇ ਅਗਿਆਨਤਾ ਹੈ, ਭਰਮ ਹੈ, ਗਿਆਨਹੀਨ ਦੇਸ ਹੈ ਜਿਹੜਾ, ਉਹਨਾਂ ਦੇਸਾਂ ਨੂੰ, ਉਹਨਾਂ ਧਰਮਾਂ ਨੂੰ ਖਤਰਾ ਹੈ। ਤੋਂ ਵਿਗਿਆਨ ਤੋਂ ਸੱਚ ਧਰਮ ਨੂੰ ਇਹ ਤੋਂ ਕੋਈ ਖਤਰਾ ਨਹੀਂ ਕਿਸੇ ਵਕਤ, ਨਾ ਹੋਇਆ ਨਾ ਹੋਊਗਾ, ਕਿਉਂਕਿ ਵਿਗਿਆਨ ਦਾ ਵਿਸ਼ਾ ਜੋਤ ਹੈ ਹੀ ਨਹੀਂ। ਵਿਗਿਆਨ ਦਾ ਵਿਸ਼ਾ ਚੇਤਨਾ ਹੈ ਹੀ ਨਹੀਂ, ਚੇਤਨਾ ਦੀ ਖੋਜ ਹੈ ਹੀ ਨਹੀਂ, ਨਾ ਹੈ ਨਾ ਹੋਣਾ। ਜਿੱਦਣ ਉਹਦਾ ਵਿਸ਼ਾ ਸਾਡੇ ਵਾਲਾ ਹੋ ਗਿਆ, ਉਹ ਸਾਡੇ ਨਾਲ ਖੜੇ ਨੇ, ਫਿਰ ਤਾਂ ਅਸੀਂ ਇੱਕ ਹੋ ਗਏ। ਸਾਨੂੰ ਖੋਜ ਉਹਨਾਂ ਦੇ ਘਰੇ ਕਰਾਈ ਮਿਲੀ ਜਾਂਦੀ ਹੈ, ਸਾਨੂੰ ਕੀ ਲੋੜ ਹੈ ਖੋਜ ਕਰਨ ਦੀ? ਕਰੀ ਕਰਾਈ ਉਹਨਾਂ ਦੀ ਖੋਜ ਹੈ, ਸਾਤੋਂ ਉੱਪਰ ਦੀ ਨਹੀਂ ਜਾ ਸਕਦੀ ਉਹ ਖੋਜ, ਉੱਪਰ ਦੀ ਸਾਡੇ ਵਾਲੀ ਖੋਜ ਉਹਨਾਂ ਦੇ ਉੱਪਰ ਹੀ ਰਹਿਣੀ ਹੈ, ਕਿ ਉਹ ਇੱਧਰ ਨਾ ਸੁਣਦੇ ਨੇ, ਨਾ ਕਰਦੇ ਨੇ, ਨਾ ਸਮਝਦੇ ਨੇ। ਉਹ ਜੋ ਉਹਨਾਂ ਦੇ ਸਾਹਮਣੇ ਟੈਸਟ ਟਿਊਬ ਪਾ ਲੈਂਦੇ ਨੇ, ਮੈਟਰ ਹੈ ਉਹਦੀ ਖੋਜ ਕਰਦੇ ਨੇ ਉਹ, ਇਹ ਮੈਟਰ ਤੋਂ ਗਾਹਾਂ ਦੀ ਗੱਲ ਹੈ। ਅਤੇ ਮੈਟਰ ਦੀ ਖੋਜ ਤਾਂ ਸਾਰੀ ਦੁਨੀਆਂ ਨੂੰ ਮਿਲੀ ਜਾਂਦੀ ਹੈ, ਨਾਲੇ ਹੈ ਦੁਨੀਆ, ਇੱਕ ਕਦਮ ਪਿੱਛੇ ਹੈ ਸਾਰੀ ਦੁਨੀਆ ਸਿਰਫ ਉਹਨਾਂ 'ਤੇ, ਜਿਹੜੀ ਗੱਲ ਉਹ ਦੱਸਦੇ ਨੇ ਦੇ ਦੂਏ ਦਿਨ ਸਾਨੂੰ ਪਤਾ ਲੱਗ ਜਾਂਦਾ, ਪਬਲਿਕ ਨੂੰ ਪਤਾ ਲੱਗ ਜਾਂਦਾ। ਪਰ ਜਿਹਨੇ ਜਾਣਿਆ
ਸੋਤੇ ਸੀ
ਅਜਿਹਾ, ਜਿਹੜਾ ਜਿਹੜੀ ਚੀਜ਼ ਜਾਣ ਲੈਂਦਾ ਉਹਦੇ ਵਰਗੇ ਹੀ ਹੋ ਜਾਂਦਾ, ਬਰਾਬਰ ਜਾ ਖੜਦਾ ਉਹਦੇ। ਜੇ ਕੰਪਿਊਟਰ ਉਹਨਾਂ ਨੇ ਬਣਾਏ ਨੇ, ਪਬਲਿਕ ਜਵਾਕ ਛੋਟੇ ਛੋਟੇ ਜਵਾਕ ਚਲਾਉਂਦੇ ਨੇ, ਜਵਾਕਾਂ ਨੂੰ ਵੀ ਪਤਾ ਸਾਰਾ, ਨਾਲੇ ਰਲੀ ਜਾਂਦੇ ਨੇ। ਦੋ ਕਦਮ ਦਾ ਹੀ ਫਰਕ ਹੈ ਪਬਲਿਕ ਦਾ ਉਹਨਾਂ ਦਾ, ਜ਼ਿਆਦਾ ਨਹੀਂ ਫਰਕ ਹੁੰਦਾ। ਹਾਂਜੀ,
ਅਗਿਆਨ ਦੇ ਜਾ ਕੋ ਸਦਾ ਤਰਾਸ ਕਰਨ ਘਰ ਮਾਨੀ ਹੈ।
ਜਿਹੜੇ ਦੇਸ਼ ਅਗਿਆਨੀ ਨੇ, ਜਿਨ੍ਹਾਂ ਦੇ ਮੱਤਾਂ 'ਚ ਗਿਆਨ ਘੱਟ ਹੈ, ਉਹ ਦੇਸਾਂ ਨੂੰ ਇਹਨਾਂ ਤੋਂ ਸਦਾ ਹੀ ਖਤਰਾ ਰਹਿੰਦਾ ਹੈ ਗਿਆਨ।
ਤਰਾਸ ਕਰਨ ਘਰ ਮਾਨੀ ਹੈ,
ਇਹਨਾਂ ਤੋਂ ਬਹੁਤ ਡਰਦੇ ਨੇ ਵੀ ਜੇ ਇਹਨਾਂ ਨੇ ਖੋਜ ਕਰ ਲਈ ਸਾਡੇ ਵਾਲੀ ਫੱਟੀ ਪੁੱਜ ਜਾਣੀ ਹੈ, ਸਾਡੀ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ, ਕਿ ਉਹਨਾਂ ਨੇ ਕੁਛ ਐਸੀਆਂ ਗੱਲਾਂ ਕਹਿਤੀਆਂ ਮਾਇਆ ਦੇ ਵਿੱਚ ਜਿਹੜੀਆਂ ਗਲਤ ਨੇ,
ਅੰਦਾਜ਼ੇ
ਗੱਪਾਂ ਮਾਰਤੀਆਂ ਅੰਦਾਜ਼ੇ ਕਰਨ। 1400 ਸਾਲ ਬਾਅਦ ਰੋਜ਼ੇ ਕਿਆਮਤ ਆਊਗਾ, ਇੱਕ ਡੈਫੀਨੇਟ ਜਗ੍ਹਾ ਦੇ ਦਿੱਤੀ, ਡੈਫੀਨੇਟ ਇੱਕ ਡੇਟ ਦੇ ਦਿੱਤੀ। ਆ 1400 ਸਾਲ ਹੁਣ ਹੋ ਗਏ, 15ਵੀਂ ਸਦੀ ਸ਼ੁਰੂ ਹੋ ਗਈ, ਰੋਜ਼ੇ ਕਿਆਮਤ ਆਇਆ ਨਹੀਂ। ਹੁਣ ਉਹ ਪੈਂਤਰੇ ਬਦਲਦੇ ਨੇ, ਪੈਂਤਰੇ ਕਿਵੇਂ ਬਦਲਣੇ ਆ? 100 ਸਾਲ ਦੀ ਸਦੀ ਹੁੰਦੀ ਹੈ, 14ਵੀਂ ਸਦੀ ਖਤਮ ਹੋ ਗਈ ਅਤੇ 15ਵੀਂ ਹੁਣ ਸ਼ੁਰੂ ਹੈ। 1400 ਕੁਛ 15ਵੀਂ ਸਦੀ ਸ਼ੁਰੂ ਹੋ ਗਈ, 15ਵੀਂ ਵੀ ਖਤਮ ਹੋ ਜਾਣੀ ਹੈ। ਈਸਵੀ 2012 ਹੋ ਗਈ, 13 ਹੋਣ ਵਾਲੀ ਹੈ, ਥੋੜ੍ਹੀ ਹੁਣ ਕਿਵੇਂ ਹੋਊ? ਉਹ ਜਿਹੜੇ ਝੂਠ ਬੋਲੇ ਹੋਏ ਨੇ ਨਾ, ਹਾਂ 1400 ਸਾਲ ਤੱਕ ਬੇਵਕੂਫ ਬਣਾਤਾ ਤੁਸੀਂ,
ਲੋਕ ਵੇਟ ਕਰਦੇ,
ਲੋਕਾਂ ਨੂੰ ਵੇਟ ਕਰਦੇ ਰਹੇ, ਇਹੋ ਜੂ ਜਾਂ ਹੁਣ ਨਹੀਂ ਹੋਇਆ, ਹੁਣ ਉਹ ਡਿਫਿਊਜ਼ ਹੋ ਗਿਆ, ਧਰਮ ਡਿਫਿਊਜ਼ ਹੋ ਜਾਣਾ, ਲੋਕਾਂ ਦਾ ਵਿਸ਼ਵਾਸ ਹੀ ਉੱਡ ਜਾਣਾ ਕਿ ਲੋ ਸਾਇੰਸ ਇੰਨੀ ਤਰੱਕੀ 'ਤੇ ਆ ਗਈ, ਉੱਧਰ ਤਾਂ ਸਾਇੰਸ ਦਾ ਖਤਰਾ। ਸਾਇੰਸ ਨੇ ਜ਼ਾਹਰ ਕਰਤਾ, ਬਹੁਤ ਕੁਛ ਸਾਬਤ ਕਰਤਾ ਜੋ ਉਹਨਾਂ ਨੇ ਕਿਹਾ ਸੀ ਗਲਤ, ਤੇ ਲੋਕ ਇਹ ਸਿਆਣੇ ਹੋ ਗਏ, ਆਪੇ ਸਿਆਣੇ ਹੋ ਗਏ, ਮੁਸਲਮਾਨ ਇਹ ਸਿਆਣੇ ਹੋ ਗਏ, ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ ਹੁਣ। ਹਾਂ, ਜਿਹੜੇ ਕੱਟੜਵਾਦੀ ਨੇ ਉਹ ਤਾਂ ਹੀ ਪੋਲੀਓ ਦੀ ਬੂੰਦਾਂ ਪਿਲਾਉਣ ਦੇ ਖਿਲਾਫ ਨੇ, ਵਿਗਿਆਨ ਦੇ ਖਿਲਾਫ ਨੇ, ਉਹ ਵਿਗਿਆਨ ਦੀ ਉਹ ਖਿਲਾਫਤ ਕਰ ਰਹੇ ਨੇ। ਵਿਗਿਆਨ ਨੇ ਪੋਲੀਓ ਦੀਆਂ ਬੂੰਦਾਂ ਪੈਦਾ ਕੀਤੀਆਂ ਨੇ ਨਾ, ਕਿ ਆਉਣ ਵਾਲੀ ਬਿਮਾਰੀ ਹੋਊ ਹੀ ਨਹੀਂ ਜੇ ਪੀ ਲਉਂਗੇ। ਵਿਗਿਆਨ ਤੋਂ ਡਰੇ ਹੋਏ ਨੇ ਉਹ, ਵਿਗਿਆਨ ਤੋਂ ਭੈ ਭੀਤ ਹੋਣ ਦੀ ਨਿਸ਼ਾਨੀ ਹੈ ਉਹਨਾਂ ਦੀ, ਵਿਗਿਆਨ ਦਾ ਵਿਰੋਧ ਕਰ ਰਹੇ ਨੇ, ਖੁੱਲ੍ਹ ਕੇ ਆਉਂਦੇ ਨਾ ਵਿਗਿਆਨ ਦੇ ਵਿਰੋਧ 'ਚ। ਬਸ ਉਹ ਉਹਨਾਂ ਦਾ ਧਰਮ ਹੁਣ ਸਮਝੋ ਵੈਂਟੀਲੇਟਰ 'ਤੇ ਪਿਆ, ਵੈਂਟੀਲੇਟਰ 'ਤੇ ਆ ਉਹ, ਹੋਰ ਕੁਛ ਨਹੀਂ ਹੈ। ਤਾਂ ਡਰੇ ਹੋਏ ਨੇ, ਉਹੀ ਤਰਾਸ ਮੰਨਦੇ ਨੇ, ਭੈ ਭੀਤ ਹੁੰਦੇ ਨੇ ਜਿੱਥੇ ਅਗਿਆਨਤਾ ਹੁੰਦੀ ਹੈ ਵਿਗਿਆਨ ਤੋਂ।